ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਇਰਸ ਨੂੰ ਕਾਲ ਕਰੋ 416-655-2000।
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800, 905-812-2800 ਔਰ ਵਿਜ਼ਿਟ mortgagebuddies.ca। ਕੈਨੀ ਤਾਲੀਵਾਲ ਉਹ ਛਾਏ ਪਹਿਨੇ ਕੈਨੀ ਤਾਲੀਵਾਲ।
ਜਦ ਹੋਰ ਵਧੇਰੇ ਸਥਾਨਕ ਭਾਈਚਾਰਕ ਕਾਰੋਬਾਰ ਅਤੇ ਸੇਵਾਵਾਂ ਖੁੱਲ ਰਹੇ ਹਨ ਅਤੇ ਸਮੂਹਿਕ ਇਕੱਤਰਤਾਵਾਂ ਨੂੰ ਵਧਾ ਕੇ 10 ਲੋਕਾਂ ਤੱਕ ਕਰ ਦਿੱਤਾ ਗਿਆ ਹੈ, ਤਾਂ ਸਾਡੇ ਵਾਸਤੇ ਇੱਕ ਦੂਜੇ ਦੀ ਰੱਖਿਆ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਲਾਜ਼ਮੀ ਹੈ। ਸਰੀਰਕ ਦੂਰੀ ਬਣਾਈ ਰੱਖਣ ਦੀ ਪਾਲਣਾ ਕਰੋ, 2 ਮੀਟਰ ਦੀ ਵਿੱਥ ਤੇ ਰਹੋ। ਜਦ ਸਰੀਰਕ ਦੂਰੀ ਬਣਾਈ ਰੱਖਣਾ ਇੱਕ ਚੁਣੌਤੀ ਹੋਵੇ, ਤਾਂ ਮਾਸਕ ਪਹਿਨੋ ਅਤੇ ਆਪਣੇ ਹੱਥਾਂ ਨੂੰ ਬਾਰ ਬਾਰ ਧੋਣਾ ਜਾਰੀ ਰੱਖੋ। ਜੇ ਤੁਹਾਨੂੰ ਚਿੰਤਾ ਹੋ ਰਹੀ ਹੈ ਕਿ ਤੁਹਾਨੂੰ COVID-19 ਦੀ ਬਿਮਾਰੀ ਹੋ ਸਕਦੀ ਹੈ ਜਾਂ ਤੁਹਾਡਾ ਵਾਇਰਸ ਨਾਲ ਸੰਪਰਕ ਹੋਇਆ ਹੋ ਸਕਦਾ ਹੈ, ਤਾਂ ਟੈਸਟ ਕਰਾਓ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਵਧੇਰੇ ਜਾਣਕਾਰੀ ਲਈ ontario.ca/coronavirus ਦੇਖੋ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਸ਼ੁਦਾ।
ਹਾਂ ਜੀ, ਇੱਕ ਪੈਰਾਲੀਗਲ ਕੰਪਨੀ, ਟ੍ਰੈਫਿਕ ਟਿਕਟ ਮਿਲ ਗਈ ਹੈ ਓਨਟੇਰੀਓ ਜਾਂ USA ਦੇ ਵਿੱਚ। ਆਪਣਾ ਡਰਾਈਵਿੰਗ ਅਬਸਟ੍ਰੈਕਟ ਜਾਂ CVOR ਸਾਫ ਸੁਥਰਾ ਰੱਖਣ ਲਈ, ਜਾਂ ਸਮਾਲ ਕਲੇਮਸ ਕੋਰਟ ਮੈਟਰ ਹੈ, ਤੁਸੀਂ ਕਿਸੇ ਦੇ ਦਾਅਵਾ ਕਰਨਾ ਹੈ, ਜਾਂ ਤੁਹਾਡੇ ਤੇ ਕਿਸੇ ਨੇ ਦਾਅਵਾ ਕਰ ਦਿੱਤਾ ਹੈ, ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ, ਜਾਂ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ, ਉਸ ਨੂੰ ਕੱਢਣਾ ਹੈ, ਜਾਂ ਸਿਟੀ ਬਾਈ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ, ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਲੀਗਲ ਕੰਪਨੀ 3 Lions ਪੈਰਾਲੀਗਲ ਸਰਵਿਸਿਜ਼ ਨੂੰ ਫੋਨ ਕਰੋ 905-451-9777, 905-451-9777, 4 Mellon Drive, Unit 23, ਬ੍ਰੈਂਪਟਨ ਦੇ ਵਿੱਚ। ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਲੀਗਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਓ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮ ਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ। ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ।
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565-65-65।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ 647-501-4385।
HK ਟਾਇਰ ਸੈਂਟਰ। ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ। ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2446 ਜਾਂ ਫਿਰ ਲੰਡਨ 647-4182230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸਾਗਾ।
ਸਵਾਗਤ ਦੋਸਤੋ, ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਹੋਵੋਗੇ। ਵੀਰਵਾਰ ਦਾ ਦਿਨ ਅੱਜ ਤੇ ਤੁਹਾਨੂੰ ਪਤਾ ਕਿ ਵੀਰਵਾਰ ਵਾਲੇ ਦਿਨ ਸਾਡੇ ਨਾਲ 2:30 ਵਜੇ ਰਣਜੀਤ ਢਿੱਲੋਂ ਜੀ ਹਾਜ਼ਰ ਹੁੰਦੇ ਨੇ। ਉਹਨਾਂ ਦੀਆਂ ਗੱਲਾਂ ਸੁਣਨ ਵਾਲੀਆਂ ਹੁੰਦੀਆਂ ਜੀ, ਸਪੋਂਸਰ ਨੇ ਸਾਡੇ। ਪਰ 2:30 ਵਜੇ ਤੋਂ ਪਹਿਲਾਂ ਤੇ 2:30 ਵਜੇ ਤੋਂ ਬਾਅਦ ਆਪਾਂ ਤੁਹਾਡੇ ਨਾਲ ਕੁਝ ਇੰਪੋਰਟੈਂਟ ਇਸ਼ੂਜ਼ ਦੇ ਉੱਤੇ ਗੱਲਬਾਤ ਕਰਾਂਗੇ। ਤੇ ਪੰਜਾਬ ਤੋਂ ਤੁਹਾਨੂੰ ਪਤਾ ਸ਼ਿਵਿੰਦਰ ਸਾਡੇ ਨਾਲ ਤਕਰੀਬਨ ਹਰ ਰੋਜ਼ ਜੁੜਦੇ ਨੇ, ਤੇ ਤੁਸੀਂ ਪੰਜਾਬ ਤੋਂ ਤਾਜ਼ਾ ਖਬਰਾਂ ਜਿਹੜੀਆਂ ਉਹ ਸੁਣਦੇ ਹੋ। ਅੱਜ ਵੀ ਸਾਡੇ ਨਾਲ ਜੁੜਨ ਵਾਲੇ ਨੇ ਸ਼ਿਵਿੰਦਰ ਜੀ, ਉਹਨਾਂ ਨਾਲ ਗੱਲਬਾਤ ਕਰਾਂਗੇ ਆਪਾਂ। ਪਰ ਉਸ ਤੋਂ ਪਹਿਲਾਂ ਆਪਾਂ ਦੁਬਾਰਾ ਕੁਝ ਜਿਹੜੀਆਂ ਗੱਲਾਂ ਨੇ ਉਹ ਯਾਦ ਕਰ ਲਈਏ, ਰਿਮਾਇੰਡ ਤੁਹਾਨੂੰ ਕਰਵਾ ਦਈਏ ਕਿ ਭਾਵੇਂ ਲੋਕ ਕਹਿ ਰਹੇ ਨੇ ਕਿ ਕੋਰੋਨਾ ਦਾ ਜਿਹੜਾ ਪ੍ਰਕੋਪ ਆ ਉਹ ਘਟ ਗਿਆ ਤੇ ਲੋਕ ਥੋੜੇ ਜੇ ਲਾਪਰਵਾਹ ਜੇ ਹੋ ਗਏ ਨੇ। ਦੋਸਤੋ, ਸਾਵਧਾਨੀ ਹਮੇਸ਼ਾ ਰੱਖਣੀ ਚਾਹੀਦੀ ਆ। ਭਾਵੇਂ ਕੇਸਿਸ ਘਟ ਰਹੇ ਨੇ ਪਰ ਜਿਨ੍ਹਾਂ ਦਾ ਕੰਪਰੋਮਾਈਜ਼ ਹੈਲਥ ਸਿਸਟਮ ਆ ਉਹਨਾਂ ਨੂੰ ਤਾਂ ਹਮੇਸ਼ਾ ਹੀ ਸਾਵਧਾਨੀ ਰੱਖਣੀ ਚਾਹੀਦੀ ਆ। ਡਰਨ ਦੀ ਜ਼ਰੂਰਤ ਨਹੀਂ, ਘਬਰਾਉਣ ਦੀ ਜ਼ਰੂਰਤ ਨਹੀਂ, ਪਰ ਸਾਵਧਾਨੀਆਂ ਜਿਹੜੀਆਂ ਵਰਤਣ ਦੀ ਹਮੇਸ਼ਾ ਹੀ ਜ਼ਰੂਰਤ ਰਹਿੰਦੀ ਆ। ਇਸ ਕਰਕੇ ਤੁਸੀਂ ਇਹਨੂੰ ਇੰਨਾ ਲਾਈਟਲੀ ਨਹੀਂ ਲੈਣਾ ਕਿ ਜੇ ਸਰਕਾਰ ਕਹਿ ਰਹੀ ਹੈ ਵੀ ਭਾਈ ਕੋਈ ਨਹੀਂ ਸਾਰਾ ਸਿਸਟਮ ਖੁੱਲ ਗਿਆ ਤੇ ਤੁਸੀਂ ਬੇਪਰਵਾਹ ਹੋ ਕੇ ਜਿੱਥੇ ਮਰਜ਼ੀ ਜਾਓ, 10 ਜਣੇ ਇਕੱਠੇ ਹੋ ਸਕਦੇ ਨੇ, ਆਹ ਬਿਜ਼ਨਸ ਖੁੱਲ ਗਏ ਨੇ, ਖੁੱਲ ਰਹੇ ਨੇ, ਤੇ ਪਰ ਤੁਸੀਂ ਆਪਣੀ ਸਿਹਤ ਦਾ ਖਿਆਲ ਆਪ ਰੱਖਣਾ, ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ। ਦੇਖੋ, ਬੇਜਾਨਦਾਰ ਜਿਹੜੀ ਚੀਜ਼ ਹੁੰਦੀ ਆ ਆਪਾਂ ਬਾਰ ਬਾਰ ਉਹ ਚੀਜ਼ਾਂ ਯਾਦ ਕਰਦੇ ਰਹਿੰਦੇ ਹਾਂ, ਥਾਂ ਥਾਂ ਤੇ ਲਿਖ ਕੇ ਲਾਇਆ ਹੁੰਦਾ, ਪਰ ਜਦੋਂ ਆਪਣੀ ਬਾਡੀ ਆ ਜਿਹੜੀ ਆਪਣਾ ਸਰੀਰ ਆ ਜਿਹੜਾ ਜਿਉਂਦਾ ਜਾਗਦਾ, ਜਿਹਦੇ ਵਿੱਚ ਦਿਮਾਗ ਲੱਗਿਆ ਹੋਇਆ, ਜਿਹਦੇ ਵਿੱਚ ਇੰਨੇ ਵਾਈਟਲ ਆਰਗਨਸ ਨੇ ਵੀ ਜੇ ਤੁਸੀਂ ਥੋੜੀ ਜਿਹੀ ਵੀ ਥੋੜੇ ਜਿਹੇ ਵੀ ਤੁਸੀਂ ਕੇਅਰਲੈਸ ਹੋਏ ਤੇ ਤੁਹਾਡੀ ਬਾਡੀ ਦਾ ਨੁਕਸਾਨ ਹੋ ਜਾਣਾ। ਪਰ ਬੰਦੇ ਦੀ ਫਿਤਰਤ ਆ ਜੀ, ਇਹ ਆਦਤ ਆ, ਬੰਦਾ ਆਪਣੇ ਸਰੀਰ ਵੱਲ ਖਿਆਲ ਹੀ ਨਹੀਂ ਕਰਦਾ, ਬਾਕੀ ਸਾਰੀਆਂ ਚੀਜ਼ਾਂ ਵੱਲ ਖਿਆਲ ਕਰਦਾ। ਸਾਰੀਆਂ ਚੀਜ਼ਾਂ ਵੱਲ ਕਿਵੇਂ? ਕੋਈ ਚੀਜ਼ ਸੋਹਣੀ ਆ, ਕਹੂਗਾ ਹਾਏ ਕਿੰਨੀ ਸੋਹਣੀ ਚੀਜ਼ ਆ, ਵਾਹ ਕਿਆ ਬਾਤ ਆ, ਮੇਰੀ ਕਾਰ, ਮੇਰਾ ਘਰ, ਮੇਰੇ ਕੱਪੜੇ ਕਿੰਨੇ ਸੋਹਣੇ ਆ, ਉਹ ਫਲਾਨਾ ਬੰਦਾ ਤੁਰਿਆ ਜਾਂਦਾ ਕਿੰਨਾ ਸੋਹਣਾ ਸੁਨੱਖਾ ਲੱਗਦਾ, ਉਹਦੇ ਦਾੜੀ ਕਿੰਨੀ ਸੋਹਣੀ ਆ, ਦਸਤਾਰ ਕਿੰਨੀ ਸੋਹਣੀ ਸਜਾਈ ਆ, ਉਹਦੇ ਵਾਲ ਕਿੰਨੇ ਸੋਹਣੇ ਕੱਟੇ ਆ, ਵੀ ਭਲਿਆ ਮਾਨਸਾ ਬਾਕੀ ਸਾਰੀਆਂ ਚੀਜ਼ਾਂ ਦੀ ਤਾਰੀਫ਼ ਕਰੀ ਜਾਂਦਾ, ਇੰਨਾ ਸਮਾਂ ਲਾਉਣਾ ਤੂੰ ਬਾਕੀ ਚੀਜ਼ਾਂ ਦੀ ਤਾਰੀਫ਼ ਕਰਨ ਤੇ ਬਾਕੀਆਂ ਦਾ ਖਿਆਲ ਰੱਖਦਾ, ਤੇ ਭਲਿਆ ਮਾਨਸਾ ਤੇਰਾ ਆਪਦਾ ਖਿਆਲ ਕੌਣ ਰੱਖੂ? ਆਪਦਾ ਖਿਆਲ ਰੱਖਣ ਵਾਸਤੇ ਖ਼ਬਰਾਂ ਸੁਣਦਾ? ਆਏ ਹੋਏ ਆਪਾਂ ਦੇਖੀਏ ਅੱਜ ਕਹਿਣਗੇ ਉਹ ਭਾਈ ਉਹ ਕੋਰੋਨਾ ਦੇ ਕਿੰਨੇ ਕੁ ਪੇਸ਼ੈਂਟ ਆਏ ਅੱਜ, ਜੇ ਤਾਂ ਬਹੁਤੇ ਪੇਸ਼ੈਂਟ ਹੋਣ ਫਿਰ ਉਹ ਨਿਰਾਸ਼ ਹੋ ਜਾਂਦਾ, ਜੇ ਥੋੜੇ ਹੋਣ ਫਿਰ ਉਹਨੂੰ ਹੁਲਾਰਾ ਮਿਲਦਾ, ਫਿਰ ਥੋੜਾ ਖੁਸ਼ ਜਿਹਾ ਹੁੰਦਾ, ਕਹਿੰਦੇ ਚਲੋ ਉਹ ਤਾਂ ਬਸ ਜੀ ਇਹਦਾ ਪ੍ਰਕੋਪ ਤਾਂ ਘੱਟ ਗਿਆ। ਬਈ ਗੱਲ ਇਹ ਆ, ਕਿਸੇ ਬਿਮਾਰੀ ਦਾ ਪ੍ਰਕੋਪ ਘਟੇ ਜਾਂ ਵਧੇ ਇੱਕ ਡਾਟਾ ਹੈ, ਡਾਟਾ ਤੋਂ ਟ੍ਰੈਂਡ ਸ਼ੋ ਹੁੰਦੇ ਨੇ, ਹੈਲਥ ਪ੍ਰੋਫੈਸ਼ਨਲ ਤੇ ਸਰਕਾਰਾਂ ਸਾਨੂੰ ਸਾਵਧਾਨ ਕਰਦੀਆਂ, ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਜੇ ਨੰਬਰ ਆਫ ਪੇਸ਼ੈਂਟਸ ਘਟੇ ਨੇ, ਟ੍ਰੈਂਡ ਘਟਣ ਵੱਲ ਜਾ ਰਹੇ ਆ, ਵੀ ਤੁਸੀਂ ਅਸਾਵਧਾਨ ਹੋ ਜਾਓ, ਤੁਸੀਂ ਕੇਅਰਲੈਸ ਹੋ ਜਾਓ। ਨਾ ਨਾ ਦੋਸਤੋ, ਨਾ, ਬਿਲਕੁਲ ਨਾ। ਚਲੋ, ਕੋਰੋਨਾ ਆਇਆ ਚਲਿਆ ਗਿਆ, ਜਦੋਂ ਤੋਂ ਮਨੁੱਖ ਨੇ ਸਾਹ ਲੈਣਾ ਸ਼ੁਰੂ ਕੀਤਾ, ਮਨੁੱਖ ਐਜ਼ ਮਨੁੱਖ ਉਹਦੀ ਹੋਂਦ ਪ੍ਰਗਟ ਹੋਣੀ ਸ਼ੁਰੂ ਕੀਤੀ ਆ, ਉਹਨੇ ਸੋਚਣਾ ਸ਼ੁਰੂ ਕੀਤਾ ਆਲੇ ਦੁਆਲੇ ਬਾਰੇ, ਆਲੇ ਦੁਆਲੇ ਨੇ ਨਾਲ ਉਹਨੇ ਇੰਟਰੈਕਟ ਕੀਤਾ, ਆਲਾ ਦੁਆਲਾ ਉਹਦੇ ਨਾਲ ਇੰਟਰੈਕਟ ਕੀਤਾ ਕਰਦਾ, ਉਹ ਤੰਦਰੁਸਤ ਵੀ ਹੁੰਦਾ, ਬਿਮਾਰ ਵੀ ਹੁੰਦਾ, ਮਹਾਂਮਾਰੀਆਂ ਫੈਲਦੀਆਂ ਨੇ, ਇਹਦੇ 'ਚ ਜਿਹੜੀ ਉਹਦੀ ਚੇਤਨਤਾ ਉਹਦੇ ਵਿੱਚ ਵੀ ਵਿਕਾਸ ਹੁੰਦਾ, ਉਹ ਸੋਚਣਾ ਸ਼ੁਰੂ ਕਰਦਾ ਵੀ ਜੇ ਹਾਂ ਇਹ ਮਹਾਂਮਾਰੀ ਘਟ ਗਈ ਹੈ, ਪਰ ਜਾਂਦਿਆਂ ਜਾਂਦਾ ਕੀ ਪਤਾ ਇਹ ਕਿੰਨਾ ਕੁ ਨੁਕਸਾਨ ਕਰਜੇ। ਕਈ ਵਾਰੀ ਕੀ ਹੁੰਦਾ, ਕਈ ਵਾਰੀ ਬਾਰ ਬਾਰ ਫੇਜ਼ ਆਉਂਦੇ ਨੇ, ਆਹ ਪਹਿਲਾ ਫੇਜ਼ ਆ, ਆਹ ਦੂਜਾ ਫੇਜ਼ ਆ। ਪੁਰਾਣਾ ਤਜਰਬਾ ਇਹ ਦੱਸਦਾ, ਹੋ ਸਕਦਾ ਉਹ ਪੁਰਾਣਾ ਤਜਰਬਾ ਇਰਰੈਲੀਵੈਂਟ ਹੋ ਗਿਆ ਹੋਵੇ, ਹੋ ਸਕਦਾ ਉਵੇਂ ਨਾ ਹੋਵੇ, ਪਰ ਮਨੁੱਖ ਜਿਹੜਾ ਪ੍ਰਾਣੀ ਆ ਨਾ, ਇਹ ਆਪਣੇ ਇਤਿਹਾਸ ਤੋਂ ਸਬਕ ਸਿੱਖਦਾ। ਤੇ ਫਿਊਚਰ ਦੇ ਵਿੱਚ ਜਿਹੜੀਆਂ ਚੀਜ਼ਾਂ ਪਾਸਟ ਦੇ ਵਿੱਚ ਸਿੱਖੀਆਂ ਹੁੰਦੀਆਂ ਉਹਦੇ ਤੋਂ ਸੇਧ ਲੈਂਦਾ। ਪਹਿਲੀਆਂ ਜਿਹੜੀਆਂ ਮਹਾਮਾਰੀਆਂ ਆਈਆਂ ਉਹਦੇ ਚ ਲੋਕ ਕੇਅਰਲੈਸ ਹੋ ਗਏ, ਪਹਿਲੀ ਮਾਰ ਤੋਂ ਬਾਅਦ ਲੋਕ ਕੇਅਰਲੈਸ ਹੋ ਗਏ, ਤੇ ਦੂਜੀ ਜਿਹੜੀ ਮਾਰ ਆ, ਭਾਵੇਂ ਸਾਡੇ ਕੋਲ ਵਿਗਿਆਨ ਦੇ ਸਾਧਨ ਨੇ, ਵੈਕਸੀਨਸ ਆ ਜਾਣੀਆਂ, ਬਹੁਤ ਅਸੀਂ ਐਕਸਟਰਾ ਕੋਸ਼ੀਅਸ ਹਾਂ, ਪਰ ਫਿਰ ਵੀ ਜਿਹੜੇ ਲੋਕ ਖਿਆਲ ਨਹੀਂ ਰੱਖਦੇ। ਦੇਖੋ ਮੇਰਾ ਪ੍ਰੋਗਰਾਮ ਕਰਨ ਦਾ, ਗੱਲਬਾਤ ਕਰਨ ਦਾ ਮਕਸਦ ਤੁਹਾਨੂੰ ਡਰਾਉਣਾ ਨਹੀਂ ਦੋਸਤੋ, ਡਰਨਾ ਤਾਂ ਬਿਲਕੁਲ ਨਹੀਂ, ਆਪਣਾ ਖਿਆਲ ਰੱਖਣਾ। ਚਲੋ ਕਰੋਨਾ ਨੂੰ ਮਾਰੋ ਗੋਲੀ, ਕਰੋਨਾ ਚਲੇਗਾ, ਛੱਡੋ, ਪਰ ਇਹ ਵਰਡ ਵੀ ਨਹੀਂ ਵਰਤਣਾ ਚਾਹੀਦਾ, ਮੈਂ ਮਾਫੀ ਚਾਹੁੰਦਾ, ਕਈ ਵਾਰੀ ਇਹ ਵਰਡ ਗਲਤ ਯੂਜ਼ ਹੋ ਜਾਂਦਾ। ਇਹਨੂੰ ਛੱਡੋ ਕਰੋਨਾ ਨੂੰ, ਵੈਸੇ ਵੀ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਆਪ ਜ਼ਿੰਮੇਵਾਰ ਹੀ ਤੁਸੀਂ, ਪਰ ਜਿਹੜਾ ਬੰਦਿਆਂ ਦਾ ਕੰਪਰੋਮਾਈਜ਼ ਸਿਸਟਮ ਦਾ, ਕੰਪਰੋਮਾਈਜ਼ ਦਾ ਮਤਲਬ ਬਈ ਜਿਹਨਾਂ ਨੂੰ ਆਲਰੇਡੀ ਕੋਈ ਨਾ ਕੋਈ ਪ੍ਰੋਬਲਮ ਆ, ਹਾਰਟ ਪੇਸ਼ੈਂਟ ਨੇ, ਡਾਇਬੈਟਿਕ ਨੇ, ਕੋਈ ਦਵਾਈਆਂ ਲੈ ਰਿਹਾ, ਕਿਸੇ ਨੂੰ ਲੰਗਸ ਦੀ ਪ੍ਰੋਬਲਮ ਆ, ਕਿਸੇ ਨੂੰ ਅਸਥਮਾ, ਉਹ ਥੋੜੇ ਜੇ ਉਹਨਾਂ ਨੂੰ ਜ਼ਿਆਦਾ ਧਿਆਨ ਰੱਖਣਾ ਪੈਂਦਾ। ਜਿਹੜਾ ਯੰਗ ਬੰਦਾ ਉਹ ਥੋੜਾ ਜਿਹਾ ਬੇਪਰਵਾਹ ਵੀ ਹੋ ਜੇ, ਉਹਦੇ ਤੇ ਮਾੜੀ ਮੋਟੀ ਬਿਮਾਰੀ ਜੇ ਆ ਵੀ ਜਾਵੇ ਉਹਦਾ ਸਰੀਰ ਮੁਕਾਬਲਾ ਕਰ ਲੈਂਦਾ, ਪਰ ਜਿਹੜੇ ਬਜ਼ੁਰਗ ਨੇ ਜਿਹਨਾਂ ਨੂੰ ਕੋਈ ਮਾੜੀ ਮੋਟੀ ਪ੍ਰੋਬਲਮ ਆ, ਉਹ ਖਬਰਾਂ ਤੇ ਤੁਸੀਂ ਬਹੁਤਾ ਰਿਲਾਈਜ਼ ਨਾ ਕਰੋ ਦੋਸਤੋ। ਤੁਸੀਂ ਆਪਣੀ ਤਿਆਰੀ ਇੱਕ ਫੌਜੀ ਵਾਂਗੂ ਆਪ ਹੀ ਰੱਖੋ, ਤਿਆਰ ਬਰ ਤਿਆਰ ਰਹੋ ਵੀ ਅਸੀਂ ਭਾਈ ਬਾਹਰੋਂ ਆਉਣਾ, ਘਰੇ ਅਸੀਂ ਹੈਂਡਸ ਵਾਸ਼ ਕਰ ਲਏ, ਅਸੀਂ ਮੂੰਹ ਨੂੰ ਹੱਥ ਨਹੀਂ ਲਾਉਣਾ, ਅਸੀਂ ਸੈਨੇਟਾਈਜ਼ ਕਰਨਾ ਪ੍ਰੋਪਰ, ਭਾਵੇਂ ਸਰਕਾਰ ਜਿੰਨਾ ਮਰਜ਼ੀ ਕਹੀ ਜਾਵੇ, ਹੈਲਥ ਪ੍ਰੋਫੈਸ਼ਨਲ ਜਿੰਨਾ ਮਰਜ਼ੀ ਕਹੀ ਜਾਣ, ਪਰ ਇੱਕ ਆਦਤ ਬਣਾ ਲਓ। ਇਹ ਚੰਗੀਆਂ ਆਦਤਾਂ 'ਚ ਆਉਂਦੀਆਂ ਨੇ ਵੀ ਜਦੋਂ ਅਸੀਂ ਬਾਹਰ ਗਏ ਹਾਂ ਤੇ ਆਪਾਂ ਐਂ ਨੰਗੇ ਹੱਥਾਂ ਨਾਲ ਕੁਛ ਖਾਣਾ ਨਹੀਂ, ਹੈਂਡਸ ਵਾਸ਼ ਕਰਕੇ ਖਾਣਾ। ਹੁਣ ਬਾਹਰ ਜਾਣ ਦਾ ਮਤਲਬ ਇਹ ਵੀ ਹੈ ਵੀ ਤੁਸੀਂ ਕਾਰ 'ਚ ਬੈਠੋ, ਸਟੀਅਰਿੰਗ ਸਾਡਾ ਕਿੰਨਾ ਗੰਦਾ ਹੁੰਦਾ, ਇੱਕ ਪਾਸੇ ਤੁਸੀਂ ਸਟੀਅਰਿੰਗ ਦੇ ਹੱਥ ਰੱਖਿਆ, ਦੂਜੇ ਪਾਸੇ ਐਪਲ ਕੱਟ ਕੇ ਰੱਖੇ ਹੋਏ ਨੇ, ਤੇ ਤੁਸੀਂ ਜਾਂ ਉਵੇਂ ਹੀ ਤੁਸੀਂ ਉਸ ਹੱਥ ਨਾਲ ਹੀ ਖਾਏ ਜਾਣ। ਗੰਦੇ ਦਾ ਮਤਲਬ ਡਜ਼ਨਟ ਮੀਨ ਗੰਦਾ, ਮਤਲਬ ਉਹ ਸਾਫ਼ ਨਹੀਂ ਹੈ। ਸਾਡੇ ਹੱਥ ਦੇਖਣ ਨੂੰ ਭਾਵੇਂ ਸਾਫ਼ ਸੁਥਰੇ ਲੱਗਦੇ ਹੁੰਦੇ ਨੇ, ਪਰ ਮਾਈਕਰੋ ਆਰਗੇਨਿਜ਼ਮਸ ਨੇ ਜਿਹੜੇ, ਮਤਲਬ ਇੱਕ ਤੁਸੀਂ ਕਹਿ ਲਓ ਜੀ ਪਿੰਨ ਹੁੰਦਾ, ਜਿਹੜਾ ਛੋਟਾ ਪੱਗ 'ਚ ਪਿੰਨ ਲਾਉਂਦੇ ਹੋ, ਉਹਦੇ ਸਿਰੇ ਦੇ ਉੱਤੇ ਹਜ਼ਾਰਾਂ ਹੀ ਮਾਈਕਰੋ ਆਰਗੇਨਿਜ਼ਮ, ਮੈਂ ਹਜ਼ਾਰਾਂ ਕਹਿਤਾ ਜੀ, ਮੈਂ ਕਹਿੰਦਾ ਲੱਖਾਂ ਹੀ ਮਾਈਕਰੋ ਆਰਗੇਨਿਜ਼ਮਸ ਹੋ ਸਕਦੇ ਨੇ, ਵਿਸ਼ਾਣੂ, ਰੋਗਾਣੂ, ਵਾਇਰਸ, ਬੈਕਟੀਰੀਆ। ਇਸ ਕਰਕੇ ਖਾਣਾ ਖਾਣ ਦੀ ਪ੍ਰੋਪਰ ਜਗ੍ਹਾ ਜਿਹੜੀ ਟੇਬਲ ਆ, ਫੌਜੀਆਂ ਨੂੰ ਤਿਆਰੀ ਕਰਕੇ ਜਦੋਂ ਵੀ ਖਾਣਾ ਹੱਥ ਧੋ ਕੇ ਪ੍ਰੋਪਰਲੀ ਟੇਬਲ ਤੇ ਬੈਠ ਜਾਓ। ਇਹ ਨਹੀਂ ਵੀ ਇੱਕ ਪਾਸੇ ਦਾ ਹੱਥ ਦਰਵਾਜ਼ੇ ਦੇ ਕੁੰਡੇ ਨੂੰ ਪਾਇਆ ਹੋਇਆ ਤੇ ਉਦੋਂ ਪਹਿਲਾਂ ਅਸੀਂ ਸ਼ੂ ਦੇ ਲੇਸਿਸ ਬੰਨੇ ਹੋਏ ਆ ਤੇ ਦੂਜੇ ਹੱਥ ਦੇ ਵਿੱਚ ਅਸੀਂ ਸੇਬ ਫੜਿਆ ਹੋਇਆ, ਕਾਰ ਦੀ ਚਾਬੀ ਪਤਾ ਨਹੀਂ ਜਿਹੜੀ ਆਪਾਂ 4 ਮਹੀਨੇ 7 ਸਾਲਾਂ ਤੋਂ ਪਤਾ ਨਹੀਂ 20 ਸਾਲਾਂ ਤੋਂ ਉਹ ਕਿਤੇ ਵਾਈਪਸ ਨਾਲ ਸਾਫ਼ ਕੀਤੀ ਵੀ ਆ ਕਿ ਨਹੀਂ ਕੀਤੀ। ਦੂਜੇ ਪਾਸੇ ਅਸੀਂ ਕਹਿੰਦੇ ਅਸੀਂ ਤਾਂ ਨਹਾ ਧੋ ਕੇ ਨਿਕਲੇ ਹਾਂ, ਸਵੇਰੇ ਬਰੱਸ਼ ਕੀਤਾ ਤੇ ਅਸੀਂ ਤਾਂ ਆਹ ਕਰ ਲੈਂਦੇ। ਨਹੀਂ ਦੋਸਤੋ, ਕੰਪਲੀਕੇਟਡ ਸਿਸਟਮ ਇੰਨਾ ਹੋ ਗਿਆ, ਸਾਨੂੰ ਖਾਣ ਪੀਣ ਵੇਲੇ ਖਿਆਲ ਰੱਖਣਾ ਪੈਣਾ। ਅਸੀਂ ਜਵਾਨੀ ਤਾਂ ਅਸੀਂ ਕਹਿ ਦਿੰਦੇ ਹਾਂ ਲਓ ਜੀ ਸਾਰੀ ਦੁਨੀਆ ਰੋਟੀ ਕਰਕੇ ਤੁਰੀ ਫਿਰਦੀ ਹੈ, ਤੇ ਜਦੋਂ ਅਸੀਂ ਇਕੱਲੀ ਰੋਟੀ ਨਹੀਂ, ਅਸੀਂ ਕੋਈ ਵੀ ਚੀਜ਼ ਸਰੀਰ ਦੇ ਅੰਦਰ ਲਗਾਉਣੀ ਹੈ, ਉਹਨੂੰ ਪਰਖੋ, ਪੜਤਾਲੋ, ਸਾਫ਼ ਹੱਥਾਂ ਲਾਓ, ਸਾਫ਼ ਹੱਥ ਉਹਨੂੰ ਲਾਓ, ਉਹ ਧੋਤੀ ਹੋਣੀ ਚਾਹੀਦੀ ਹੈ, ਉਹ ਪ੍ਰੋਪਰਲੀ ਹੀਟਡ ਹੋਣੀ ਚਾਹੀਦੀ ਹੈ। ਮਤਲਬ ਹੀਟਡ ਦਾ ਮਤਲਬ ਜੇ ਉਹ ਗਰਮ ਚੀਜ਼ ਆ, ਉਹ ਪ੍ਰੋਪਰਲੀ ਗਰਮ ਹੋ ਕੇ ਸਾਡੇ ਸਾਹਮਣੇ ਪਰੋਸੀ ਜਾਣੀ ਚਾਹੀਦੀ ਹੈ, ਫੇਰ ਖਾਓ। ਮਤਲਬ ਹੈ ਨਿਰਖ ਕੇ, ਪਰਖ ਕੇ ਬਾਡੀ ਨੇ ਤੁਹਾਡੀ ਸਰੀਰ ਦੇ ਅੰਦਰ ਜਾਣਾ। ਇਸੇ ਕਰਕੇ ਜਿਹੜੇ ਮਾਹਰ ਲੋਕ ਨੇ ਉਹ ਕਹਿੰਦੇ ਨੇ ਵੀ ਜਿਹੜਾ ਸਰੀਰ ਦਾ ਸਿਸਟਮ ਆ ਨਾ, ਆਪਣੇ ਅੰਦਰ ਕਿੰਨੇ ਤਰ੍ਹਾਂ ਦੇ ਸਿਸਟਮ ਨੇ। ਦੇਖੋ ਸਰਕੂਲੇਟਰੀ ਸਿਸਟਮ ਆ, ਉਹ ਬਲੱਡ ਸਰਕੂਲੇਟ ਕਰਦਾ, ਆਰਟਰੀਜ਼ ਰਾਹੀਂ ਸਾਫ਼ ਬਲੱਡ ਅੰਦਰ, ਸਾਫ਼ ਬਲੱਡ ਅਲੱਗ ਅਲੱਗ ਔਰਗਨਸ ਤੱਕ, ਸੈੱਲ ਤੱਕ ਪਹੁੰਚਦਾ। ਉੱਥੋਂ ਫਿਰ ਜਿਹੜਾ ਇਮਪਿਓਰ ਬਲੱਡ ਆ, ਟੌਕਸਿਨਸ ਰਲ ਜਾਂਦੇ ਉਹਦੇ ਵਿੱਚ, ਉਹ ਸੈੱਲਾਂ ਦੇ ਵਿੱਚ ਜੋ ਕੁਝ ਵੀ ਪਿਆ ਹੁੰਦਾ ਫਾਲਤੂ ਪਦਾਰਥ, ਉਹਨੂੰ ਲੈ ਕੇ ਦੁਬਾਰਾ ਉਹ ਵੇਨਸ ਰਾਹੀਂ ਫਿਰ ਹਾਰਟ ਕੋਲ ਆਉਂਦਾ, ਮਤਲਬ ਫਿਰ ਉਹ ਲੰਗਸ ਵਿੱਚ ਜਾਂਦਾ, ਲੰਗ 'ਚ ਉਹਦੇ ਨਾਲ ਆਕਸੀਜਨ ਰਲਦੀ ਹੈ, ਫਿਰ ਹਾਰਟ ਦੁਬਾਰਾ ਉਹਨੂੰ ਪੰਪ ਕਰਦਾ। ਇੰਨਾ ਵਧੀਆ ਸਿਸਟਮ ਆ ਸਾਡੇ ਸਰੀਰ ਦੇ ਵਿੱਚ, ਉਹ ਸਿਸਟਮ ਆਪਣੇ ਆਪ ਚੱਲੀ ਜਾਂਦੇ ਨੇ। ਪਰ ਬਾਹਰੋਂ ਜਿਹੜੀ ਚੀਜ਼ ਜਾਣੀ ਆ, ਸਾਰਾ ਹੀ ਜਿਹੜੀ ਚੀਜ਼ ਜਾਣੀ ਆ, ਬਾਹਰੋਂ ਤਾਂ ਸਾਰਾ ਹੀ ਜਾਂਦੀ ਆ ਜੀ, ਜਾਂ ਬਾਹਰੋਂ ਮੂੰਹ ਰਾਹੀਂ ਜਾਂਦੀ ਆ, ਜਾਂ ਆਪਾਂ ਕੰਨਾਂ ਨਾਲ ਸੁਣਦੇ ਹਾਂ ਤੇ ਅੱਖਾਂ ਨਾਲ ਦੇਖਦੇ ਹਾਂ, ਨੱਕ ਰਾਹੀਂ ਵੀ ਬਾਹਰੋਂ ਚੀਜ਼ ਜਾਂਦੀ। ਯਾਨੀ 3 ਰਸਤੇ ਨੇ ਜਿਹੜੇ ਸਿੱਧੇ ਸਾਡੇ ਅੰਦਰ ਜਾਂਦੇ ਨੇ, ਨੱਕ ਰਾਹੀਂ, ਸਾਹ ਰਾਹੀਂ ਜਿਹਨੂੰ ਕਹਿ ਦਈਏ, ਤੇ ਮੂੰਹ ਰਾਹੀਂ, ਤੇ ਬਾਕੀ ਜਿਹੜੀਆਂ ਚੀਜ਼ਾਂ ਅਸੀਂ ਓਬਜ਼ਰਵ ਕਰਦੇ ਹਾਂ ਨਾ, ਅੱਖਾਂ ਦੇ ਨਾਲ ਤਾਂ ਅਸੀਂ ਓਬਜ਼ਰਵ ਕਰਦੇ ਹਾਂ, ਕੰਨਾਂ ਨਾਲ ਹੀ ਸੁਣਦੇ ਹੋ, ਹੋਰ ਤਾਂ ਨੇ ਇਫੈਕਟ ਕਰਦੇ ਹੋ, ਸਾਡੇ ਮਾਇੰਡ ਤੇ ਇਫੈਕਟ ਕਰਦੀਆਂ। ਅੱਖਾਂ ਰਾਹੀਂ ਵੀ ਮਤਲਬ ਮਾਈਕਰੋ ਆਰਗਨਸ ਵੈਸੇ ਅੰਦਰ ਜਾ ਸਕਦੇ ਨੇ, ਪਰ ਖਾਸ ਕਰਕੇ ਜਿਹੜੇ ਮੂੰਹ ਤੇ ਨੱਕ ਰਾਹੀਂ ਜਾਂਦਾ, ਇਹ ਸਾਡੀ ਬਾਡੀ ਨੂੰ ਇੰਨਾ ਪ੍ਰਭਾਵਿਤ ਕਰਦਾ, ਗੱਲ ਹੀ ਛੱਡ ਦੋ। ਇਸੇ ਕਰਕੇ ਕਹਿੰਦੇ ਸਾਫ਼ ਹਵਾ ਤੇ ਤੁਹਾਡਾ ਖਾਣਾ ਪਾਣੀ ਪਿਓਰ ਹੋਣਾ ਚਾਹੀਦਾ। ਤੇ ਜੇ ਸਾਡੇ ਦੋਸਤੋ ਹੱਥ ਹੀ ਗੰਦੇ ਨੇ, ਅਸੀਂ ਮਾੜੀ ਹਵਾ 'ਚ ਰਹਿ ਰਹੇ ਹਾਂ ਤੇ ਅੱਖਾਂ ਨੂੰ ਅਸੀਂ ਉਹ ਗੰਦੇ ਹੱਥ ਵੀ ਲਾ ਰਹੇ ਹਾਂ ਬਾਰ ਬਾਰ, ਇੱਕ ਪਾਸੇ ਅਸੀਂ ਸੈਨੇਟਾਈਜ਼ ਵੀ ਕਰ ਰਹੇ ਹਾਂ, ਦੂਜੇ ਪਾਸੇ ਐਨਕ ਆ ਜਿਹੜੀ ਸਾਡੀ ਉਹ ਵੀ ਸਾਫ਼ ਨਹੀਂ, ਆਪ ਅਸੀਂ ਰੋਜ਼ 2 ਵਾਰੀ ਪ੍ਰੋਪਰਲੀ ਅਸੀਂ ਸ਼ਾਵਰ ਲੈਂਦੇ ਹਾਂ, ਪਰ ਅੱਖਾਂ 'ਤੇ ਜਿਹੜੀ ਐਨਕ ਲੱਗੀ ਆ ਉਹ ਅਸੀਂ 3 ਸਾਲ ਵੀ ਸਾਫ਼ ਨਹੀਂ ਕਰਦੇ। ਕਾਰ ਦੀਆਂ ਚਾਬੀਆਂ ਜਿਹੜੀਆਂ ਅਸੀਂ ਹਰ ਰੋਜ਼ ਘਿਰ ਕਰਕੇ ਗੇਅਰ ਪਾ ਕੇ ਅਸੀਂ ਚਾਬੀ ਲਾਉਂਦੇ ਹਾਂ, ਉਹਨੂੰ ਕਦੇ ਅਸੀਂ ਸਾਫ਼ ਨੀ ਕੀਤਾ, ਉਹ ਅਸੀਂ ਮਤਲਬ ਆਪਣੇ ਆਪ ਨੂੰ ਸਾਫ਼ ਸੁਥਰਾ ਕਰਾਉਂਦੇ ਹਾਂ। ਇਹ ਨਾ ਜਿਵੇਂ ਜਿਵੇਂ ਬੰਦਾ ਸਾਫ਼ ਸੁਥਰੇ ਮਾਹੌਲ 'ਚ ਰਹਿੰਦਾ ਉਹਦੀ ਬੋਡੀ ਉਵੇਂ ਹੀ ਐਡਜਸਟ ਕਰਨ ਲੱਗ ਜਾਂਦੀ, ਉਹਦੀ ਇਮਿਊਨਿਟੀ ਉਵੇਂ ਹੀ ਐਡਜਸਟ ਕਰਦੀ ਹੈ। ਬਹੁਤੀ ਦਾ ਅਣਕੀ ਦੇਣੀ ਹੈ, ਤੁਸੀਂ ਉੱਥੇ ਪੰਜਾਬ ਇੰਡੀਆ 'ਚ 25-25-30 ਸਾਲ ਰਹਿ ਕੇ ਆਏ ਹੋ, ਹੁਣ ਤੁਸੀਂ ਵਿਦੇਸ਼ 'ਚ ਰਹਿਣ ਲੱਗ ਗਏ, ਇੱਥੇ ਮਾਹੌਲ ਕੰਪੈਰੇਟਿਵਲੀ ਸਾਫ਼ ਸੁਥਰਾ, ਇਸ ਕਰਕੇ ਤੁਹਾਡਾ ਇਮਿਊਨ ਸਿਸਟਮ, ਤੁਹਾਡਾ ਖਾਣਾ ਪਾਣੀ, ਤੁਹਾਡਾ ਸਟੋਮਕ, ਤੁਹਾਡੇ ਲੰਗ ਉਸ ਤਰ੍ਹਾਂ ਐਡਜਸਟ ਹੋ ਗਏ। ਤੇ ਮਾਈਕਰੋ ਆਰਗੇਨਿਜ਼ਮ ਇੱਥੇ ਕੈਨੇਡਾ ਦੇ ਨੇ, ਉਹਨਾਂ ਨੂੰ ਤੁਹਾਡੀ ਬੋਡੀ ਨੇ ਐਡਜਸਟ ਕਰ ਲਿਆ, ਭਾਵੇਂ ਤੁਸੀਂ 25-30 ਸਾਲ ਇੰਡੀਆ 'ਚ ਰਹੇ, ਪਰ ਜਦੋਂ ਤੁਸੀਂ ਦੁਬਾਰਾ ਜਾਂਦੇ ਹੋ ਇੰਡੀਆ, ਪਹਿਲਾਂ ਸੋਚ ਕੇ ਦੇਖਿਓ ਤੁਹਾਡਾ ਪੇਟ ਕਿਉਂ ਖਰਾਬ ਹੋ ਜਾਂਦਾ, ਤੁਹਾਡਾ ਗਲ ਕਿਉਂ ਖਰਾਬ ਹੋ ਜਾਂਦਾ, ਕਿਉਂਕਿ 20-25 ਸਾਲ 15-15 ਸਾਲ 10 ਸਾਲ ਇੱਥੇ ਰਹਿਣ ਨਾਲ ਤੁਹਾਡੀ ਬੋਡੀ ਇੱਥੇ ਯੂਜ਼ ਟੂ ਹੋ ਗਈ, ਉੱਥੋਂ ਵਾਲਾ ਜਿਹੜਾ ਘੱਟਾ ਮਾਈਕਰੋ ਆਰਗੇਨਿਜ਼ਮ ਉਹਦੇ ਨਾਲ ਦੁਬਾਰਾ ਜਦੋਂ ਇੰਟਰੈਕਟ ਕਰਨ ਲੱਗਦੀ, ਸਾਡਾ ਸਿਸਟਮ ਥੋੜ੍ਹਾ ਜਿਹਾ ਕਮਜ਼ੋਰ ਹੋਇਆ ਹੁੰਦਾ, ਉਹ ਦੁਬਾਰਾ ਸਾਡੇ 'ਤੇ ਉਹੀ ਚੀਜ਼ਾਂ ਜਦੋਂ ਹਮਲਾ ਕਰਦੀਆਂ, ਸਾਡੀ ਬੋਡੀ 2-3 ਦਿਨ ਲੈ ਲੈਂਦੀ ਐਡਜਸਟ ਕਰ ਲਈ, ਇਸ ਕਰਕੇ ਸਾਡਾ ਪੇਟ ਵੀ ਖਰਾਬ ਹੁੰਦਾ, ਸਾਡਾ ਢਿੱਡ ਵੀ ਦੁਖਦਾ, ਮਤਲਬ ਇਹ ਚੀਜ਼ਾਂ ਸਮਝਣ ਵਾਲੀਆਂ ਨੇ। ਇਸ ਤਰ੍ਹਾਂ ਮੈਂ ਕਹਿਣਾ ਇਹ ਚਾਹੁੰਦਾ ਵੀ ਇਹ ਸਾਰਾ ਜਿਹੜਾ ਅਸੀਂ 4 ਮਹੀਨੇ ਦਾ ਜਿਹੜਾ ਤਪੱਸਿਆ ਕੱਟੀ ਆ ਕੋਰੋਨਾ ਵਾਇਰਸ ਨਾਲ ਲੜਾਈ ਕਰਦੇ, ਤਪੱਸਿਆ ਹੀ ਆ, 4 ਮਹੀਨੇ ਹੋ ਗਏ ਸਾਨੂੰ ਘਰਾਂ 'ਚ ਬੈਠਿਆਂ ਨੂੰ, ਰੋਜ਼ ਅਸੀਂ 1-1 ਘੰਟਾ ਬੋਲਦੇ ਹਾਂ, ਦਿਮਾਗ ਪਾਈ ਕਰਦੇ ਹਾਂ ਆਪਾਂ, ਤੁਸੀਂ ਅਖਬਾਰ ਪੜ੍ਹਦੇ ਹੋ, ਸਾਰਾ ਕੁਛ ਕਰਦੇ ਹੋ, ਇਹ 4 ਘੰਟੇ ਦੀ ਤਪੱਸਿਆ ਨਾ ਜਿਹੜੀ, ਇਹਦੇ ਵਿੱਚੋਂ ਅਸੀਂ ਕੁਛ ਸਿੱਖੀਏ ਤਾਂ ਕਿ ਉਹ ਸਿੱਖਿਆ ਹੋਇਆ ਸਾਡੀ ਜ਼ਿੰਦਗੀ 'ਚ ਕੰਮ ਆ ਸਕੇ। ਇੱਥੇ ਕਿਹੜਾ ਆਪਾਂ ਸੱਦਾ ਦੇਣਾ ਮਹਾਂਮਾਰੀ ਨੂੰ, ਕਿਸੇ ਬਿਮਾਰੀ ਨੂੰ ਸੱਦਾ ਥੋੜ੍ਹਾ ਦੇਣਾ, ਬਿਮਾਰੀ ਬਿਨਾਂ ਦੱਸਿਆਂ ਥੋੜ੍ਹਾ ਆਉਂਦੀ ਆ, ਅੱਜ ਕੋਰੋਨਾ ਆ, ਕੱਲ੍ਹ ਨੂੰ ਕੋਰੋਨਾ ਦਾ ਭੈਣ ਭਰਾ ਪਤਾ ਨਹੀਂ ਹੋਰ ਕੀ ਆ ਜੇ, ਇਸ ਕਰਕੇ ਆਪਣੇ ਆਪ ਨੂੰ ਫੌਜੀ ਵਾਂਗੂ ਸਰੀਰ ਨੂੰ ਤਿਆਰ ਰੱਖੋ। ਮੈਂ ਵੇਖਿਆ ਜਿਹੜੇ ਤਾਂ 4 ਮਹੀਨਿਆਂ 'ਚ ਜਿਨ੍ਹਾਂ ਨੇ ਲੋਕਾਂ ਨੇ ਕੁਛ ਕੀਤਾ ਨਾ, ਉਹਨਾਂ ਨੇ ਆਪਣੀ ਸਿਹਤ ਦਾ ਖਿਆਲ ਰੱਖਿਆ, ਉਹਨਾਂ ਨੇ ਖੁਰਾਕ ਉਸ ਤਰ੍ਹਾਂ ਬਦਲੀ ਵੀ ਅਸੀਂ ਮੋਟੇ ਨਾ ਹੋ ਜਾਈਏ। ਕਈ ਬੰਦੇ ਸਵੇਰ ਤੋਂ ਸ਼ਾਮ ਤਾਈਂ ਬੈੱਡਰੂਮ ਦੇ ਵਿੱਚ ਮੰਜੇ 'ਤੇ ਪਏ ਰਹੇ, ਮੰਜੇ ਤੋਂ ਉੱਠ ਕੇ ਉਹਨਾਂ ਨੇ ਸੋਫਾ ਤੋੜ ਲਿਆ, ਸੋਫੇ ਦੇ ਉੱਤੇ ਬੈਠੇ ਰਹੇ, ਸੋਫੇ ਤੋਂ ਉੱਠ ਕੇ ਸ਼ਾਮ ਨੂੰ ਉਹਨਾਂ ਨੇ ਬਾਰਬੀਕਿਊ ਕਰ ਲਿਆ, ਬਾਹਰ ਕੁਰਸੀ ਤੋੜੀ ਗਏ, 4 ਮਹੀਨੇ ਉਹਨਾਂ ਨੇ ਡੱਕਾ ਭੰਨ ਕੇ ਦੂਰਾ ਨਹੀਂ ਕੀਤਾ ਭਲੇ ਮਾਨਸੋ। ਇੰਨਾ ਸੋਹਣਾ ਸਰੀਰ 6 ਫੁੱਟ ਦਾ, ਇਹਨੂੰ ਤੁਸੀਂ ਇਹਦੀ ਐਗਜ਼ਰਸ਼ਨ ਕਰੋ, ਇਹਨੂੰ ਆਪਣੇ ਆਪ ਨੂੰ ਤਿਆਰ ਕਰੋ ਤਾਂ ਕਿ ਜੇ ਕਿਤੇ ਇਹੋ ਜਿਹੀ ਮਹਾਂਮਾਰੀ ਫੇਰ ਫੈਲ ਜੇ, ਮਹਾਂਮਾਰੀ ਨੂੰ ਛੱਡੋ ਜੀ, ਮਾੜੀ ਮੋਟੀ ਬਿਮਾਰੀ ਆ ਜਾਏ ਕੋਈ ਨਾ ਕੋਈ, ਸਾਡਾ ਸਰੀਰ ਮੁਕਾਬਲਾ ਕਰ ਸਕੇ। ਮਤਲਬ ਖੁਰਾਕ ਆਪਣੀ ਉਸ ਤਰ੍ਹਾਂ ਦੀ ਬਣਾਓ, ਆਲੇ ਦੁਆਲੇ ਪੜ੍ਹੋ ਲਿਖੋ ਵੀ ਕਿਹੜੀ ਖੁਰਾਕ ਮਾੜੀ ਹੈ, ਕਿਹੜੀ ਖੁਰਾਕ ਚੰਗੀ ਹੈ, ਬੋਡੀ ਦੇ ਮਾਇੰਡ ਦੀ ਕੋਆਰਡੀਨੇਸ਼ਨ ਕਿਵੇਂ ਵਧੀਆ ਰੱਖੀ ਜਾ ਸਕਦੀ ਹੈ, ਚੰਗੀਆਂ ਚੀਜ਼ਾਂ ਪੜ੍ਹੋ, ਸੰਗਤ ਜਿਹੜੀ ਚੰਗੇ ਵਿਅਕਤੀਆਂ ਦੀ ਕਰੋ। ਹੁਣ ਚੰਗੇ ਵਿਅਕਤੀਆਂ ਦੀ ਸੰਗਤ ਤੇ ਭਾਵੇਂ ਸਰਕਾਰ ਨੇ ਤਾਂ ਲਾਤੀ ਸਾਡੇ ਪਾਬੰਦੀ ਵੀ ਭਾਈ ਤੁਸੀਂ ਬਾਹਰ ਅੰਦਰ ਨਹੀਂ ਜਾ ਸਕਦੇ, ਆਹ ਫੋਨ ਜਿਹਦੇ ਤੇ ਅਸੀਂ ਸਵੇਰ ਤੋਂ ਸ਼ਾਮ ਤਾਈਂ ਟਿਕਟੋਕ ਦੀਆਂ ਵੀਡੀਓਜ਼, ਮੂਸੇ ਵਾਲੇ ਦੇ ਹਥਿਆਰਾਂ ਵਾਲੇ ਗਾਣੇ ਸੁਣਦੇ ਹੋ, ਹੋਰ ਕੁਛ ਕਰਦੇ ਹੋ, ਕਿਸੇ ਚੰਗੇ ਬੰਦੇ ਨੂੰ ਫੋਨ ਕਰਕੇ ਉਹਦੇ ਨਾਲ ਗੱਲਬਾਤ ਕਰ ਲਓ, ਕੋਈ ਜ਼ੂਮ ਮੀਟਿੰਗ ਕਰ ਲਓ, ਕਿ ਕੋਈ ਗਰੁੱਪ ਬਣਾ ਕੇ ਜਿੱਥੇ ਚੰਗੇ ਵਿਚਾਰ ਆਉਂਦੇ ਨੇ ਉਹ ਪੜ੍ਹ ਲਓ, ਕੋਈ ਕਿਤਾਬ ਹੀ ਪੜ੍ਹ ਲਓ। ਮੈਨੂੰ ਪਤਾ ਆਪਾਂ ਕੱਪੜਿਆਂ ਤੇ ਕਾਰਾਂ ਤੇ ਚੀਜ਼ਾਂ ਤੇ ਬਹੁਤ ਪੈਸੇ ਖਰਚ ਕਰਦੇ ਹਾਂ, ਆਪਣੇ ਮਨ 'ਚ ਸੋਚ ਕੇ ਦੇਖੋ ਵੀ ਕਿਸੇ ਨੇ ਕਿਤਾਬ ਆਰਡਰ ਕੀਤੀ ਇਹਨਾਂ ਦਿਨਾਂ ਦੇ ਵਿੱਚ, ਕਿਸੇ ਨੇ ਕੋਈ ਵਧੀਆ ਆਰਟੀਕਲ ਪੜ੍ਹਿਆ, ਜਿਨ੍ਹਾਂ ਨੇ ਪੜ੍ਹਿਆ ਦੋਸਤੋ ਸ਼ਾਬਾਸ਼ ਉਹਨਾਂ ਦੇ, ਉਹ ਆ ਕੇ ਰੇਡੀਓ ਤੇ ਵੀ ਗੱਲਾਂ ਕਰਦੇ ਨੇ, ਆਲੇ ਦੁਆਲੇ ਵੀ ਉਹ ਜਿਵੇਂ ਫੁੱਲ ਟਹਿਕਦਾ ਹੁੰਦਾ ਨਾ ਸਾਰੇ ਬਾਗ ਦੇ ਵਿੱਚ, ਇਸ ਤਰ੍ਹਾਂ ਟਹਿਕਦੇ ਨੇ, ਉਹਨਾਂ ਦੀਆਂ ਗੱਲਾਂ ਯਾਦ ਰੱਖੀਆਂ ਜਾਂਦੀਆਂ, ਉਹਨਾਂ ਦੇ ਪਰਿਵਾਰ ਵਾਲੇ ਆ ਜਿਹੜੇ ਉਹਨਾਂ ਨੂੰ ਵੀ ਥੋੜੀ ਬਹੁਤ ਜੇ ਪਹਿਲਾਂ ਉਹਨਾਂ ਦੀ ਗੱਲ ਹੀ ਨਾ ਸੁਣਦੇ, ਪਰ ਕੋਰੋਨਾ ਦੇ ਵਿੱਚ ਥੋੜਾ ਜਿਹਾ ਮਾਹੌਲ ਚੇਂਜ ਕਰਨਾ, ਗੱਲਬਾਤ ਦਾ ਤਰੀਕਾ ਬਦਲਣ ਨਾਲ, ਸੁਣਨ ਨਾਲ ਬਦਲ ਜਾਂਦਾ, ਫਿਰ ਵੀ ਬਦਲ ਜਾਂਦਾ ਆਲਾ ਦੁਆਲਾ। ਤੁਸੀਂ ਇੱਕ ਚੰਗੀ ਗੱਲ ਕੀਤੀ, ਤੁਹਾਨੂੰ ਕਈ ਵਾਰੀ ਲੱਗੂ ਵੀ ਸਾਡੇ ਤੇ ਲੋਕ ਚਿੜਦੇ ਆ, ਮੈਂ ਇਹਦੀ ਚੰਗੀ ਗੱਲ ਸੁਣਦੇ ਨਹੀਂ, ਜਾਂ ਕਿਸੇ ਨੇ ਚੰਗੀ ਗੱਲ ਕੀਤੀ ਆ ਤੁਸੀਂ ਉਹਦਾ ਮਜ਼ਾਕ ਉਡਾਉਂਦੇ ਹੋ, ਮਜ਼ਾਕ ਉਡਾਈ ਜਾਣ ਦਿਓ ਦੋਸਤੋ, ਜਿੰਨਾ ਮਰਜ਼ੀ ਮਜ਼ਾਕ ਉਡਾਈ ਜਾਣ ਦਿਓ, ਮੂਰਖਾਂ ਨੂੰ ਨਾ ਖੁੱਲ੍ਹ ਹੋਣੀ ਚਾਹੀਦੀ ਆ, ਮੂਰਖ ਸਿਆਣੇ ਬੰਦੇ ਦਾ ਜਿੰਨਾ ਮਰਜ਼ੀ ਮਜ਼ਾਕ ਉਡਾ ਦੇਣ, ਕੋਈ ਪਰਵਾਹ ਨਹੀਂ ਕਰੀਦੀ। ਇਸ ਦੁਨੀਆਂ ਦੀ ਪ੍ਰੋਬਲਮ ਹੀ ਇੱਥੇ ਇਹ ਆ ਵੀ ਜਿਹੜੇ ਮੂਰਖ ਲੋਕ ਆ ਨਾ ਉਹਨਾਂ ਨੂੰ ਆਪਣੀ ਗੱਲ ਤੇ 100% ਯਕੀਨ ਹੁੰਦਾ ਵੀ ਅਸੀਂ ਸੱਚੇ ਆ, ਪਰ ਜਿਹੜਾ ਸਿਆਣਾ ਬੰਦਾ ਉਹਦੇ ਉਹ ਜਿਹੜੀ ਗੱਲ ਕਰਦਾ ਉਹਨੂੰ 100 ਸ਼ੰਕਾਵਾਂ ਹੁੰਦੀਆਂ ਵੀ ਜਿਹੜੀ ਮੈਂ ਗੱਲ ਕਰ ਰਿਹਾ ਵਾਕਈ ਇਹ ਠੀਕ ਆ, ਮੈਂ ਇਹਨੂੰ ਪਰਖ ਲਾਂ, ਪੜਤਾਲ ਲਾਂ, ਸਾਰੀਆਂ ਡਿਮੈਂਸ਼ਨ ਤੋਂ ਚੈੱਕ ਕਰ ਲਾਂ, ਉਹ ਚੈੱਕ ਕਰਕੇ ਹੀ ਗੱਲ ਕਰਦਾ। ਜੇ ਉਹਦੇ ਮੂੰਹੋਂ ਕਿਤੇ ਗੱਲ ਗਲਤ ਨਿਕਲ ਜੇ ਉਹ ਫਿਰ ਦੁਬਾਰਾ ਸੋਚਦਾ ਵੀ ਯਾਰ ਮੇਰੇ ਮੂੰਹੋਂ ਗਲਤ ਗੱਲ ਨਿਕਲੀ ਸੀ, ਅਗਲੀ ਵਾਰ ਜੇ ਮੈਂ ਗੱਲ ਕਰਾਂ ਮੈਂ ਪਰਖ ਕੇ ਪੜਤਾਲ ਕੇ ਗੱਲ ਕਰਾਂ। ਇਹ ਗਿਆਨ ਤੇ ਗਿਆਨ ਪ੍ਰਾਪਤੀ ਦਾ ਰਾਹ ਹੀ ਇਹ ਹੈਗਾ। ਇਸ ਕਰਕੇ ਦੋਸਤੋ ਇਕੱਲਾ ਕੋਰੋਨਾ ਨਾਲ ਮੁਕਾਬਲਾ ਨਹੀਂ ਚੰਗੇ ਬੰਦੇ ਦਾ, ਚੰਗੇ ਬੰਦੇ ਦਾ ਜਿਹੜਾ ਮੁਕਾਬਲਾ ਹੈ ਉਹ ਆਪਣੇ ਆਪ ਨਾਲ ਆ, ਉਹ ਆਪਣੀ ਸਿਹਤ ਨੂੰ ਠੀਕ ਰੱਖੇ, ਉਹ ਆਪਣੇ ਆਪ ਨੂੰ ਠੀਕ ਰੱਖੇ, ਬੋਡੀ ਤੇ ਮਾਇੰਡ ਦੀ ਕੋਆਰਡੀਨੇਸ਼ਨ ਜੁੜੀ ਹੋਵੇ। ਜੇ ਤੁਹਾਡਾ ਸਰੀਰ ਚੰਗਾ ਹੈ, ਸਰੀਰ ਪ੍ਰੋਬਲਮ ਦੇ ਵਿੱਚੋਂ ਨਿਕਲਿਆ ਹੋਇਆ ਤਾਂ ਤੁਹਾਡਾ ਮਾਇੰਡ ਆਪੇ ਹੀ ਸਟਰੋਂਗ ਬਣ ਜਾਂਦਾ। ਤੇ ਪ੍ਰੋਬਲਮ ਦਾ ਜਿਹੜੀਆਂ ਦੋਸਤੋ ਸਟਰਗਲ ਆ, ਜਿਹੜੀ ਸਟਰਗਲ ਜ਼ਿੰਦਗੀ ਦੇ ਵਿੱਚ ਬੇਹੱਦ ਜ਼ਰੂਰੀ ਹੈ। ਜਿਹੜੇ ਬੰਦੇ ਨੇ ਸਟਰਗਲ ਨਹੀਂ ਕੀਤੀ ਤੇ ਸ਼ਗਲ ਦਾ ਮਤਲਬ ਸਿਰਫ ਇੰਨਾ ਹੀ ਨੀ ਵੀ ਘਰੋਂ ਕੰਮ ਤੇ ਜਾਓ ਤੇ ਕੰਮ ਤੋਂ ਘਰੇ ਆਓ ਤੇ $15 $20 $25 ਘੰਟੇ ਦੇ ਲੈ ਲਓ ਤੇ ਮੌਜ ਕਰੋ। ਨਹੀਂ ਦੋਸਤੋ, ਇਹ ਤਾਂ ਰੁਟੀਨ ਆ, ਇਹ ਤਾਂ ਸਾਨੂੰ ਕਰਨਾ ਹੀ ਪੈਣਾ। ਸ਼ਗਲ ਚ ਬਹੁਤ ਕੁਛ ਆ ਜਾਂਦਾ। ਸ਼ਗਲ ਦੇ ਵਿੱਚ ਮਾਂ ਪਿਓ ਨੇ ਤੁਹਾਨੂੰ ਕਿਵੇਂ ਪਾਲਿਆ, ਕਿਵੇਂ ਤੁਹਾਨੂੰ ਚੰਗੀਆਂ ਆਦਤਾਂ ਸਿਖਾਈਆਂ ਨੇ, ਤੁਸੀਂ ਕਿਵੇਂ ਉਹ ਚੰਗੀਆਂ ਆਦਤਾਂ ਜਿਹੜੀਆਂ ਪੀੜ੍ਹੀ ਦਰ ਪੀੜ੍ਹੀ ਚੱਲੀਆਂ ਆ ਰਹੀਆਂ ਆਪਣੇ ਅੱਗੇ ਬੱਚਿਆਂ ਨੂੰ ਕਿਵੇਂ ਸਿਖਾਉਣੀਆਂ ਨੇ, ਜਿਹੜੀਆਂ ਨੈਗੇਟਿਵ ਰਹਿ ਗਿਆ ਕੁਛ, ਪੁਰਾਣੀ ਪੀੜ੍ਹੀ ਤੋਂ ਕਮੀ ਰਹਿ ਗਈ ਜਿਹੜੀ ਕੁਝ ਅਣਜਾਣੇ ਦੇ ਵਿੱਚ ਇਗਨੋਰੈਂਟਲੀ, ਉਹ ਬਿਨਾਂ ਦੱਸਿਆ ਬਿਨਾਂ ਕਿਸੇ ਨੂੰ ਜ਼ਿੰਮੇਵਾਰ ਠਹਿਰਾਇਆ ਤੁਸੀਂ ਆਪਣੇ ਆਪ ਦੇ ਵਿੱਚ ਕੌਨਸ਼ੀਅਸ ਐਫਰਟਸ ਕਰਕੇ ਪੁਰਾਣੀ ਕਮੀ ਜਾਂ ਪੁਰਾਣੀ ਆਦਤ ਕਿਵੇਂ ਛੱਡਣੀ ਆ ਤਾਂ ਕਿ ਉਹ ਅਗਲੀ ਪੀੜ੍ਹੀ ਦੇ ਵਿੱਚ ਨਾ ਆਵੇ। ਇਹ 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 ਕੌਨਸ਼ੀਅਸ ਐਫਰਟਸ ਕਰਕੇ ਆਪਾਂ ਚੱਲਣੇ ਵੀ, ਜਦੋਂ ਦੁਬਾਰਾ ਫਿਰ ਮੈਂ ਉਸ ਗੱਲ ਤੇ ਕੇਂਦਰਿਤ ਕਰਦਾ, ਇਹੋ ਜਿਹੀ ਮਹਾਮਾਰੀ ਦੇ ਵਿੱਚੋਂ ਅਸੀਂ ਨਿਕਲ ਰਹੇ ਹਾਂ ਪਰ ਇਹਦੇ ਸਬਕ ਸਾਡੇ ਨਾਲ ਰਹਿਣੇ ਨੇ। ਅਗਲੀਆਂ ਪੀੜ੍ਹੀਆਂ ਜਿਹੜੀਆਂ ਉਹਨਾਂ 'ਚ ਗੱਲਾਂ ਹੋਣਗੀਆਂ ਵੀ ਫਲਾਣੇ ਵੇਲੇ, ਜਿਵੇਂ ਹੁਣ ਅਸੀਂ ਕਹਿੰਦੇ ਨਾ ਸਪੈਨਿਸ਼ ਫਲੂ ਆਇਆ ਸੀ, ਵੀ ਇੱਕ ਕਰੋਨਾ ਵੀ ਚੱਲਿਆ ਸੀ ਭਾਈ, ਉਦੋਂ ਲੋਕ ਇੰਨੇ ਡਰ ਗਏ ਸੀ, ਦੁਨੀਆਂ ਵੱਡੇ ਵੱਡੇ ਅਦਾਰੇ ਬੈਂਕਰਪਟ ਹੋ ਗਏ, ਇਕਾਨਮੀ ਖੜ ਗਈ, ਬੁਰਾ ਹਾਲ ਹੋ ਗਿਆ, ਟਰੰਪ ਵਰਗੇ ਜਿਹੜੇ ਆਪਣੇ ਆਪ ਨੂੰ ਨਾਢੂ ਖਾਂ ਖੱਬੀ ਖਾਂ ਖਵਾਉਂਦੇ ਹੁੰਦੇ ਸੀ, ਮਤਲਬ ਉਹ ਵੀ ਝੂਠ ਬੋਲਣ ਲੱਗ ਗਏ। ਤੇ ਮੋਦੀ ਸਾਹਿਬ ਦਾ ਤਾਂ ਕਹਿਣਾ ਹੀ ਕੀ ਆ ਜੀ, ਮੋਦੀ ਸਾਹਿਬ ਦਾ ਹੈ ਹੀ ਝੂਠਾਂ ਦੀ ਪੰਡ, ਜਿੱਥੇ ਮਤਲਬ ਤੁਸੀਂ ਹੈਰਾਨ ਹੋਵੋਗੇ। ਮਹਾਮਾਰੀ ਤਾਂ ਜਿਹੜੀ ਹੁੰਦੀ ਹੁੰਦੀ ਆ, ਉਹਨਾਂ ਨੇ ਜਾਣ ਬੁੱਝ ਕੇ ਇਹੋ ਜਿਹਾ ਲੋਕਾਂ ਨੂੰ ਤੰਗ ਕੀਤਾ, 700-800 ਕਿਲੋਮੀਟਰ ਮਜ਼ਦੂਰ ਵਿਚਾਰੇ ਤੁਰ ਕੇ ਆਪਣੇ ਘਰਾਂ ਨੂੰ ਗਏ, ਉਹਨੇ ਕੋਰੋਨਾ ਨਾਲ ਨਹੀਂ ਮਰੇ ਹੋਣੇ ਜਿੰਨੇ ਵਿਚਾਰੇ ਭੁੱਖੇ ਮਰ ਗਏ, ਬਹੁਤ ਲੋਕਾਂ ਦੇ ਬੱਚੇ 8-10 ਸਾਲ ਦੇ ਜਿਹੜੇ ਉਹ 400 ਕਿਲੋਮੀਟਰ ਪੈਦਲ ਚੱਲੇ, ਇਤਿਹਾਸ ਬਣਾਇਆ ਲੋਕਾਂ ਨੇ। 15 ਸਾਲ ਦੀ ਇੱਕ ਲੜਕੀ ਆਪਣੇ ਹੈਂਡੀਕੈਪ ਫਾਦਰ ਨੂੰ 4-5 ਲਗਾਤਾਰ ਸਾਈਕਲ ਦੇ ਉੱਤੇ ਪਿੱਛੇ ਬਿਠਾ ਕੇ ਆਪਣੇ ਪਿੰਡ ਲੈ ਕੇ ਗਈ। ਮਤਲਬ ਇਹ ਆਪਣੇ ਆਪ ਦੇ ਵਿੱਚ ਸਬਕ ਨੇ ਵੀ ਤੁਸੀਂ ਇਹੋ ਜਿਹੀ ਮਹਾਮਾਰੀ ਦਾ ਮੁਕਾਬਲਾ ਕਿਵੇਂ ਕੀਤਾ। ਤੇ ਠੀਕ ਆ, ਜੇ ਅਸੀਂ ਉਸ ਮਹਾਮਾਰੀ ਚੋਂ ਬਾਹਰ ਨਿਕਲ ਰਹੇ ਹਾਂ, ਸਾਡੇ ਕੋਲ ਬਹੁਤ ਸੋਹਣੇ ਸਬਕ ਨੇ, ਸਾਡੇ ਕੋਲ ਮਾੜੇ ਸਬਕ ਵੀ ਹੈਗੇ ਨੇ ਜਿਹੜੇ ਅਸੀਂ ਅਗਲੀਆਂ ਪੀੜ੍ਹੀਆਂ ਨਾਲ ਕਿਤੇ ਨਾ ਕਿਤੇ ਸ਼ੇਅਰ ਕਰਨੇ ਨੇ। ਜਿਹੜੇ ਲੋਕ ਪਾਕਿਸਤਾਨ ਦੇ ਵਿੱਚੋਂ ਉੱਜੜ ਕੇ ਆਏ ਸੀ ਜਾਂ ਭਾਰਤ ਦੇ ਵਿੱਚੋਂ ਉੱਜੜ ਕੇ ਪਾਕਿਸਤਾਨ ਬਣੇ ਸੀ, ਜਦੋਂ ਸਾਡੇ ਪੰਜਾਬ ਦੇ ਵਿੱਚ ਇੱਕ ਲਕੀਰ ਖਿੱਚਦੀ ਸੀ, ਤਾਂ ਉਹ ਦਾਦੇ ਪੜਦਾਦਿਆਂ ਦੀਆਂ ਗੱਲਾਂ ਅਸੀਂ ਅੱਜ ਸੁਣਦੇ ਹਾਂ, ਜਦੋਂ ਉਹਨੂੰ ਅਸੀਂ ਕੰਪੈਰੀਜ਼ਨ ਕਰਕੇ ਵੇਖਦੇ ਹਾਂ ਅੱਜ ਦੇ ਹਾਲਾਤਾਂ ਮੁਤਾਬਕ, ਤਾਂ ਸਿਆਣੇ ਬੰਦੇ ਕਹਿੰਦੇ ਨੇ ਵੀ ਉਹ ਤਾਂ ਦੁੱਖ ਕੱਟਿਆ ਹੀ ਕੱਟਿਆ ਸੀਗਾ ਪੰਜਾਬੀਆਂ ਨੇ, ਪਰ ਆਹ ਜਿਹੜਾ ਭਾਰਤ ਦੇ ਵਿੱਚ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਨੇ ਲੋਕਾਂ ਨੂੰ ਜਿਹੜਾ ਦੁੱਖ ਦਿੱਤਾ ਆਹ ਕੋਰੋਨਾ ਦੀ ਪ੍ਰੋਬਲਮ ਦੇ ਵਿੱਚ, ਇਹ ਐਡਾ ਵੱਡਾ ਦੁੱਖ ਆ ਜਿਹੜਾ ਅਜੇ ਤੱਕ ਸ਼ੇਅਰ ਨਹੀਂ ਕੀਤਾ ਗਿਆ। ਮਤਲਬ ਇਹ ਗੱਲਾਂ ਆਪਣੀਆਂ ਚੱਲਦੀਆਂ ਰਹਿਣੀਆਂ ਨੇ। ਖੈਰ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਦੋਸਤੋ, ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਉਂਦੇ।
ਲੰਮੇ ਰੂਟਾਂ ਦੇ ਕਿਹੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9900-5455-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
जैसे जैसे स्थानीय सामुदायिक व्यवसाय और सेवाएं अधिक संख्या में दोबारा खुल रही हैं और समारोहों में लोगों की संख्या 10 तक बढ़ा दी गई है, वैसे हमें एक दूसरे को सुरक्षित रखने में अपने प्रयासों को जारी रखना चाहिए। शारीरिक दूरी अमल में लाएं, 2 मीटर की दूरी पर रहें। जब शारीरिक दूरी बनाए रखना चुनौतीपूर्ण हो तो चेहरे का मास्क पहने और हाथों को बार बार धोते रहें। यदि आप चिंतित हैं कि आपको COVID-19 हो सकता है या आप वायरस के संपर्क में आ गए हैं तो जांच करवाएं। अंदर या बाहर सुरक्षित रहें, जिंदगी बचाएं। अधिक जानने के लिए ontario.ca/coronavirus पर जाएं। ओंटेरियो सरकार द्वारा भुगतान किया गया।
ਦੋਸਤੋ, ਇੱਕ ਵਾਰੀ ਫੇਰ ਨਿੱਘਾ ਸਵਾਗਤ ਤੁਹਾਡਾ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਰਾਜ ਕਲਸੀ ਸਪਾਂਸਰ ਕਰ ਰਹੇ ਨੇ ਜੀ, ਰੀਅਲ ਸਟੇਟ ਸੇਲਸ ਪਰਸਨ ਨੇ ਜੀ, ਬੜੇ ਮਾਹਰ ਸੇਲਸ ਪਰਸਨ ਨੇ। ਤੁਸੀਂ ਕੋਈ ਪ੍ਰੋਪਰਟੀ ਲੈਣੀ ਹੈ ਤੇ ਇੱਕ ਵਾਰੀ ਇਹਨਾਂ ਨੂੰ ਤੁਸੀਂ ਹਦਾਇਤਾਂ ਦੇ ਦਿਓ ਵੀ ਇਹੋ ਜਿਹਾ ਸਾਨੂੰ ਘਰ ਚਾਹੀਦਾ, ਇਹ ਤੁਹਾਨੂੰ ਬੋਦਰ ਨਹੀਂ ਕਰਦੇ, ਇਹ ਨਹੀਂ ਕਹਿੰਦੇ ਵੀ ਆ ਜਾ ਮਿੱਤਰਾ ਬੈਠ ਜਾ ਕਾਰ ਦੇ ਵਿੱਚ, ਤੁਹਾਨੂੰ ਉਹ ਪ੍ਰੋਪਰਟੀ ਦਿਖਾਤੀ ਆਹ ਪ੍ਰੋਪਰਟੀ ਦਿਖਾਤੀ, ਨਾ ਜਿਹੋ ਜਿਹੀਆਂ ਤੁਸੀਂ ਇੰਸਟਰਕਸ਼ਨਾਂ ਦਿੱਤੀਆਂ ਵੀ ਇਹੋ ਜਿਹਾ ਸਾਨੂੰ ਘਰ ਚਾਹੀਦਾ। ਜਦੋਂ ਉਹ ਜਿਹਾ ਘਰ ਅਵੇਲੇਬਲ ਹੋਇਆ ਜਾਂ ਇਹਨਾਂ ਮਾਰਕੀਟ ਦੇ ਵਿੱਚ ਅਵੇਲੇਬਲ ਹੋਇਆ ਜਾਂ ਇਹਨਾਂ ਕੋਲ ਲਿਸਟਿੰਗ ਆਈ, ਇਹਨਾਂ ਨੇ ਉਸ ਦਿਨ ਤੁਹਾਨੂੰ ਫੋਨ ਕਰਨਾ, ਤੁਹਾਡਾ ਸਮਾਂ ਨਹੀਂ ਬਰਬਾਦ ਕਰਾਉਣਾ, ਐਗਜੈਕਟਲੀ ਉਹੋ ਜਿਹੀ ਥਾਂ ਤੇ ਲੈ ਕੇ ਜਾਣਾ ਜਿਹੋ ਜਿਹੀ ਥਾਂ ਤੁਹਾਨੂੰ ਜਿਹੋ ਜਿਹਾ ਘਰ ਤੁਹਾਨੂੰ ਚਾਹੀਦਾ। ਦੂਜੇ ਪਾਸੇ ਜੇ ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਤੇ ਇਹਨਾਂ ਕੋਲ ਕਾਫੀ ਸਾਰੇ ਬਾਇਰਸ ਵੀ ਅਵੇਲੇਬਲ ਹੁੰਦੇ ਨੇ, ਬੜੇ ਸੋਹਣੇ ਤਰੀਕੇ ਨਾਲ ਓਪਨ ਹਾਊਸ ਲਾ ਕੇ ਤੁਹਾਡਾ, ਅੱਜ ਕੱਲ੍ਹ ਤਾਂ ਚਲੋ ਓਪਨ ਹਾਊਸ ਨਹੀਂ ਲੱਗਦੇ ਪਰ ਹੋਰ ਢੰਗ ਤਰੀਕੇ ਹੈਗੇ ਨੇ ਜੀ, ਤੁਹਾਡੀ ਪ੍ਰੋਪਰ ਮਾਰਕੀਟਿੰਗ ਕਰਕੇ ਪ੍ਰੋਪਰਟੀ ਤੁਹਾਡੀ ਵੇਚਦੇ ਨੇ। ਅੱਜ ਕੱਲ੍ਹ ਸੀ ਜੀ 416-566-2075, ਚਾਰ ਬੈਡਰੂਮ ਚਾਰ ਵਾਸ਼ਰੂਮ ਦਾ ਜੇ ਘਰ ਚਾਹੀਦਾ ਵਿਦ ਫਿਨਿਸ਼ ਬੇਸਮੈਂਟ ਦਾ, ਹੁਣੇ ਇਹਨਾਂ ਨੂੰ ਸੰਪਰਕ ਕਰ ਲਿਓ ਬ੍ਰੈਂਪਟਨ ਦੇ ਵਿੱਚ, 416-566-2075 ਇਹਨਾਂ ਦਾ ਨੰਬਰ ਆ। ਤੇ ਜੇ ਕਾਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਤੁਸੀਂ ਆਪਣੀਆਂ ਦੀ ਤੇ ਉਹ ਵੀ ਸਸਤੇ ਰੇਟਾਂ ਤੇ, ਪ੍ਰਦੀਪ ਗੋਇਲ ਨੂੰ ਕਾਲ ਕਰਨਾ 647-2783 ਇਹਨਾਂ ਦਾ ਨੰਬਰ ਆ, 647-278-5003। ਰਿਨਿਊਅਲ ਆਈ ਹੋਈ ਹੈ ਤਾਂ ਇਹਨਾਂ ਤੋਂ ਹੁਣੇ ਨੋ ਐਪਲੀਕੇਸ਼ਨ ਕੋਟ ਲਓ ਜੀ ਤੇ ਤੁਹਾਨੂੰ ਪਤਾ ਲੱਗ ਜੂਗਾ, 40-50-100 ਮਹੀਨੇ ਦਾ ਬਚ ਸਕਦਾ ਤੁਹਾਡਾ। ਦੋ ਕਾਰਾਂ ਨੇ ਤੁਹਾਡੇ ਕੋਲ ਤੇ $200 ਬਚ ਜੇ, ਅੱਜ ਕੱਲ੍ਹ ਖਰਚਿਆਂ ਤੇ ਕਟੌਤੀ ਕਰਨੀ ਚਾਹੀਦੀ ਹੈ ਜੀ, ਜਿੱਥੋਂ ਪੈਸੇ ਚਾਰ ਬਚਦੇ ਨੇ ਬਚਾਉਣੇ ਚਾਹੀਦੇ ਆ। ਮਨੀ ਸੇਵਡ ਇਜ਼ ਮਨੀ ਅਰਨਡ, ਜਿਹੜੇ ਪੈਸੇ ਬਚਾ ਲਏ ਇਹਦਾ ਮਤਲਬ ਤੁਸੀਂ ਉਹਨੇ ਪੈਸੇ ਕਮਾ ਲਏ, ਤੇ ਜੇ $200 ਦੋ ਕਾਰਾਂ ਦਾ ਬਚਾਉਣਾ ਤੇ ਫਿਰ ਹੁਣੇ ਕਾਲ ਕਰ ਲਓ 647-278-5003 ਪ੍ਰਦੀਪ ਗੋਇਲ ਜੀ ਨੂੰ। ਸਾਡੇ ਨਾਲ ਸ਼ਿਵਿੰਦਰ ਜੁੜੇ ਹੋਏ ਨੇ ਜੀ, ਕੱਲ੍ਹ ਵੀ ਉਹ ਜੁੜੇ ਰਹੇ ਤੇ ਕੱਲ੍ਹ ਅਸੀਂ ਉਹਨਾਂ ਨੂੰ ਲਾਈਨ ਤੇ ਲੈ ਨਹੀਂ ਸਕੇ ਕਿਉਂਕਿ ਤੁਹਾਡੀਆਂ ਕਾਲਜ਼ ਬਹੁਤ ਆ ਗਈਆਂ ਸੀ, ਪਰ ਆਓ ਦੇਖੀਏ ਪੰਜਾਬ ਦੇ ਭਾਰਤ ਦੇ ਕੀ ਹਾਲਾਤ ਨੇ, ਕਿਵੇਂ ਝੂਠ ਆ ਜਿਹੜਾ ਉੱਥੇ ਪਰੋਸਿਆ ਜਾ ਰਿਹਾ। ਕਹਿੰਦੇ ਜੀ ਕੋਰੋਨਾ ਦੀ ਟ੍ਰੀਟਮੈਂਟ ਬਹੁਤ ਵਧੀਆ ਬਣ ਕੇ ਆ ਗਈ ਆ, ਰਾਮਦੇਵ ਜੀ ਕਹਿ ਰਹੇ ਨੇ। ਸ਼ਿਵਿੰਦਰ ਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਸ਼ੁਕਰੀਆ ਜਨਮੀਤ ਜੀ ਮਿਲਣ ਜੀ।
ਕਹਿੰਦੇ ਟੀਵੀ ਤੇ ਪ੍ਰਚਾਰ ਚੱਲ ਰਿਹਾ ਵੀ ਜਿਹੜੇ ਯੋਗੀ ਨੇ, ਯੋਗੀ ਰਾਮਦੇਵ, ਕਹਿੰਦੇ ਵੱਡੇ ਵੱਡੇ ਦਾਅਵੇ ਕਰ ਰਹੇ ਆ।
ਹਾਂ, ਰਾਮਦੇਵ ਨੇ ਦਾਅਵਾ ਇਹ ਕੀਤਾ ਚਰਨਜੀਤ ਕਿ ਉਹਨਾਂ ਨੇ ਕੋਰੋਨਾ ਦੀ ਦਵਾਈ ਬਣਾ ਲਈ ਹੈ, ਤੇ ਕੋਰੋਨਾ ਦੀ ਦਵਾਈ ਬਣਾ ਲਈ ਇਹਦੇ ਨਾਲ ਛੇਤੀ ਜਿਹੜਾ ਕੋਰੋਨਾ ਭੱਜ ਜਾਏਗਾ। ਇਹ ਵੀ ਕਹਿ ਦਿੱਤਾ ਕਿ ਵਿਸ਼ਵ ਸਭ ਤੋਂ ਪਹਿਲਾਂ ਉਹਨਾਂ ਨੇ ਉਪਲਬਧੀ ਹਾਸਲ ਕੀਤੀ ਹੈ, ਹਾਲਾਂਕਿ ਦੁਨੀਆਂ ਭਰ ਦੇ ਬੰਦੇ ਜਿਹੜਾ ਇਸ ਦਵਾਈ ਬਾਰੇ ਬਣਾਉਣ 'ਚ ਲੱਗੇ ਹੋਏ ਨੇ, ਪਰ ਤੁਹਾਨੂੰ ਪਤਾ ਵੀ ਇੱਕ ਜਿਹੜਾ ਵਿਸ਼ਵ ਸਿਹਤ ਦੇ ਪੈਮਾਨੇ ਨੇ ਜਿਹੜੇ ਉਹ ਹੈਗੇ ਕਿ ਇੱਕ ਜਦੋਂ ਕਿਸੇ ਨਾ ਦਵਾਈ ਨੂੰ ਪ੍ਰਵਾਨਗੀ ਮਿਲਦੀ ਆ ਕੋਈ ਦਾਅਵਾ ਕਰਦਾ, ਉਹਨੂੰ ਕਈ ਸਾਰੇ ਸਾਰੇ ਪੜਾਵਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਵੀ ਹਾਂ ਭਾਈ, ਕਈ ਸਾਰੇ ਐਕਸਪੈਰੀਮੈਂਟ ਦੇ ਵਿੱਚੋਂ ਗੁਜ਼ਰਨਾ ਪੈਂਦਾ ਵੀ ਠੀਕ ਤੇਰੀ ਦਵਾਈ ਜਿਹੜੀ ਹੈਗੀ ਆ ਇਹ ਸਹੀ ਹੈਗੀ ਹੈ ਕਿ ਨਹੀਂ ਹੈਗੀ। ਹੁਣ ਰਾਮਦੇਵ ਨੇ ਜਿਹੜਾ ਇੱਕ ਸਰਟੀਫਿਕੇਟ ਲਿਆ ਸੀਗਾ ਉਹ ਲਿਆ ਤਾਂ ਸੀਗਾ ਉਹਨੇ ਖੰਘ ਦੀ ਦਵਾਈ ਦਾ ਵੀ ਅਸੀਂ ਖੰਘ ਦੀ ਦਵਾਈ ਬਣਾਈ ਹੈ, ਖੰਘ ਦੀ ਦਵਾਈ ਦੀ ਤੁਹਾਨੂੰ ਪਰਮਿਸ਼ਨ ਮਿਲ ਗਈ ਜਿਹੜਾ ਇੰਡੀਆ ਦਾ ਆਯੁਸ਼ਮਾਨ ਜਿਹੜਾ ਹੈਗਾ ਵਾ ਮੰਤਰਾਲੇ ਆ ਉਹਦੇ ਤੋਂ, ਖੰਘ ਦੀ ਦਵਾਈ ਦੀ ਤਾਂ ਲੈ ਲਈ ਪਰਮਿਸ਼ਨ ਤੇ ਉਹਨੂੰ ਜਿਹੜਾ ਪਰਮਿਸ਼ਨ ਲਈ ਨੂੰ ਕਿ ਉਹ ਤਾਂ ਹਰੇਕ ਕੋਈ ਵੀ ਕੰਪਨੀ ਜਿਹੜਾ ਕੋਈ ਦਵਾਈ ਬਣਾਉਂਦੀ ਆ ਉਹਨੂੰ ਉਹ ਪਰਮਿਸ਼ਨ ਲੈਂਦੀ ਆ, ਉਹ ਨੋਰਮਲ ਗੱਲ ਹੈਗੀ ਆ, ਤੇ ਮਿਲੀ ਵੀ ਉਹਨੂੰ ਕੋਈ ਕਰੋਨਾ ਦੀ ਵਾਸਤੇ ਨਹੀਂ ਸੀ, ਖੰਘ ਵਾਸਤੇ ਸੀ। ਉਹਨੂੰ ਉਹਨੇ ਬਹੁਤ ਵੱਡੇ ਪੱਧਰ ਤੇ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ, ਫਿਰ ਖੰਘ ਦੀ ਦਵਾਈ ਦੀ ਪਰਮਿਸ਼ਨ ਜੋ ਮਿਲੀ ਆ ਉਹਨੂੰ ਉਹਨੇ ਕਰੋਨਾ ਦੀ ਕਿੱਟ ਕਹਿ ਕੇ ਪ੍ਰਚਾਰ ਕੀਤਾ ਕਿ ਅਸੀਂ ਜਿਹੜਾ ਜੀ ਕਰੋਨਾ ਦੀ ਦਵਾਈ ਬਣਾ ਲਈ ਹੈ। ਹੁਣ ਸਾਨੂੰ ਪਤਾ, ਤੁਹਾਨੂੰ ਯਾਦ ਹੋਣਾ ਜਦੋਂ ਅੰਨਾ ਅੰਦੋਲਨ ਦੇ ਵੇਲੇ ਰਾਮਦੇਵ ਦਾ ਆਪਣਾ ਬੜਾ ਬੁਰਾ ਹਾਲ ਹੋਇਆ ਸੀਗਾ, ਉਦੋਂ ਫਿਰ ਉਹਨੂੰ ਉਹਦੀਆਂ ਦਵਾਈਆਂ ਨੇ ਨਹੀਂ ਇਲਾਜ ਕੀਤਾ, ਉਹਨੂੰ ਪ੍ਰੋਪਰ ਹੋਸਪਿਟਲ ਆਉਣਾ ਪਿਆ ਸੀਗਾ। ਹੁਣ ਜਿਹੜਾ ਭਾਰਤ ਸਰਕਾਰ ਹੈ, ਭਾਵੇਂ ਕਿ ਭਾਰਤ ਸਰਕਾਰ ਰਾਮਦੇਵ ਨਾਲ ਹੀ ਖੜਦੀ ਆ, ਪਰ ਉਹਨੇ ਇਹ ਦਾਅਵਾ ਕਰਕੇ ਕਿਤੇ ਨਾ ਕਿਤੇ ਭਾਰਤ ਸਰਕਾਰ ਨੂੰ ਵੀ ਜਿਹੜਾ ਹੈਗਾ ਦੁਚਿੱਤੀ ਵਿੱਚ ਪਾ ਦਿੱਤਾ। ਭਾਰਤ ਸਰਕਾਰ ਇਹ ਕਹਿਣ ਲਈ ਮਜਬੂਰ ਹੋਈ ਹੈ ਕਿ ਭਾਈ ਅਸੀਂ ਇਸ ਬੰਦੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਹੈਗੀ ਇਸ ਤਰ੍ਹਾਂ ਦੀ ਪ੍ਰਵਾਨਗੀ ਨਹੀਂ ਦਿੱਤੀ ਹੈਗੀ ਸਾਡੇ ਮੰਤਰਾਲੇ ਨੇ। ਸੋ ਇਸ ਕਰਕੇ ਜਿਹੜੀ ਜੱਗ ਹਸਾਈ ਹੈ ਉਹ ਰਾਮਦੇਵ ਜੀ ਤਾਂ ਚਲੋ ਹੋਈ ਹੈ, ਉਹਨੂੰ ਬਹੁਤਾ ਫਰਕ ਨਹੀਂ ਪੈਂਦਾ ਕਿਉਂਕਿ ਪਹਿਲੀ ਵਾਰ ਉਹਦੀ ਜੱਗ ਹਸਾਈ ਨਹੀਂ ਹੋਈ, ਲੇਕਿਨ ਭਾਰਤ ਸਰਕਾਰ ਦੀ ਜ਼ਰੂਰ ਹੋਈ ਹੈ ਵੀ ਇੱਕ ਬੰਦਾ ਜਿਹੜਾ ਜਿਹਨੂੰ ਤੁਸੀਂ ਬੜਾ ਜਿਹਨੂੰ ਕਹਿੰਦੇ ਸਵਾਰਿਆ ਸੀਗਾ, ਤੁਸੀਂ ਕਹਿੰਦੇ ਸੀਗੇ ਕਿ ਤੁਹਾਡਾ ਬੜਾ ਉੱਤਮ ਪੁਰਸ਼ ਹੈਗਾ ਵਾ, ਉਸ ਬੰਦੇ ਨੇ ਫਿਰ ਝੂਠ ਬੋਲਿਆ, ਤੇ ਹੁਣ ਜਦੋਂ ਕੋਈ ਬੰਦਾ ਇੰਨੀ ਜ਼ੁਰਤ ਕਰ ਕਿਵੇਂ ਸਕਦਾ, ਉਹਨੂੰ ਕਿਤੇ ਨਾ ਕਿਤੇ ਆਸ਼ੀਰਵਾਦ ਤਾਂ ਮਿਲਿਆ ਹੀ ਹੁੰਦਾ ਨਾ ਕਿਸੇ ਦਾ, ਤਾਂ ਹੀ ਬੰਦਾ ਇੰਨੀ ਜ਼ੁਰਤ ਕਰਦਾ ਨਾ ਵੀ ਉਹਨੇ ਮਤਲਬ ਖੰਘ ਵਾਲੀ ਦਵਾਈ ਦੇ ਸਰਟੀਫਿਕੇਟ ਨੂੰ ਇਹ ਕਹਿ ਕੇ ਪ੍ਰਚਾਰ ਕਰਦਾ ਕਿ ਮੈਨੂੰ ਤਾਂ ਜੀ ਜਿਹੜਾ ਸਰਟੀਫਿਕੇਟ ਹੈ ਉਹ ਪੂਰੀ ਤਰ੍ਹਾਂ ਕਰੋਨਾ ਦੀ ਦਵਾਈ ਦਾ ਮਿਲ ਗਿਆ। ਸੋ ਆਹ ਕੰਮ ਜਿਹੜਾ ਹੈਗਾ ਰਾਮਦੇਵ ਨੇ ਕੀਤਾ, ਤੇ ਥੋੜੇ ਦਿਨਾਂ ਬਾਅਦ ਹੀ ਮਤਲਬ ਮੀਡੀਆ ਵਿੱਚ ਉਹਦੀ ਜੱਗ ਹਸਾਈ ਹੋ ਚੁੱਕੀ ਹੈ ਹਾਲ ਦੀ ਘੜੀ। ਹੁਣ ਜਿਹੜੇ ਰਾਮਦੇਵ ਜਿਹੜੇ ਚੈਨਲਾਂ ਨੂੰ ਐਡ ਦਿੰਦਾ ਵਾ ਉਹ ਕਿਤੇ ਨਾ ਕਿਤੇ ਰਾਮਦੇਵ ਨੂੰ ਹੁਣ ਜਸਟੀਫਾਈ ਕਰਦੇ ਫਿਰ ਰਹੇ ਨੇ ਕਿ ਨਹੀਂ ਜੀ ਬਾਬਾ ਜੀ ਤਾਂ ਐਂ ਕਹਿੰਦੇ ਸੀ, ਬਾਬਾ ਜੀ ਤਾਂ ਉਹ ਕਹਿੰਦੇ ਸੀ। ਸੋ ਇਸ ਤਰ੍ਹਾਂ ਦੇ ਜਿਹੜੇ ਝੂਠ ਨੇ, ਨੰਗੇ ਚਿੱਟੇ ਝੂਠ ਨੇ, ਤੇ ਉਦੋਂ ਬਾਅਦ ਵੀ ਝੂਠ ਜਿਹੜੇ ਹੈਗੇ ਫੜੇ ਜਾਣ ਤੋਂ ਬਾਅਦ ਵੀ ਜੇ ਕੋਈ ਬੰਦਾ ਬੇਸ਼ਰਮੀ ਨਾਲ ਆਪਣੀ ਹੱਟੀ ਚਲਾਉਂਦਾ ਵਾ ਉਹ ਭਾਰਤ ਵਿੱਚ ਹੀ ਹੈ। ਉਹਨੂੰ ਬਹੁਤੇ ਲੋਕ ਤਾਂ ਇਹ ਕਹਿੰਦੇ ਕਿ ਅਸੀਂ ਉਹਨੂੰ ਬਾਬਾ ਰਾਮਦੇਵ ਕਹਿਣ ਦੀ ਜਗ੍ਹਾ ਲਾਲਾ ਰਾਮਦੇਵ ਕਹਿਣਾ ਬਾਹਲਾ ਪਸੰਦ ਕਰਦੇ ਆ। ਸੋ ਹੁਣ ਉਸ ਬੰਦੇ ਬਾਰੇ ਬਹੁਤੇ ਬੰਦੇ ਕਹਿੰਦੇ ਨੇ ਸਿਹਤ ਮਾਹਰ ਕਿ ਇਸ ਬੰਦੇ ਨੂੰ ਇੰਨੀ ਮਤਲਬ ਆਪਣੀ ਨਾ ਕਮਾਈ ਕਰਨ ਦੀ ਇੰਨੀ ਹੋ ਗਈ ਕਿ ਇੱਕਦਮ ਜਿਹੜਾ ਹੈਗਾ ਵਾ ਵੀ ਉਹਨੇ ਲਾਂਚ ਵੀ ਕਰ ਦਿੱਤਾ, ਉਹਨੂੰ ਇਹ ਲਾਲਚ ਸੀਗਾ ਕਿ ਕਿਸੇ ਨੇ ਨੋਟਿਸ ਤਾਂ ਲੈਣਾ ਨਹੀਂ ਹੈਗਾ, ਮੈਂ ਫਟਾਫਟ ਇਸ ਉਹ ਜਿੰਨਾ ਚਿਰ ਇਹ ਝੂਠਾ ਪ੍ਰਚਾਰ ਕਰਕੇ ਇਹ ਪ੍ਰਚਾਰ ਕਰ ਦਿਆਂਗਾ ਕਿ ਦਵਾਈ ਜਿਹੜੀ ਹੈਗੀ ਹੈ ਮੈਂ ਜਿਹੜੀ ਖੋਜ ਲਈ ਹੈ ਅਤੇ ਲੋਕ ਕਮਲਿਆਂ ਵਾਂਗੂ ਜਿਹੜਾ ਦਵਾਈ ਦੀਆਂ ਕਿੱਟਾਂ ਲੈ ਲੈਣਗੇ, ਜਾਣੂ ਗੱਲ ਆਈ ਗਈ ਹੋ ਜੂਗੀ। ਫਿਲਹਾਲ ਇਸ ਮਾਮਲੇ ਵਿੱਚ ਉਹ ਕਿਤੇ ਨਾ ਕਿਤੇ ਆਪਣੇ ਬਣਾਏ ਹੋਏ ਜਾਲ ਵਿੱਚ ਫਸ ਗਿਆ। ਜੀ
ਬਿਲਕੁਲ ਜੀ, ਤੁਹਾਡੀ ਗੱਲ ਠੀਕ ਹੈ। ਮੈਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਹਿਚਕਚਾਹਟ ਨਹੀਂ ਕਿ ਕਮਲਿਆਂ ਦੀ ਗਿਣਤੀ ਭਾਰਤ ਦੇ ਵਿੱਚ ਵੱਧ ਆ। ਵੈਸੇ ਤਾਂ ਕਮਲਿਆਂ ਦੀ ਗਿਣਤੀ, ਸਿਆਣਿਆਂ ਦੀ ਗਿਣਤੀ ਘੱਟ ਹੀ ਹੁੰਦੀ ਹੈ ਦੁਨੀਆਂ ਦੇ ਵਿੱਚ, ਘੱਟ ਆ, ਇਸੇ ਕਰਕੇ ਤਾਂ ਪ੍ਰੋਬਲਮ ਜ਼ਿਆਦਾ ਨੇ। ਜੇ ਸਿਆਣੇ ਦੀ ਗਿਣਤੀ ਥੋੜ੍ਹੀ ਜਿਹੀ ਵੱਧ ਜਾਏ ਤਾਂ ਮੈਨੂੰ ਲੱਗਦਾ ਪ੍ਰੋਬਲਮ ਘੱਟ ਜਾਣਗੀਆਂ। ਵੈਸੇ ਲੋਕ ਸਿਆਣਿਆਂ ਦਾ ਮਜ਼ਾਕ ਜ਼ਿਆਦਾ ਉਡਾਉਂਦੇ ਨੇ ਕਿਉਂਕਿ ਉਹਨਾਂ ਨੂੰ ਮੂਰਖਤਾ ਦੇ ਨਾਲ ਪਿਆਰ ਆ। ਮੈਂ ਬਹੁ ਗਿਣਤੀ ਲੋਕਾਂ ਦੀ ਗੱਲ ਕਰਦਾ। ਸ਼ਿਵਿੰਦਰ ਜੀ, ਇਹਨਾਂ ਲੋਕਾਂ ਨੂੰ ਬੋਲਣ ਦੀ ਇਜਾਜ਼ਤ ਆ, ਫਰੀਡਮ ਆਫ ਸਪੀਚ ਆ, ਉਹ ਕਹਿਦੇ ਵੀ ਮੇਰੇ ਕੋਲ ਕੋਰੋਨਾ ਦੀ ਦਵਾਈ ਆ, ਜੋ ਕੁਝ ਮਰਜ਼ੀ ਉਹਦੇ ਵਿੱਚ ਪਾ ਕੇ ਵੇਚੀ ਜਾਵੇ, ਬੋਲਣ ਦੀ ਪੂਰੀ ਆਜ਼ਾਦੀ ਆ। ਪਰ ਦੂਜੇ ਪਾਸੇ ਜੇ ਆਮ ਬੰਦਾ ਜਾਂ ਕੋਈ ਪੱਤਰਕਾਰ ਸੱਚ ਬੋਲਣ ਦੀ ਕੋਸ਼ਿਸ਼ ਕਰੇ, ਉਹਦੇ ਤੇ ਪਾਬੰਦੀਆਂ ਨੇ, ਉਹਦੇ ਤੇ ਕੇਸ ਦਰਜ ਹੁੰਦੇ ਨੇ। ਹਾਲਾਂਕਿ ਮੈਨੂੰ ਪਤਾ ਇਹਨਾਂ ਦਿਨਾਂ ਵਿੱਚ ਕੋਈ ਐਮਰਜੈਂਸੀ ਜਦੋਂ ਲਾਈ ਸੀਗੀ ਇੰਦਰਾ ਗਾਂਧੀ ਨੇ ਤੇ ਉਹ ਦਿਨ ਵੀ ਇਹਨਾਂ ਦਿਨਾਂ 'ਚ ਆਉਂਦਾ ਸ਼ਾਇਦ। ਇਹ ਕਿਹਾ ਜਾਂਦਾ ਜਿਹੜੇ
ਅੱਜ ਇੰਡੀਆ ਦੇ ਵਿੱਚ ਅੱਜ ਉਹ ਦਿਨ ਚਰਨਜੀਤ 25-26 ਦੀ ਰਾਤ ਨੂੰ ਇਹ ਐਲਾਨ ਹੋਇਆ ਸੀਗਾ। ਅੱਜ ਇਹਦੀ ਅਸੀਂ ਭਾਰਤ ਵਾਲੇ 45 ਸਾਲ ਇਹਨੂੰ ਮਨਾ ਰਹੇ ਹਾਂ ਵੀ 45 ਸਾਲ ਪੂਰੇ ਹੋ ਚੁੱਕੇ ਨੇ, 46ਵਾਂ ਸਾਲ ਮਨਾ ਰਹੇ ਹੈ
ਜੀ। ਇਹ ਮੋਦੀ ਸਾਹਿਬ ਵੀ ਮਨਾ ਰਹੇ ਨੇ ਐਮਰਜੈਂਸੀ ਦੀ ਬਰਸੀ।
ਹਾਂ ਮੋਦੀ ਬਣਾ ਰਹੇ, ਉਹਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਕਿ ਉਹਨੇ ਕਿਹਾ ਕਿ ਵੀ ਕਾਂਗਰਸ ਨੇ ਆਪਣੇ ਪਰਿਵਾਰ ਨੂੰ ਬਚਾਉਣ ਲਈ ਐਮਰਜੈਂਸੀ ਲਾਈ ਸੀਗੀ, ਅਸੀਂ ਆਹ ਕੀਤਾ ਸੀ, ਉਹ ਕੀਤਾ ਸੀ, ਤੇ ਐਮਰਜੈਂਸੀ ਲਾਉਣ ਵਾਲੇ ਅੱਜ ਮੈਨੂੰ ਕਿਵੇਂ ਸਵਾਲ ਪੁੱਛ ਸਕਦੇ ਨੇ। ਵੀ ਗੱਲ ਤਾਂ ਉਹੀ ਆ ਵੀ ਇਹਦਾ ਮਤਲਬ ਜੇ ਕਾਂਗਰਸ ਨੇ ਐਮਰਜੈਂਸੀ ਲਾਈ ਸੀਗੀ ਤਾਂ ਵੀ ਇਹਦਾ ਮਤਲਬ ਤੈਨੂੰ ਇਜਾਜ਼ਤ ਤਾਂ ਨਹੀਂ ਹੋ ਜਾਣੀ ਵੀ ਤੇਰੇ ਕੋਲੋਂ ਸਵਾਲ ਹੀ ਨਾ ਪੁੱਛੀਏ, ਸਵਾਲ ਤਾਂ ਤੈਨੂੰ ਵੀ ਬਰਾਬਰ ਹੀ ਆਉਣਗੇ ਨਾ। ਹੁਣ ਮੋਦੀ ਲਈ ਤਾਂ ਸਭ ਤੋਂ ਵੱਡਾ ਸਵਾਲ ਇਹ ਹੈਗਾ ਕਿ ਜਿਹੜੇ ਲੀਡਰ ਤੁਸੀਂ ਦਾਅਵਾ ਕਰਦੇ ਹੋ ਕਿ ਬੀਜੇਪੀ ਵਾਲੇ ਲੜੇ ਸੀਗੇ ਐਮਰਜੈਂਸੀ ਦੇ ਵਿਰੁੱਧ, ਉਹ ਲੀਡਰਾਂ ਨੂੰ ਤਾਂ ਅੱਜ ਕੱਲ੍ਹ ਮੋਦੀ ਨੇ ਜਿਹੜਾ ਖੁੱਡੇ ਲਾਇਆ ਹੋਇਆ ਵਾ ਉਹਦੇ ਵਿੱਚ ਅਡਵਾਨੀ ਵੀ ਇੱਕ ਹੈਗਾ। ਤੇ ਦੂਜੀ ਜਿਹੜੀ ਚੀਜ਼ ਨੋਟ ਕਰਨ ਵਾਲੀ ਚਰਨਜੀਤ ਇਹ ਹੈਗੀ ਆ ਕਿ ਇੱਕ ਨਾ ਬਹੁਤ ਜ਼ਿਆਦਾ ਪ੍ਰਚਾਰ ਹੁੰਦਾ ਕਿ ਆਰ ਐਸ ਐਸ ਨੇ ਐਮਰਜੈਂਸੀ ਵਿਰੁੱਧ ਬੜੀ ਵੱਡੀ ਲੜਾਈ ਲੜੀ ਸੀ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਇੱਕ ਤੱਥ ਹੈ ਕਿ ਆਰ ਐਸ ਐਸ ਨੇ ਜਦੋਂ ਐਮਰਜੈਂਸੀ ਲਾਈ ਨਾ ਇੰਦਰਾ ਗਾਂਧੀ ਨੇ, ਆਰ ਐਸ ਐਸ ਦੇ ਉਸ ਸਮੇਂ ਦੇ ਮੁਖੀ ਨੇ ਇੰਦਰਾ ਗਾਂਧੀ ਨੂੰ ਚਿੱਠੀਆਂ ਲਿਖੀਆਂ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਐਮਰਜੈਂਸੀ ਲਗਾ ਕੇ। ਤੇ ਇੱਥੋਂ ਤੱਕ ਕਿ ਤੁਹਾਨੂੰ ਯਾਦ ਹੋਣਾ ਕਿ ਆਰ ਐਸ ਐਸ ਹਮੇਸ਼ਾ ਹੀ ਆਪਣਾ ਸੱਤਾ ਦੇ ਵਿੱਚ ਇੱਕ ਬਗਲ ਬੱਚਾ ਭਾਲਦੀ ਆ। ਉਹ ਸਮਾਂ ਉਹ ਸੀਗਾ ਜਦੋਂ ਇੰਦਰਾ ਗਾਂਧੀ ਜਿਹੜਾ ਹੈਗਾ ਆਰ ਐਸ ਐਸ ਦੇ ਬਹੁਤ ਨਜ਼ਦੀਕ ਸੀਗੀ, ਇਹਦੇ ਕਰਕੇ ਉਹ ਸਾਰਾ ਜਿਹੜਾ ਹੈਗਾ ਵਾ ਜਿਵੇਂ ਸਿੱਖਾਂ ਦੇ ਵਿਰੋਧੀ ਮਾਨਸਿਕਤਾ ਦਾ ਮਸਲਾ ਆ ਜਾਂਦਾ ਜਾਂ ਹੋਰ ਕਈ ਮਸਲੇ ਆਉਂਦੇ ਨੇ ਉਹ ਵੀ ਸਾਨੂੰ ਜਿਹੜੇ ਦਿਖਾਈ ਦਿੱਤੇ ਆ, ਕਿਉਂਕਿ ਉਸ ਸਮੇਂ ਆਰ ਐਸ ਐਸ ਦੇ ਜਿਹੜੇ ਆਪਣੇ ਜਿਹੜੇ ਪੱਤਰ ਨੇ ਉਹਨਾਂ ਵਿੱਚ ਵੀ ਇੰਦਰਾ ਗਾਂਧੀ ਦੀ ਸਿਫਤ ਮਿਲਦੀ ਆ। ਐਮਰਜੈਂਸੀ ਦੇ ਵੇਲੇ ਵੀ ਜਿਹੜਾ ਹੈਗਾ ਆਰ ਐਸ ਐਸ ਆ ਜਿਹੜੀ ਉਹਨੇ ਜਿਹੜਾ ਹੈਗਾ ਕਈ ਵਾਰ ਇੱਕ ਵਾਰ ਨਹੀਂ 3 ਵਾਰ ਜਿਹੜੀ ਸਿਫਤ ਕੀਤੀ ਹੋਈ ਆ ਉਸ ਸਮੇਂ ਦੀ ਆਰ ਐਸ ਐਸ ਦੇ ਮੁਖੀ ਨੇ, ਜੋ ਕਿ ਤੱਥ ਨੂੰ ਹੁਣ ਕਿਤੇ ਨਾ ਕਿਤੇ ਬੀਜੇਪੀ ਲੁਕੋ ਰਹੀ ਹੈ। ਜੀ
ਦੋਸਤੋ, ਔਰਾ ਕਿਚਨ ਵਾਲੇ ਦੇ ਜਾਣਾ, ਜੇ ਤੁਸੀਂ ਬਹੁਤ ਸੋਹਣੀ ਕਸਟਮ ਮੇਡ ਕਿਚਨ ਬਣਾਉਣੀ ਆ, ਕਸਟਮ ਬਿਲਟ ਇਹੋ ਜਿਹੀ ਕਿਚਨ ਜਿਹੜੀ ਪਹਿਲਾਂ ਤੁਸੀਂ ਵੀ ਨਾ ਦੇਖੀ ਹੋਵੇ, ਤੁਹਾਡੇ ਮਨ 'ਚ ਆਈਡੀਆ ਹੋਵੇ ਵੀ ਕਿਚਨ ਸਾਡੀ ਇਸ ਟਾਈਪ ਦੀ ਹੋਣੀ ਚਾਹੀਦੀ, ਕੈਬਨਿਟਸ ਇਸ ਤਰ੍ਹਾਂ ਦੀਆਂ, ਕਾਊਂਟਰ ਟੋਪ ਇਸ ਤਰ੍ਹਾਂ ਦੇ, ਆਹ ਡਾਇਰੈਕਸ਼ਨ ਹੋਵੇ, ਇੱਧਰੋਂ ਅਸੀਂ ਐਂਟਰ ਕਰੀਏ, ਇਹਦੀ ਲੁੱਕ ਇਸ ਤਰ੍ਹਾਂ ਦੀ ਹੋਵੇ, ਇੱਥੇ ਸਟੋਵ ਹੋਵੇ, ਇੱਥੇ ਫ੍ਰਿਜ ਹੋਵੇ, ਇਹ ਸਾਰੇ ਆਈਡੀਆ ਤੁਸੀਂ ਔਰਾ ਕਿਚਨ ਵਾਲੇ ਨੂੰ ਦੱਸਣੇ ਨੇ ਜੀ। ਉਹਨਾਂ ਨੇ ਡਰਾਇੰਗ 'ਤੇ ਉਤਾਰ ਕੇ ਤੁਹਾਡੇ ਸਾਹਮਣੇ ਪੇਸ਼ ਕਰਕੇ ਬਿਲਕੁਲ ਉਹੋ ਜਿਹੀ ਕਿਚਨ ਬਣਾ ਦੇਣੀ ਹੈ, ਬਹੁਤ ਸੋਹਣੀ ਕਿਚਨ। ਮਾਹਰ ਨੇ ਜੀ ਇਹ ਕਸਟਮ ਮੇਡ ਕਿਚਨ ਬਣਾਉਣ ਦੇ ਵਿੱਚ, ਹਾਈ ਐਂਡ ਕਿਚਨ ਬਣਾਉਣ ਦੇ ਵਿੱਚ। ਅੱਛਾ, ਦੂਸਰੀ ਗੱਲ ਇਹ ਵੀ ਜੇ ਤੁਸੀਂ ਨੋਰਮਲ ਕਿਚਨ ਬਣਾਉਣੀ ਹੈ ਫਿਰ ਵੀ ਉਹਨਾਂ ਨੇ ਬਣਾ ਦੇਣੀ ਆ, ਇਹ ਜੀ ਕੋਈ ਗੱਲ ਨਹੀਂ। ਜਿਹੋ ਜਿਹੀ ਕਿਚਨ ਤੁਹਾਨੂੰ ਚਾਹੀਦੀ ਹੈ ਉਹੋ ਜਿਹੀ ਕਿਚਨ ਉਹਨਾਂ ਨੇ ਬਣਾ ਕੇ ਤੁਹਾਨੂੰ ਦੇ ਦੇਣੀ ਔਰਾ ਕਿਚਨ ਵਾਲਿਆਂ ਨੇ। 905-673-2872 ਦਾ ਨੰਬਰ ਆ। ਇੱਕ ਮੈਂ ਤੁਹਾਨੂੰ ਆਪਣਾ ਸੁਨੇਹਾ ਦੋਸਤੋ ਜ਼ਰੂਰ ਦੇਣਾ ਚਾਹੁੰਦਾ, ਉਹ ਸੁਨੇਹਾ ਇਸ ਕਰਕੇ ਦੇ ਰਿਹਾ ਕਿਉਂਕਿ ਉਹਦੇ 'ਚ ਮੇਰਾ ਤਾਂ ਫਾਇਦਾ ਹੋ ਹੀ ਜਾਣਾ ਪਰ ਤੁਹਾਡਾ ਫਾਇਦਾ ਵੀ ਹੋ ਜਾਣਾ ਉਹਦੇ ਵਿੱਚ। ਤੁਹਾਡਾ ਫਾਇਦਾ ਇਸ ਤਰ੍ਹਾਂ ਹੋ ਜਾਣਾ ਬਈ, ਟਾਊਨ ਹਾਊਸਿਸ ਨੇ ਜੀ ਕੁਝ ਨਵੇਂ, ਉਹ ਨਵੇਂ ਵੀ ਅਸੀਂ ਵੇਚ ਰਹੇ ਹਾਂ ਸ਼ੋਪਰਸ ਵਰਲਡ ਕੋਲੇ, ਪਰ ਕੁਝ ਟਾਊਨ ਹਾਊਸਿਸ ਡੀਲਸ ਮਿਲ ਸਕਦੀਆਂ ਤੁਹਾਨੂੰ। ਮੇਰੇ ਕੋਲ ਇੱਕ ਇਹੋ ਜਿਹੀ ਸੋਹਣੀ ਡੀਲ ਹੈਗੀ ਆ ਵੀ ਜੇ ਉਹ ਟਾਊਨ ਹਾਊਸ ਆ ਜਿਹੜਾ ਤੁਹਾਨੂੰ 40-45 ਦਾ ਮਿਲ ਰਿਹਾ ਬਿਲਡਰ ਕੋਲੋਂ, ਤੇ ਮੈਂ ਤੁਹਾਨੂੰ ਉਹ $70,000 ਸਸਤਾ ਨਵਾਂ ਟਾਊਨ ਹਾਊਸ ਜਿਹਦੀ ਕਲੋਜ਼ਿੰਗ ਬਹੁਤ ਛੇਤੀ ਹੈ ਉਹ ਦਵਾ ਸਕਦਾ। ਤੁਸੀਂ ਠੀਕ ਸੁਣਿਆ ਜੀ, ਬਿਲਕੁਲ ਠੀਕ ਸੁਣਿਆ, 7,40-45,000 ਦਾ ਜਿਹੜਾ ਟਾਊਨ ਹਾਊਸ ਮੇਰੇ ਕੋਲ ਪ੍ਰਾਈਸ ਲਿਸਟ ਹੈਗੀ ਆ, ਮੈਂ ਉਹ ਵੀ ਸੈੱਲ ਕਰਦਾ, ਤੇ ਉਹਦੀ ਬਜਾਏ ਮੈਂ ਤੁਹਾਨੂੰ ਉਹੀ ਟਾਊਨ ਹਾਊਸ ਆ ਜਿਹੜਾ ਉਸ ਤੋਂ $70,000 ਸਸਤਾ ਅਸਾਈਨਮੈਂਟ ਸੇਲ ਦੇ ਉੱਤੇ ਦਵਾ ਸਕਦਾ। ਪਰ ਇਹ
ਫਰਨੀਚਰ ਡੀਲ ਆ ਤੁਹਾਨੂੰ ਇੱਕ ਅੱਧੇ ਦਿਨ ਚ ਕੰਪਲੀਟ ਕਰਨੀ ਪੈਣੀ ਆ। ਕੱਲ ਨੂੰ ਫਰਾਈਡੇ ਹੈ, ਵੀਕਐਂਡ ਤੋਂ ਪਹਿਲਾਂ ਪਹਿਲਾਂ ਵੱਧ ਤੋਂ ਵੱਧ ਫਰਾਈਡੇ ਜਾਂ ਸੈਟਰਡੇ ਤੇ ਤੁਸੀਂ ਤਾਲਮੇਲ ਕਰ ਲੈਣਾ ਜੇ ਤੁਸੀਂ ਇਹ ਡੀਲ ਆ ਜਿਹੜੀ ਉਹ ਲੈਣੀ ਚਾਹੁੰਦੇ ਹੋ। ਇਹ ਅਸਾਈਨਮੈਂਟ ਸੇਲ ਜਿਹੜਾ ਬਿਲਡਰ ਦੀ ਪ੍ਰਾਈਸ ਤੋਂ $70,000 ਤੁਹਾਨੂੰ ਸਸਤਾ ਮੈਂ ਦਵਾ ਸਕਦਾ, ਮੇਰੇ ਨਾਲ ਸੰਪਰਕ ਕਰ ਲਿਓ 6470080436 ਮੇਰਾ ਨੰਬਰ ਆ। ਦੁਬਾਰਾ ਦੱਸ ਦਿੰਦਾ, ਬਿਲਡਰ ਦੀ ਜਿਹੜੀ ਪ੍ਰਾਈਸ ਆ 740,000 745,000 ਆ ਸਿਮਿਲਰ ਟਾਊਨ ਹਾਊਸਿਸ ਦੀ। ਜਿਹੜਾ ਟਾਊਨ ਹਾਊਸ ਮੈਂ ਤੁਹਾਨੂੰ ਦਵਾਉਣਾ ਸ਼ੋਪਰਸ ਵਰਲਡ ਕੋਲੇ ਉਹੀ ਓ ਟਾਊਨ ਹਾਊਸ, ਪਰ ਉਹਦੀ ਪ੍ਰਾਈਸ $70,000 ਘੱਟ। ਤੁਹਾਨੂੰ ਪਤਾ ਅਸਾਈਨਮੈਂਟ ਸੇਲਸ ਕਿਵੇਂ ਵਰਕ ਕਰਦੀਆਂ, ਇਹਦੇ ਵਿੱਚ ਬਾਇਰ ਨੂੰ ਬਹੁਤ ਵਾਰੀ ਫਾਇਦਾ ਹੋ ਜਾਂਦਾ, ਬਹੁਤ ਵਾਰੀ ਕਈ ਵਾਰੀ ਸੈਲਰ ਕਿਸੇ ਕਾਰਨ ਕਰਕੇ ਸਟੱਕ ਹੋਇਆ ਹੁੰਦਾ। ਤੁਹਾਨੂੰ ਪਤਾ ਮੋਰਗੇਜ ਰੂਲਸ ਅੱਜ ਕੱਲ੍ਹ ਟਾਈਟ ਨੇ, ਜੇ ਤੁਸੀਂ ਇਸ ਡੀਲ ਦਾ ਫਾਇਦਾ ਲੈਣਾ ਮੇਰੇ ਨਾਲ ਸੰਪਰਕ ਕਰ ਲਿਓ 6470080436 ਮੇਰਾ ਨੰਬਰ 6473384436। ਇਸ ਵੇਲੇ ਸਾਡੇ ਨਾਲ ਰਣਜੀਤ ਢਿੱਲੋਂ ਜੀ ਮੁੜੇ ਨੇ ਜੀ, ਸੈਂਟਮ ਜੁੜੇ ਹੋਏ ਨੇ ਸੈਂਟਮ ਮੋਰਗੇਜ ਸਮਾਰਟ ਵੱਲੋਂ, ਤੁਹਾਨੂੰ ਜਾਣਕਾਰੀ ਦੇਣ ਲਈ ਕਿ ਇਹਨਾਂ ਦਿਨਾਂ ਦੇ ਵਿੱਚ ਮੋਰਗੇਜ ਡੀਲਸ ਕਿਵੇਂ ਕੰਮ ਕਰਦੀਆਂ ਨੇ। ਢਿੱਲੋਂ ਸਾਹਿਬ ਨਿੱਘਾ ਸਵਾਗਤ ਤੁਹਾਡਾ।
ਧੰਨਵਾਦ ਬਰਾੜ ਸਾਹਿਬ, ਮੈਂ ਸੁਣ ਰਿਹਾ ਸੀ ਤੁਹਾਡਾ ਜਿਹੜਾ ਟਾਊਨ ਹਾਊਸ ਬਾਰੇ, ਤੇ ਕਿਸੇ ਵੀ ਬੜੀ ਅੱਛੀ ਆਪਸ਼ਨ ਹੈ, ਬੜੀ ਅੱਛੀ ਡੀਲ ਹੈ ਜੇ ਕਿਸੇ ਨੇ ਲੈਣੀ ਹੈ। ਬਰਾੜ ਸਾਹਿਬ, ਇਵੇਂ ਦੇ ਸਿਚੁਏਸ਼ਨ ਦੇ ਵਿੱਚ ਨਾ ਕੁਇਕ ਕਲੋਜ਼ਿੰਗ ਲਈ ਸਾਡੇ ਕੋਲ ਕਈ ਵਾਰ ਕਲਾਇੰਟਸ ਆਉਂਦੇ ਆ ਕਿ ਸਾਨੂੰ ਰਾਈਟ ਅਵੇ ਪੈਸੇ ਚਾਹੀਦੇ ਆ, ਸਾਨੂੰ ਕਲੋਜ਼ਿੰਗ ਦੀ ਲੋੜ ਪੈ ਗਈ ਹੈ, ਤੇ ਜਾਂ ਸਾਨੂੰ ਬਹੁਤ ਅੱਛੀ ਡੀਲ ਮਿਲ ਰਹੀ ਹੈ ਤੇ ਸਾਨੂੰ ਇੱਕ ਵਾਰ ਕਰਵਾ ਦਿਓ। ਸੋ ਕਈ ਡੀਲਾਂ ਹੁੰਦੀਆਂ ਨੇ ਜਿਹਨਾਂ 'ਚ ਅਸੀਂ ਐਕਸਟੈਂਸ਼ਨ ਲੈ ਕੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਮਿਲ ਜੇ ਤੇ ਉਹਨਾਂ ਨੂੰ ਇੰਸਟੀਟਿਊਸ਼ਨਲ ਜਾਂ ਬੈਂਕ ਤੋਂ ਮੋਰਗੇਜ ਲੈ ਦਿੰਦੇ ਹਾਂ। ਕਈ ਵਾਰ ਰਾਜ ਸਾਹਿਬ ਹਾਲਾਤ ਇਵੇਂ ਦੇ ਬਣ ਜਾਂਦੇ ਆ ਕਿ ਸਾਨੂੰ ਖੜੇ ਪੈਰੀ ਚੱਕਣੀ ਪੈਂਦੀ ਹੈ ਚੀਜ਼, ਕਿਉਂਕਿ ਅਦਰਵਾਈਜ਼ ਉਹ ਹੱਥੋਂ ਨਿਕਲ ਜਾਂਦੀ ਹੈ। ਉਹਨਾਂ ਕੇਸਿਸ ਦੇ ਵਿੱਚ ਰਾਜ ਸਾਹਿਬ ਪ੍ਰਾਈਵੇਟ ਮੋਰਗੇਜ ਲੈ ਕੇ ਦੇਈਦੀ ਆ। ਹੁਣ ਪ੍ਰਾਈਵੇਟ ਮੋਰਗੇਜ ਦਾ ਕੀ ਹੁੰਦਾ ਕਿ ਆਮ ਬੰਦਾ ਸੋਚਦਾ ਵੀ ਪਤਾ ਨੀ ਕਿੰਨੀ ਕੁ ਮਹਿੰਗੀ ਹੈ ਜਾਂ ਪਤਾ ਨੀ ਕਿੰਨੇ ਕੁ ਖਰਚੇ ਆ। ਹੁਣ ਜੇ ਕਿਸੇ ਨੂੰ ਖੜੇ ਪੈਰੀ ਲੋੜ ਪੈ ਗਈ ਕਿ 3 ਮਹੀਨੇ ਉਹਨਾਂ ਨੂੰ ਪ੍ਰਾਈਵੇਟ ਮੋਰਗੇਜ ਲੈਣੀ ਪੈ ਗਈ, ਹੁਣ ਜੇ ਫਸਟ ਮੋਰਗੇਜ ਪ੍ਰਾਈਵੇਟ ਦੇ ਜਿਹੜੇ ਅੱਜ ਕੱਲ੍ਹ ਰੇਟ ਸਾਡੇ ਕੋਲ ਚੱਲ ਰਿਹਾ, ਤੇ 5 ਲੱਖ ਦੀ ਮੋਰਗੇਜ ਜੇ ਅਸੀਂ ਲੈਂਦੇ ਹਾਂ ਤੇ ਉਹਦੀ ਮੰਥਲੀ ਕਿਸ਼ਤ ਬਣਦੀ ਹੈ ਜੀ $2,500। ਹੁਣ ਜੇ ਬੰਦਾ 3 ਮਹੀਨੇ $2,500 ਦੇ ਦਿੰਦਾ ਤੇ 3 ਮਹੀਨਿਆਂ ਚ ਆਪਣਾ ਕੋਈ ਨਾ ਕੋਈ ਇੰਤਜ਼ਾਮ ਕਰ ਲੈਂਦਾ, ਚਾਹੇ ਉਹਨੂੰ ਸੈਲ ਕਰ ਲੈਂਦਾ, ਚਾਹੇ ਉਹਨੂੰ ਪ੍ਰੋਪਰਟੀ ਨੂੰ ਮਤਲਬ ਆਪਣੇ ਬੈਂਕ ਤੋਂ ਫਾਈਨੈਂਸ ਕਰਾ ਲੈਂਦਾ ਜਾਂ ਕੋਈ ਵੀ ਹੋਰ ਆਪਸ਼ਨ ਆਪਣੀ ਅਵੇਲੇਬਲ ਕਰ ਲੈਂਦਾ, ਤੋ ਕੋਈ ਬਹੁਤ ਜ਼ਿਆਦਾ ਕੋਸਟ ਨਹੀਂ। ਹਰ ਘਰ ਨੂੰ ਜੇ ਅਸੀਂ ਆਮ ਘਰ ਦੀ ਕਿਸ਼ਤ ਵੀ ਵੇਖੋ ਵੀ 1500-1800 ਆਉਂਦੀ ਹੈ, ਥੋੜ੍ਹਾ ਜਿਹਾ ਫਰਕ ਹੁੰਦਾ। ਹਾਂ, ਤੇ ਥੋੜ੍ਹੀ ਜਿਹੀ ਇਨੀਸ਼ੀਅਲ ਕੋਸਟ ਹੈਗੀ, ਉਹ ਵੀ ਰੀਜ਼ਨੇਬਲ ਹੈ, ਬਹੁਤ ਰੀਜ਼ਨੇਬਲ ਹੈ ਬਰਾਦ ਸਾਹਿਬ। ਕਈ ਵਾਰ ਲੋਕ ਐਵੇਂ ਡਰੇ ਹੁੰਦੇ ਆ ਵੀ ਪ੍ਰਾਈਵੇਟ ਮੋਰਗੇਜ ਨਹੀਂ ਲੈਣੇ, ਕੋਈ ਪ੍ਰਾਈਵੇਟ ਮੋਰਗੇਜ ਲੈ ਕੇ ਵੀ ਆਪਣਾ ਜਿਵੇਂ ਤੁਸੀਂ 70,000 ਸਸਤਾ ਦੱਸ ਰਹੇ ਹੋ ਜੀ, ਕੋਈ 70,000 ਦੇ ਉੱਤੇ $7,000 ਬੰਦਾ ਖਰਚਾ ਕਰ ਲੇਗਾ 70,000 ਬਚਾਉਣ ਲਈ, ਤੇ ਉਹ ਕੋਈ ਮੇਰੇ ਖਿਆਲ ਦੇ ਵਿੱਚ ਮਾੜੀ ਡੀਲ ਨਹੀਂ ਹੁੰਦੀ। ਕਈ ਵਾਰ ਪੈਨੀ ਵਾਈਜ਼ ਪਾਊਂਡ ਫੂਲ ਬਣ ਜਾਂਦਾ, ਕਈ ਵਾਰ ਬੰਦਾ ਸੋਚਦਾ ਨਾ 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 ਇੱਧਰ ਨੀ 5,000 ਲਾਉਣਾ, ਤੇ ਉਹ 5,000 ਬਚਾਉਂਦਾ ਬਚਾਉਂਦਾ ਕਈ ਵਾਰ 50,000 ਦਾ ਨੁਕਸਾਨ ਕਰ ਲੈਂਦਾ ਦੂਜੇ ਪਾਸੇ ਬੰਦਾ। ਬਿਲਕੁਲ ਬਿਲਕੁਲ, ਕਿਸੇ ਨੇ ਤਕਰੀਬਨ
ਬਾਰਾਂ ਤੇਰਾਂ ਦੀ ਗੱਲ ਤਾਂ ਹੈਗੀ ਆ, ਬਹੁਤ ਸਾਰੇ ਕਲਾਇੰਟ ਸੀ, ਹਰ ਸਾਲ ਉਹ ਸਰਦੀਆਂ 'ਚ ਇੰਡੀਆ ਚਲੇ ਜਾਂਦੇ ਹੁੰਦੇ ਸੀ। ਉਹਨਾਂ ਨੇ ਪਹਿਲਾਂ 5 ਲੱਖ ਤੱਕ ਦੇ ਘਰ ਦੇਖੇ ਜੀ, ਅਗਲੇ ਸਾਲ ਉਹ ਹੀ ਘਰ ਸੀ ਜਿਹੜੇ 6.5 ਲੱਖ ਦੇ ਹੋ ਗਏ, 3 ਸਾਲ ਬਾਅਦ ਉਹੀ ਘਰ ਉਹਨਾਂ ਨੇ 8.5-8 ਲੱਖ ਦੇ ਲਏ ਜੀ। ਤੇ ਉਸ ਵੇਲੇ ਹੀ ਚਲੋ ਮੋਰਗੇਜ ਵਗੈਰਾ, ਖੈਰ ਉਦੋਂ ਤਾਂ ਇੰਨੇ ਰੂਲ ਟਾਈਟ ਨਹੀਂ ਸੀ ਹੁੰਦੇ, ਹਰ ਵਾਰ ਉਹਨਾਂ ਦਾ ਭਾਜੀ ਕੋਈ ਥੋੜ੍ਹਾ ਜਿਹਾ ਸਸਤਾ ਦਵਾ ਦਿਓ। ਹੁਣ ਪਤਾ ਕੀ ਗੱਲ ਆ, ਮਾਰਕੀਟ ਦੇ ਵਿੱਚ ਮਾਰਕੀਟ ਤੁਹਾਡੀ ਇੱਛਾ ਦੇ ਮੁਤਾਬਕ ਨਹੀਂ ਨਾ ਚੱਲਦੀ, ਤੁਸੀਂ ਆਪਣੀ ਇੱਛਾ ਮੁਤਾਬਕ ਮਾਰਕੀਟ ਨੂੰ ਕੰਟਰੋਲ ਨਹੀਂ ਕਰਦੇ, ਮਾਰਕੀਟ ਪ੍ਰਾਈਸਿਸ ਕੰਟਰੋਲ ਕਰਦੀ ਹੈ। ਇਹਨਾਂ ਦਿਨਾਂ 'ਚ ਕਈ ਵਾਰੀ ਵਧੀਆ ਡੀਲਸ ਮਿਲ ਜਾਂਦੀਆਂ ਜੀ, ਤੇ ਤੁਹਾਡੇ ਕੋਲ ਵੀ ਮੋਰਗੇਜ ਦੇ ਬੜੇ ਵਧੀਆ ਢੰਗ ਤਰੀਕੇ ਹੁੰਦੇ ਨੇ। ਬਿਲਕੁਲ ਜੀ, ਨੰਬਰ ਦਿਓ ਜੀ ਇੱਕ ਵਾਰੀ ਤੇ ਫਿਰ ਆਪਾਂ ਦੁਬਾਰਾ।
ਹਾਂਜੀ, ਇੱਕ ਤਾਂ ਮੇਰਾ ਨੰਬਰ ਹੈ ਜੀ 9054992700, ਸੌਖਾ ਜਿਹਾ ਨੰਬਰ ਹੈ। ਰਾਜ ਸਾਹਿਬ, ਇੱਕ ਹੋਰ ਗੱਲ ਦੱਸਣੀ ਚਾਹਾਂਗਾ, ਆਪਣਾ ਨਵਾਂ ਆਫਿਸ ਜਿਹੜਾ ਸਟੀਲ ਤੇ ਟੋਰਬਰਮ 4500 square feet ਹੈ ਜੀ, ਉਹਦੇ ਤੇ ਅਸੀਂ ਮੂਵ ਕਰ ਚੁੱਕੇ ਆਫਿਸ਼ੀਅਲੀ, ਮੈਂ ਉੱਥੇ ਹੁੰਦਾ ਐਲਬੀਅਨ ਵਾਲੇ ਤੇ ਨਹੀਂ। ਸੋ ਸਟੀਲ ਟੋਰਬਰਮ ਬਰੈਂਪਟਨ, ਤੇ ਉਹਦੇ ਚ ਅਸੀਂ ਬਰਾੜ ਸਾਹਿਬ ਆਉਣ ਵਾਲੇ ਟਾਈਮ ਦੇ ਵਿੱਚ ਤਾਈਆ ਬਚਾਰਿਆਂ ਦੀ ਇੰਸ਼ੋਰੈਂਸ, ਅਕਾਊਂਟਿੰਗ, ਇਮੀਗ੍ਰੇਸ਼ਨ ਤੇ ਰੀਅਲ ਸਟੇਟ ਸਾਰਾ ਕੁਛ ਉਹਦੇ ਨਾਲ ਹੋਵੇ, ਕਿਉਂਕਿ ਇਟਸ ਅ ਹਿਊਜ ਆਫਿਸ ਸਪੇਸ ਤੇ ਵਨ ਸਟੋਪ ਸ਼ੋਪ ਲਈ ਬਣ ਰਿਹਾ ਜੀ. ਸਾਨੂੰ ਵਿਜਿਟ ਕੀਤਾ ਜਾ ਸਕਦਾ ਜਿਨ੍ਹਾਂ ਦਾ ਵੀ ਛੱਡਣ ਦਾ ਕੋਈ ਵੀ ਲੋੜ ਹੈ ਕਿਸੇ ਵੀ ਤਰ੍ਹਾਂ ਦੀ. ਫਿਲਹਾਲ ਤਾਂ ਮੋਰਗੇਜ ਦੀ ਮੈਂ ਗੱਲ ਕਰ ਰਿਹਾ, ਬਟ ਇਸ ਤੋਂ ਇਲਾਵਾ ਆਉਣ ਵਾਲੇ ਟਾਈਮ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਹੱਬ ਬਣਾਇਆ ਜਾ ਰਿਹਾ ਜੀ. ਧੰਨਵਾਦ
ਇਹਨਾਂ ਦਿਨਾਂ ਦੇ ਵਿੱਚ ਕਈ ਵਾਰੀ ਬੰਦਾ ਸਟੱਕ ਹੋਇਆ ਹੁੰਦਾ, ਲੋਕਾਂ ਨੂੰ ਲੋਕਾਂ ਦੀ ਇੱਕ ਘਰ ਦੇ ਵਿੱਚ ਇਕੁਇਟੀ ਪਈ ਹੁੰਦੀ ਹੈ, ਦੂਜਾ ਘਰ ਜਿਹੜਾ ਮਾਰਕੀਟ ਦੇ ਵਿੱਚ ਕਈ ਵਾਰੀ ਪ੍ਰੋਬਲਮ ਆ ਜਾਂਦੀ, ਜਿਹੜਾ ਉਹਨੇ ਵੇਚਣਾ ਹੁੰਦਾ ਆਪਣੀ ਪਲੈਨਿੰਗ ਦੇ ਅਕੋਰਡਿੰਗ ਜਾਂ ਕੁਝ ਵੀ ਹੈ, ਉਹਨਾਂ ਨੂੰ ਆਪਣੇ ਘਰ ਚੋਂ ਇਕੁਇਟੀ ਕੱਢਣ ਦੀ ਜ਼ਰੂਰਤ ਹੁੰਦੀ ਹੈ. ਇਸ ਸੰਬੰਧ ਵਿੱਚ ਤੁਸੀਂ ਲਾਈਨ ਆਫ ਕ੍ਰੈਡਿਟ ਜਾਂ ਕੋਈ ਹੋਰ ਢੰਗ ਤਰੀਕਾ ਵਰਤ ਸਕਦੇ ਹੋ?
ਦਰਅਸਲ ਲਾਈਨ ਆਫ ਕ੍ਰੈਡਿਟ ਦੀ ਆਪਸ਼ਨ ਅਵੇਲੇਬਲ ਹੈ, ਪਰ ਉਹਦੇ ਚ ਥੋੜੀਆਂ ਜਿਹੀਆਂ ਰਿਸਟ੍ਰਿਕਸ਼ਨ ਆ ਗਈਆਂ ਨੇ. ਹੁਣ ਜਿਹਨਾਂ ਬਹੁਤ ਘਰਾਂ ਦੇ ਵਿੱਚ ਲਾਈਨ ਆਫ ਕ੍ਰੈਡਿਟ ਕਲਾਇੰਟਸ ਚਾਹੁੰਦੇ ਆ ਵੀ ਅਸੀਂ ਲੈ ਲਈਏ, ਤੇ ਉਹ ਰਿਸਟ੍ਰਿਕਸ਼ਨ ਇਸ ਤਰ੍ਹਾਂ ਦੀਆਂ ਨੇ ਵੀ ਇੱਕ ਤਾਂ ਜਿਹੜਾ ਪਹਿਲਾ ਲੈਂਡਰ ਹੈ ਜੀ, ਜਿਵੇਂ ਕਿਸੇ ਦੀ CIBC ਨਾਲ ਮੋਰਗੇਜ ਆ, CIBC ਲਾਈਨ ਦੇਗਾ, ਉਹਦੇ ਪਿੱਛੇ ਰੂਲ ਜਿਹੜੇ ਪਿੱਛੇ ਚੇਂਜ ਹੋਏ ਆ, ਤੇ TD ਕੋਲ ਮੋਰਗੇਜ ਆ ਤੇ TDO ਦੇਗਾ. ਸੋ ਇੱਕ ਤਾਂ ਇਹ ਪ੍ਰੋਬਲਮ ਹੈ ਜੀ. ਦੂਸਰਾ, ਜਿਹੜਾ ਗਵਰਨਮੈਂਟ ਨੇ ਲਾਈਨ ਆਫ ਕ੍ਰੈਡਿਟ ਨੂੰ ਕੁਆਲੀਫਾਈ ਕਰਨ ਦਾ ਰੇਟ ਰੱਖਤਾ, ਉਹ ਹਾਈ ਕਰਤਾ. ਉਹਦਾ ਮਤਲਬ ਇਹ ਹੈ ਕਿ ਜੇ ਅਸੀਂ ਲਾਈਨ ਆਫ ਕ੍ਰੈਡਿਟ ਲੈਣ ਜਾਂਦੇ ਹਾਂ ਮੋਰਗੇਜ ਦੇ ਹਿਸਾਬ ਨਾਲ, ਤਾਂ ਉਹ ਸਾਨੂੰ ਬਹੁਤ ਘੱਟ ਅਮਾਊਂਟ ਦੀ ਮਿਲਦੀ ਹੈ. ਤੇ ਹੋਰ ਉਹਨਾਂ ਨੇ ਥੋੜਾ ਕੋਵਿਡ ਕਰਕੇ ਐਕਸਟਰਾ ਟਾਈਟ ਕੀਤਾ ਵੀ ਅਵੋਇਡ ਕਰੋ, ਦਓ ਹੀ ਨਾ ਬਹਾਨੇ ਲਾ ਕੇ. ਮਤਲਬ ਵਨ ਟੂ ਵਨ ਦੇ ਵਿੱਚ ਉਹ ਕੰਡੀਸ਼ਨ ਲਾ ਦਿੱਤੀਆਂ ਵੀ ਇਹਨਾਂ ਨੂੰ ਨਹੀਂ ਦੇਣੀ ਸੈਲਫ ਇੰਪਲਾਇਡ ਸਟੇਟਡ ਇਨਕਮ ਵਾਲਿਆਂ ਨੂੰ ਨਹੀਂ ਦੇਣੀ, ਇੰਨਾ ਲੋਨ ਟੂ ਵੈਲਿਊ ਇਸ ਤੋਂ ਵੱਧ ਨਹੀਂ ਜਾਣਾ. ਇਹਦਾ ਡਾਕਟਰ ਸਾਹਿਬ, ਜਦੋਂ ਵੀ ਸਾਡੇ ਕੋਲ ਕਲਾਇੰਟਸ ਆਉਂਦੇ ਆ ਵੀ ਅਸੀਂ ਪੈਸੇ ਚਾਹੀਦੇ ਆ, ਕੱਢਣੇ ਆ, ਲੋਡ ਹੈ, ਸਾਡੇ ਤਿੰਨ ਫਾਰਮੂਲੇ ਹੁੰਦੇ ਆ ਜੀ. ਸਾਰਿਆਂ ਤੋਂ ਚੀਪੈਸਟ ਹੁੰਦਾ ਜੇ ਅਸੀਂ ਰੀਫਾਈਨੈਂਸਿੰਗ ਕਰਾ ਸਕੀਏ. ਅਸੀਂ ਰੀਫਾਈਨੈਂਸਿੰਗ ਕਰਵਾ ਦਈਏ, ਵੈਲ ਐਂਡ ਗੁੱਡ, ਉਹ ਸਾਰਿਆਂ ਤੋਂ ਚੀਪੈਸਟ ਆਪਸ਼ਨ ਹੁੰਦੀ ਹੈ ਕਲਾਇੰਟ ਨੂੰ. ਉਹ ਦੂਸਰੇ ਪਾਸੇ ਵੇਖਣਾ ਪੈਂਦਾ ਵੀ ਉਹਨਾਂ ਦੀ ਕੋਈ ਜ਼ਿਆਦਾ ਪੈਨਲਟੀ ਤਾਂ ਨਹੀਂ ਪੈ ਰਹੀ, ਜਾਂ ਟਰਮ ਕਦੋਂ ਮੈਚਿਓਰ ਹੋਣੀ ਹੈ ਕਿਸ ਤਰੀਕੇ ਨਾਲ. ਸੋ ਉਹ ਤਾਂ ਸਾਰਿਆਂ ਤੋਂ ਸਸਤਾ ਜੀ. ਸੈਕਿੰਡ ਆਪਸ਼ਨ ਹੁੰਦੀ ਲਾਈਨ ਆਫ ਕ੍ਰੈਡਿਟ. ਹੁਣ ਲਾਈਨ ਆਫ ਕ੍ਰੈਡਿਟ ਦੇ ਉੱਤੇ ਅਗੇਨ ਉਹੀ ਵੇਖਣਾ ਹੁੰਦਾ ਕਿ ਕੋਈ ਰਿਸਟ੍ਰਿਕਸ਼ਨ, ਕੋਈ ਇਸ ਤਰੀਕੇ ਦੀਆਂ ਕੁਆਲੀਫਾਈਂਗ ਕਰਨ ਦੇ ਵਿੱਚ ਸਾਨੂੰ ਕਿੰਨੀ ਕੁ ਇਨਕਮਸ ਦੇ ਹਿਸਾਬ ਨਾਲ ਕਰਨਾ ਪੈਂਦਾ. ਥਰਡ, ਇੱਕ ਹੋਰ ਆਪਸ਼ਨ ਪ੍ਰਾਈਵੇਟ ਆ ਜਾਂਦੀ ਹੈ ਜੀ, ਸੈਕਿੰਡ ਮੋਰਗੇਜ ਜਾਂ, ਮਤਲਬ ਉਹ ਅਸੀਂ ਉਹ ਤਾਂ 100% ਲੈ ਕੇ ਦੇ ਸਕਦੇ ਹਾਂ, ਉਹਦੇ 'ਚ ਤਾਂ ਕੋਈ ਡਾਊਟ ਹੀ ਨਹੀਂ. ਸੋ ਜ਼ਿਆਦਾਤਰ ਅੱਜ ਦੀ ਡੇਟ 'ਚ ਕੀ ਹੋ ਰਿਹਾ ਜੀ, ਜਿਹੜੇ ਕਲਾਇੰਟਸ ਲਾਈਨ ਆਫ ਕ੍ਰੈਡਿਟ ਬਾਰੇ ਗੱਲ ਕਰ ਰਿਹਾ, ਜਾਂ ਤਾਂ ਉਹਨਾਂ ਨੂੰ ਰੀਫਾਈਨੈਂਸਿੰਗ 'ਚ ਫਿੱਟ ਇਨ ਕੀਤਾ ਜਾ ਰਿਹਾ ਜਾਂ ਪ੍ਰਾਈਵੇਟ ਦੇ ਵਿੱਚ ਕੀਤਾ ਜਾ ਰਿਹਾ. ਪਰ ਹਾਂ, ਇਹਦਾ ਇਹ ਮਤਲਬ ਨਹੀਂ ਹੋ ਰਹੀਆਂ, ਇਹ ਆ ਵੀ ਜੇ ਕੋਈ ਸਾਨੂੰ ਕਹਿੰਦਾ ਜੀ 5 ਲੱਖ ਦੀ ਲਾਈਨ ਬਣਾ ਦਿਓ, ਅਸੀਂ 5 ਦੀ ਨਹੀਂ ਬਣਵਾ ਸਕਦੇ, ਹੋ ਸਕਦਾ ਉਹਨਾਂ ਦੀ 3.5 ਦੀ ਬਣਵਾ ਕੇ ਦੇ ਦਈਏ.
ਬਿਲਕੁਲ. ਨੰਬਰ 905-499-2700 ਢਿੱਲੋਂ ਸਾਹਿਬ ਦਾ ਜੀ, ਸੈਂਟਰ ਮੋਰਗੇਜ ਪਾਰਟ ਸਟੀਲ ਤੇ ਟੋਰਨ ਦਾ ਆਫਿਸ ਹੈ. ਢਿੱਲੋਂ ਸਾਹਿਬ ਹੋਰ ਕੁਝ ਕਹਿਣਾ ਚਾਹੁੰਦੇ?
ਬਸ ਰਾਜ ਸਾਹਿਬ ਇਹੀ ਕਹਾਂਗੇ, ਜਿਹੜੇ ਤੁਸੀਂ ਇੱਕ ਜ਼ਿਕਰ ਕੀਤਾ ਸੀ, ਇੱਕ ਮੈਨੂੰ ਵੀ ਯਾਦ ਆ ਗਿਆ, ਬਹੁਤ ਪਹਿਲਾਂ ਰੀਅਲ ਸਟੇਟ ਕਰਦਾ ਸੀ, ਇੱਕ ਕਲਾਇੰਟਸ ਨੂੰ ਮਿਲਿਆ, ਅਪਾਰਟਮੈਂਟ 'ਚ ਰੈਂਟ 'ਤੇ ਰਹਿੰਦੇ ਸੀਗੇ, ਅਤੇ 17-18 ਸਾਲਾਂ ਤੋਂ ਰੈਂਟ 'ਤੇ ਰਹਿ ਰਹੇ ਸੀ, ਅਤੇ ਮੈਂ ਉਹਨਾਂ ਨੂੰ ਪ੍ਰੈਜੈਂਟੇਸ਼ਨ ਦੇਣ ਗਿਆ ਵੀ ਤੁਸੀਂ ਮੇਰੇ ਨਾਲ ਕੰਮ ਕਰੋ, ਮੈਂ ਤੁਹਾਨੂੰ ਘਰ ਦਵਾਉਣਾ. ਅਤੇ ਉਹ ਕਹਿੰਦੇ ਜੀ ਰਣਜੀਤ, ਮੇਰਾ ਸਾਰਾ ਸੁਣ ਕੇ ਘੰਟੇ ਦੀ ਪ੍ਰੈਜੈਂਟੇਸ਼ਨ, ਕਹਿੰਦੇ ਰਣਜੀਤ ਹੁਣ ਨਾ ਆਪਾਂ ਐਂ ਕਰਦੇ ਹਾਂ, ਵੇਟ ਕਰਦੇ ਹਾਂ, ਮੈਨੂੰ ਲੱਗਦਾ ਮਾਰਕੀਟ ਥੋੜ੍ਹੀ ਜਿਹੀ ਹੌਟ ਹੈ ਹਾਲੇ, ਥੋੜ੍ਹਾ ਜਿਹਾ ਸਟੇਬਲ ਹੋ ਜਾਣ ਪ੍ਰਾਈਜ਼, ਫੇਰ ਲੈ ਲਾਂਗੇ. ਅਤੇ ਮੈਂ ਬਹੁਤ ਹੱਸਿਆ ਅਤੇ ਬੜੇ ਲਾਈਟਰ ਮੋਡ 'ਚ ਉਹਨਾਂ ਨਾਲ ਗੱਲ ਕੀਤੀ. ਮੈਂ ਕਿਹਾ ਭਾਈ ਸਾਹਿਬ, ਜੇ ਤੁਸੀਂ 17 ਸਾਲ ਪਹਿਲਾਂ ਆਏ ਸੀ, ਜਿੰਨੇ ਦਾ ਵੀ ਮਿਲਦਾ ਸੀ ਨਾ, ਤੁਸੀਂ 15 ਸਾਲ ਪਹਿਲਾਂ ਉਹਨੇ ਦਾ ਵੈਸੇ ਹੀ ਲੈ ਲੈਂਦੇ ਪ੍ਰੋਪਰਟੀ, ਅਤੇ ਅੱਜ ਨੂੰ ਉਹ ਪ੍ਰੋਪਰਟੀ ਤੁਹਾਡੀ ਵੈਸੇ ਫ੍ਰੀ ਐਂਡ ਕਲੀਅਰ ਹੋਣੀ ਸੀਗੀ, ਅਤੇ ਉਹਦੀ ਕੀਮਤ 3 ਗੁਣਾ ਹੋਣੀ ਸੀ. ਸੋ ਇਹ ਵੀ ਜਿਹੜੇ ਬਾਇਰਸ ਇੱਦਾਂ ਦਾ ਉਹਨਾਂ ਦਾ ਮਨ ਹੈਗਾ ਵੀ ਲੈਣਾ, ਪਰ ਮਾਰਕੀਟ ਦੀ ਵੇਟ ਕਰਦੇ ਆ. ਮੈਂ ਇਹੀ ਸੁਜੈਸਟ ਕਰਾਂਗਾ, ਪਿਛਲੇ 20 ਸਾਲਾਂ 'ਚ ਮੈਂ ਤਾਂ ਨਹੀਂ ਵੇਖੀ ਮਾਰਕੀਟ ਥੱਲੇ ਆਉਂਦੀ, ਉੱਤੇ ਹੀ ਜਾ ਰਹੀ ਹੈ ਜੀ ਹਮੇਸ਼ਾ. ਸੋ ਉਹਨਾਂ ਨੂੰ ਲੈਣਾ ਚਾਹੀਦਾ ਜੀ.
ਬਿਲਕੁਲ, ਸੋਰੀ ਟੂ ਇੰਟਰਪਟ ਯੂ. ਨਾਲੇ ਜਿਹੜਾ ਪ੍ਰਾਇਮਰੀ ਰੈਜ਼ੀਡੈਂਸ ਆ, ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ ਵੀ ਜਿਹੜੇ ਘਰ 'ਚ ਬੰਦੇ ਨੇ ਰਹਿਣਾ ਹੀ ਰਹਿਣਾ, ਉਹਦੀ ਪ੍ਰਾਈਸ ਉੱਤੇ ਜਾਵੇ ਥੱਲੇ ਜਾਵੇ ਉਹਦੇ ਨਾਲ ਕੀ ਫਰਕ ਪੈਂਦਾ? ਹਾਂ, ਇਨਵੈਸਟਰਸ ਨੂੰ ਫਰਕ ਪੈਂਦਾ ਜ਼ਰੂਰ, ਤੇ ਇਨਵੈਸਟਰਸ ਜਿਹੜੇ ਕਾਫੀ, ਕਈ ਤਾਂ ਸਿਆਣੇ ਹੁੰਦੇ ਨੇ, ਕਈ ਜਿਨ੍ਹਾਂ ਕੋਲੇ ਪਤਾ ਨਹੀਂ ਪੈਸਾ ਇੱਧਰ ਉਹ ਆ ਜਾਂਦਾ, ਉਹਨਾਂ ਦੀ ਗੱਲ ਛੱਡੋ, ਉਹਨਾਂ ਕੋਲ ਆ ਗਿਆ ਚਲਿਆ ਗਿਆ, ਉਹ ਗੱਲ ਵੱਖਰੀ ਹੈ. ਪਰ ਜਿਹੜਾ ਪ੍ਰਾਇਮਰੀ ਰੈਜ਼ੀਡੈਂਸ ਆ, ਉਹਦੀ ਜ਼ਰੂਰਤ ਹੈਗੀ ਆ, ਤੇ ਉਹ ਪ੍ਰਾਈਸ ਉੱਤੇ ਜਾਵੇ ਥੱਲੇ ਆਵੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ. ਇਸ ਕਰਕੇ ਦੋਸਤੋ, ਜੇ ਤੁਹਾਨੂੰ ਘਰ ਦੀ ਜ਼ਰੂਰਤ ਆ ਪ੍ਰਾਇਮਰੀ ਰੈਜ਼ੀਡੈਂਸ ਦੀ, ਤੇ ਮਾਰਕੀਟ ਜੇ ਅੱਜ ਤੁਹਾਨੂੰ ਹੌਟ ਲੱਗਦੀ ਹੈ ਨਾ, ਤੇ ਕੱਲ ਨੂੰ ਹੋ ਸਕਦਾ ਮਾਰਕੀਟ ਉੱਬਲਣ ਲੱਗ ਜੇ, ਤਾਂ ਕੋਈ ਪਤਾ ਨਹੀਂ ਹੈ.
ਇਹਨੂੰ ਵਿਰਾਜ ਸਾਹਿਬ ਮੈਂ ਇਸ ਤਰੀਕੇ ਨਾਲ ਸਮਝਾਉਣਾ ਹੁੰਦਾ, ਗੱਲ ਕਰਦਾ ਜਦੋਂ ਕਿਸੇ ਕਲਾਇੰਟ ਨਾਲ, ਉਹ ਕੋਈ ਕਹਿੰਦੇ ਜੀ ਦੇਖੋ ਅਸੀਂ 5 ਲੱਖ ਦਾ ਘਰ ਲੈਣਾ ਸੀਗਾ, 5.5 ਦਾ ਹੋ ਗਿਆ. ਮੈਂ ਕਿਹਾ ਜੀ ਤੁਸੀਂ ਇਹਦੇ 'ਚ 10 ਸਾਲ ਰਹਿਣਾ, 5 ਸਾਲ ਰਹਿਣਾ, ਤੁਸੀਂ ਇਹ ਵੇਖੋ ਵੀ 5 ਇਹ ਸੋਚਿਓ ਉਹਨਾਂ ਟਾਈਮਾਂ 'ਚ, ਕਿਉਂਕਿ ਹਰ ਪ੍ਰੋਪਰਟੀ ਨੇ ਐਪਰੀਸ਼ੀਏਟ ਕਰਨਾ। ਜੇ ਅਸੀਂ 20-30 ਹਜ਼ਾਰ ਆਪਣੀ ਮਨ ਭਾਉਂਦੀ ਪ੍ਰੋਪਰਟੀ ਲਈ 20-30 ਹਜ਼ਾਰ 50 ਹਜ਼ਾਰ ਖੱਬੇ ਸਿੱਧੇ ਦੇ ਦਿੰਦੇ ਹਾਂ, ਉਹਦਾ ਕੋਈ ਫਰਕ ਨਹੀਂ ਜੀ, ਉਹ ਆਉਣ ਵਾਲੇ ਟਾਈਮ ਦੇ ਵਿੱਚ ਉਹ ਸਭ ਰਿਕਵਰ ਹੋ ਜਾਣੇ।
ਧੰਨਵਾਦ ਜੀ, ਧੰਨਵਾਦ ਬਹੁਤ ਬਹੁਤ। ਦੋਸਤੋ ਇੱਕ ਕਾਲਰ ਨੇ ਕਾਫੀ ਦੇਰ ਤੋਂ ਹੋਲਡ ਕੀਤਾ ਹੋਇਆ, ਦੇਖ ਲਈਏ ਕੀ ਕਹਿਣਾ ਚਾਹੁੰਦੇ ਆ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ, ਤੁਸੀਂ ਆਨ ਦਾਇਰ ਹੋ। ਹੈਲੋ, ਨਹੀਂ ਜੀ, ਆਪਾਂ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਦੋਸਤੋ। ਹੁਣ
P4
popular, P4 pizza.
ਜਿੱਥੇ ਨਾ ਸਿਰਫ ਤੁਸੀਂ ਆਪਣੇ ਮਨ ਪਸੰਦ ਪੀਜ਼ਾ ਬਲਕਿ ਸਵਾਦਲੇ ਕਰਾਰੇ ਵਿੰਗਸ ਤੇ ਗਾਰਲਿਕ ਬ੍ਰੈਡ ਦਾ ਵੀ ਮਜ਼ਾ ਲੈ ਸਕਦੇ ਹੋ।
ਬਈ ਬੱਚਿਆਂ ਤੇ ਜਵਾਨਾਂ ਨੂੰ ਹੀ ਨਹੀਂ, ਇਹ ਤਾਂ ਸਾਡੀ ਬੇਬੇ ਨੂੰ ਵੀ ਪਤਾ ਹੈ।
ਆਹੋ ਜੀ, ਭੁੱਖ ਲੱਗੀ ਹੈ ਬਾਲੀ ਤੇ ਘੁਮਾਓ ਨੰਬਰ
9058744242
9058744242 ਪਾਪੂਲਰ ਪੀਜ਼ਾ।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡ ਬ੍ਰਿਜ ਵਿੱਚ ਸਵਾਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫਰਿੱਜ, ਸਟੋਵ, ਵਾਸ਼ਰ, ਡਰਾਇਰ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਿਲ ਯਾਰ।
ਸਤਿ ਸ੍ਰੀ ਅਕਾਲ, ਮੈਂ ਹਾਂ ਗੁਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ ਤੋਂ MPP। COVID-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ, ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰੋ ਇੰਸ਼ੋਰੈਂਸ ਨੂੰ ਘਟਾਉਣ ਲਈ ਅਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਹੇ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਨ੍ਹਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਬੜੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਪੁਰਬਾ ਰੈਨੋਵੇਸ਼ਨ ਵਾਲੇ ਜਸਵੰਤ ਪੁਰਬਾ ਨਾਲ ਤਾਲਮੇਲ ਕਰਨਾ, ਘਰ ਦੀ ਰੈਨੋਵੇਸ਼ਨ ਕਰਵਾਉਣੀ ਹੈ ਜੀ, 647-7802-10 ਇਹਨਾਂ ਦਾ ਨੰਬਰ ਹੈ ਜੀ। ਤੁਸੀਂ ਵਿੰਡੋਜ਼ ਬਦਲਾਉਣੀਆਂ ਨੇ ਆਪਣੀਆਂ, ਘਰ ਦੀਆਂ ਬੇਸਮੈਂਟ ਬਣਾਉਣੀ ਹੈ, ਐਂਟਰੈਂਸ ਕਢਾਉਣੀ ਹੈ, ਲੀਗਲ ਤਰੀਕੇ ਦੇ ਨਾਲ ਬੇਸਮੈਂਟ ਬਣਾਉਣੀ ਹੈ, ਕਿਚਨ ਬਣਾਉਣੀ ਹੈ ਤੁਸੀਂ, ਟਾਈਲਸ ਲਾਉਣੀਆਂ ਨੇ, ਕੈਬਨਿਟਸ ਬਣਾਉਣੀਆਂ ਨੇ, ਕੋਈ ਵੀ ਕੰਮ ਹੈ ਰੈਨੋਵੇਸ਼ਨ ਦਾ, ਈਵਨ ਜੇ ਪੇਂਟ ਵੀ ਕਰਾਉਣਾ ਛੋਟੀ ਜਾਂ ਵੱਡੀ ਜੋਬ, ਤੇ ਫਿਰ ਤੁਸੀਂ ਜੈਸ ਪੁਰਬਾ ਜੀ ਨੂੰ, ਪੁਰਬਾ ਰੈਨੋਵੇਸ਼ਨ ਵਾਲੇ ਨੂੰ ਕਾਲ ਕਰਿਓ 6477802210। ਬੜਾ ਸੋਹਣਾ ਕੰਮ ਕਰਦੇ ਨੇ ਜੀ ਇਹ। ਸ਼ਿਵਿੰਦਰ ਸਾਡੇ ਨਾਲ ਨੇ ਤੇ ਸ਼ਿਵਿੰਦਰ ਨਾਲ ਸਾਡੀ ਗੱਲਬਾਤ ਚੱਲ ਰਹੀ ਸੀ, ਅਸੀਂ ਯਾਦ ਤਾਜ਼ਾ ਕਰ ਰਹੇ ਹਾਂ ਜੀ। ਕਹਿੰਦੇ ਐਮਰਜੈਂਸੀ ਦੇ ਵਿੱਚ ਕਹਿੰਦੇ ਨਹੀਂ ਸੱਚਾਈ ਆ ਜੀ, ਬੋਲਣ ਦੀ ਆਜ਼ਾਦੀ ਜੇਲ੍ਹਾਂ 'ਚ ਤੁੰਨਤਾ ਸੀ, ਤੇ ਹੈਰਾਨੀ ਦੀ ਗੱਲ ਆ ਵੀ ਡਰਾਮੇਬਾਜ਼ੀ ਇਸ ਤੋਂ ਵੱਡੀ ਕਿੱਡੀ ਹੋ ਸਕਦੀ ਆ, ਕਿੱਡੀ ਕੁ ਵੱਡੀ ਡਰਾਮੇਬਾਜ਼ੀ ਹੋਊ ਜਿੱਡੀ ਵੱਡੀ ਡਰਾਮੇਬਾਜ਼ੀ ਮੋਦੀ ਐਂਡ ਕੰਪਨੀ ਕਰ ਰਹੇ ਆ। ਐਮਰਜੈਂਸੀ ਦੇ ਖਿਲਾਫ ਕਹਿ ਰਹੇ ਆ ਜੀ, ਪਰ ਆਪ ਐਮਰਜੈਂਸੀ ਤੋਂ ਵੀ ਸਖ਼ਤ ਕਾਨੂੰਨ ਬਣਾ ਤੇ ਜਿਹੜਾ ਵਿਰੋਧੀ ਵਿਚਾਰ ਵਾਲਾ ਹੁੰਦਾ ਉਹਨੂੰ ਫੜ ਕੇ ਅੰਦਰ ਦੇ ਦਿੰਦੇ ਆ। ਪ੍ਰੋਫੈਸਰ ਸਾਈਂ ਬਾਬਾ ਵਰਗੇ ਜਿਹਨਾਂ ਜਿਹੜੇ 90% ਡਿਸੇਬਲ ਨੇ, ਜਿਹਨਾਂ ਦੇ ਸੰਬੰਧ ਦੇ ਵਿੱਚ ਦੁਨੀਆਂ ਦੇ ਜਿਹੜੇ ਇੰਟਲੈਕਚੁਅਲਸ ਨੇ ਵੱਡੇ ਵੱਡੇ, ਉਹਨਾਂ ਨੇ ਲਿਖ ਕੇ ਦਿੱਤਾ ਵੀ ਇੰਨਾ ਧੱਕਾ ਤੁਸੀਂ ਕਰਦੇ ਹੋ ਆਪਦੇ ਸ਼ਹਿਰੀਆਂ ਦੇ ਨਾਲ, ਪ੍ਰੋਫੈਸਰਾਂ ਦੇ ਨਾਲ, ਵਕੀਲਾਂ ਦੇ ਨਾਲ, ਸੁਧਾ ਭਾਰਤਵਾਜ, ਪੁਰਾਣੇ ਜਿਹੜੇ ਮੇਰਾ ਖਿਆਲ ਪੋਲੀਟੀਕਲ ਐਂਡ ਇਕਨੋਮਿਕ ਐਂਡ ਪੋਲੀਟੀਕਲ ਵੀਕਲੀ ਕੱਢਦੇ ਹੁੰਦੇ ਸੀ, ਇੱਕ ਸੱਜਣ ਮੈਂ ਨਾਂ ਭੁੱਲ ਗਿਆ, ਸ਼ਿਵਿੰਦਰ ਯਾਦ ਕਰਾ ਦੇਣਗੇ, ਉਹਨਾਂ ਨੂੰ ਫੜ ਕੇ ਅੰਦਰ, ਜਾਣੀ ਇਹ ਕਹਿ ਲਓ ਜੀ ਕਿਹੜੇ ਬੰਦੇ ਨੂੰ ਉਹਨਾਂ ਨੇ ਅੰਦਰ ਨਹੀਂ ਦਿੱਤਾ ਜਿਹੜਾ ਅਕਲ ਦੀ ਗੱਲ ਕਰਦਾ। ਤੇ ਸ਼ਿਵਿੰਦਰ ਜੀ ਕੀ ਨਾਂ ਸੀ ਉਹਨਾਂ ਦਾ ਪਿੱਛੇ ਜੇ ਜਿਹਨਾਂ ਨੂੰ ਦੋ ਇੰਟਲੈਕਚੁਅਲਸ ਨੂੰ ਅੰਦਰ ਬੰਦ ਕੀਤਾ? ਗੌਤਮ ਨਵਲੱਖਾ, ਹਾਂਜੀ, ਉਹ ਇਕਨੋਮਿਕ ਐਂਡ ਪੋਲੀਟੀਕਲ ਵੀਕਲੀ ਕੱਢਦੇ ਹੁੰਦੇ ਸੀ।
ਗੌਤਮ ਨਵਲੱਖਾ ਜ਼ਿਆਦਾਤਰ, ਗੌਤਮ ਨਵਲੱਖੇ ਨੂੰ ਨਾ ਜੇ ਪੰਜਾਬੀਆਂ ਨੇ ਸਮਝਣਾ ਹੋਵੇ ਤਾਂ ਇੱਕ ਬੜੀ ਸੌਖੀ ਜਿਹੀ ਚੀਜ਼ ਸਮਝਾਉਣਾ। ਜਦੋਂ ਸਿੱਖ ਕਤਲੇਆਮ ਹੋਇਆ ਸੀ ਨਾ ਚਰਨਜੀਤ, ਉਦੋਂ ਜਗਮੋਹਨ ਉਹਨਾਂ ਨੇ ਇੱਕ ਕਿਤਾਬ ਕੱਢੀ ਸੀਗੀ, ਦੋਸ਼ੀ ਕੌਣ।
ਹਾਂਜੀ ਬਿਲਕੁਲ,
ਉਹ ਬਹੁਤੇ ਲੋਕਾਂ ਨੇ ਕਿਤਾਬ ਪੜ੍ਹੀ ਹੋਣੀ ਆ, ਤੇ ਉਹ ਕਿਤਾਬ ਅਸਲ ਵਿੱਚ ਨਾ ਉਸ ਸਮੇਂ ਜਿਹੜਾ ਜਿਵੇਂ ਜਮਹੂਰੀਅਤ ਘਰ ਸਭਾ ਪੰਜਾਬ 'ਚ ਬਣੀ ਹੋਈ ਹੈ, ਇੰਡੀਆ ਦੇ ਵਿੱਚ ਵੀ ਇੱਕ PUDL ਬਣੀ ਹੋਈ ਹੈਗੀ ਆ,
PUCL ਬਣੀ ਹੋਈ ਹੈ,
ਹਾਂ, ਉਹ ਉਹਦੇ ਪ੍ਰੈਜ਼ੀਡੈਂਟ ਸੀਗੇ ਤੇ ਹੁਣ ਵੀ ਉਹਦੇ ਪ੍ਰੈਜ਼ੀਡੈਂਟ ਹੈਗੇ ਨੇ ਉਹ। ਤੇ ਉਹ ਕਿਤਾਬ ਅਸਲ ਵਿੱਚ ਜਿਹੜੀ ਜਗਮੋਹਨ ਉਹਨਾਂ ਨੇ ਕੱਢੀ ਆ ਨਾ, ਉਹ ਗੌਤਮ ਨਵਲੱਖੇ ਦੇ ਸਹਿਯੋਗ ਤੋਂ ਬਿਨਾਂ ਨਹੀਂ ਨਿਕਲ ਸਕਦੀ ਸੀਗੀ, ਕਿਉਂਕਿ ਗੌਤਮ ਨਵਲੱਖੇ ਨੇ ਜਾ ਕੇ ਆਪਣੀ ਟੀਮ ਦੇ ਨਾਲ ਦੇਖਿਆ ਵੀ ਕਿੱਥੇ ਕਿੱਥੇ ਜਿਹੜਾ ਹੈਗਾ ਵਾ ਕੀ ਹੋਇਆ ਕੀ ਨਹੀਂ ਹੋਇਆ, ਮਤਲਬ ਉਸ ਕਿਤਾਬ ਵਿੱਚ ਬਹੁਤ ਵੱਡਾ ਯੋਗਦਾਨ ਗੌਤਮ ਨਵਲੱਖੇ ਦਾ। ਜੇ ਆਪਾਂ ਗੌਤਮ ਨਵਲੱਖੇ ਨੂੰ ਪੰਜਾਬੀਆਂ ਨੇ ਸਮਝਣਾ ਹੋਵੇ ਤਾਂ ਇੱਕ ਢੰਗ ਹੈਗਾ ਵਾ ਵੀ ਉਹ ਜਿਹੜੀ ਕਿਤਾਬ ਆ ਦੋਸ਼ੀ ਕੌਣ ਹੈ ਉਹਦੇ ਵਿੱਚ ਗੌਤਮ ਨਵਲੱਖਾ ਦਾ ਬਹੁਤ ਵੱਡਾ ਯੋਗਦਾਨ ਹੈ। ਜੀ
ਬਿਲਕੁਲ ਜੀ। ਚਲੋ ਸ਼ਿਵਿੰਦਰ, ਓਵਰਆਲ ਜੇ ਗੱਲ ਕਰਨੀ ਹੋਵੇ ਆਪਾਂ, ਜਦੋਂ ਕਿਤੇ ਬੋਲਣ ਦੀ ਆਜ਼ਾਦੀ ਦੀ ਗੱਲ ਚੱਲਦੀ ਆ, ਫਰੀਡਮ ਆਫ ਸਪੀਚ ਐਕਸਪ੍ਰੈਸ਼ਨ ਦੀ ਕਿਤੇ ਗੱਲ ਚੱਲਦੀ ਆ, ਤਾਂ ਜਿਹੜੀਆਂ ਧਿਰਾਂ ਆਪਣੇ ਆਪ ਨੂੰ ਬੜੀਆਂ ਸਾਫ਼ ਸੁਥਰੀਆਂ ਕਹਾਉਂਦੀਆਂ ਨੇ ਵੀ ਅਸੀਂ ਸਮਾਜ ਬਦਲ ਦੇਣਾ, ਅਸੀਂ ਇਹੋ ਜਿਹਾ ਸਮਾਜ ਬਣਾ ਦੇਣਾ ਜਿੱਥੇ ਸਰਬੱਤ ਦਾ ਭਲਾ ਹੋਊਗਾ, ਜਿੱਥੇ ਇਨਕਲਾਬ ਹੋਊ, ਜਿੱਥੇ ਸਮਾਜਵਾਦ ਹੋਊਗਾ, ਉਹਨਾਂ 'ਚ ਵੀ ਹੋ ਸਕਦਾ ਆਪਣੀ ਗੱਲ ਮੇਰੀ ਕਿਸੇ ਨੂੰ ਭੈੜੀ ਲੱਗਦੀ ਹੋਵੇ। ਬੋਲਣ ਦੀ ਆਜ਼ਾਦੀ ਤਾਂ ਸ਼ਿਵਿੰਦਰ ਜੀ ਕਈ ਵਾਰੀ ਇਹ ਲੱਗਦਾ ਵੀ ਉੱਥੇ ਵੀ ਇਹ ਕਿਹਾ ਜਾਂਦਾ ਦੇਖੋ ਜੀ ਬਹੁ ਗਿਣਤੀ ਦੀ ਚੱਲਣੀ ਆ, ਘੱਟ ਗਿਣਤੀ ਆ, ਘੱਟ ਗਿਣਤੀ ਵਾਲੇ ਵਿਚਾਰ ਰੱਖ ਲਓ ਪਰ ਘੱਟ ਗਿਣਤੀ ਦੀ ਚੱਲਣੀ ਨੀ। ਅਲਟੀਮੇਟਲੀ ਜਿਹੜੇ ਵਿਚਾਰ ਆ, ਈਵਨ ਵਿਗਿਆਨਕ ਵਿਚਾਰ ਵੀ ਆ ਜਿਹੜੇ ਪਹਿਲਾਂ ਘੱਟ ਗਿਣਤੀ 'ਚ ਹੁੰਦੇ ਨੇ, ਜਦੋਂ ਉਹਨਾਂ ਨੂੰ ਲਾਗੂ ਕਰਨ ਦਾ ਕਿਸੇ ਨੂੰ ਮੌਕਾ ਹੀ ਨੀ ਮਿਲਣਾ, ਜਦੋਂ ਬੋਲਣ ਦੀ ਆਜ਼ਾਦੀ ਹੀ ਨੀ ਹੈ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ, ਸਮਾਜ ਸਾਡਾ ਗਾਂਹ ਨੂੰ ਕਿਵੇਂ ਵਧੂਗਾ ਜੀ।
ਦੇਖੋ ਚਰਨਜੀਤ, ਇੱਕ ਵੱਡੀ ਜਿਵੇਂ ਆਪਾਂ ਨਾ ਗੱਲ ਕਰਦੇ ਹਾਂ ਵੀ ਇੱਕ ਮੁਆਸ਼ਰੇ ਨੇ ਜਿਹੜੀ ਤਰੱਕੀ ਕਰਨੀ ਹੈ, ਜਦੋਂ ਅਸੀਂ ਬੋਲਣ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ, ਠੀਕ ਹੈ ਕਿ ਰਾਈਟ ਵਿੰਗ ਫੋਰਸ ਤਾਂ ਕਰਦੀ ਆ, ਲੇਕਿਨ ਜਦੋਂ ਅਸੀਂ ਨਾ ਇਹਨੂੰ ਇੱਕ ਸਾਡੇ ਅਸੀਂ ਇੱਕ ਸਮਾਜੀ ਤੌਰ 'ਤੇ ਦੇਖਣਾ ਹੋਵੇ, ਇਹਦੀਆਂ ਇਹਦੇ ਕਈ ਸਾਰੇ ਰੂਪ ਸਾਨੂੰ ਮਿਲਦੇ ਹੈਗੇ ਨੇ, ਉਹਦੇ ਉਹ ਰੂਪ ਮਤਲਬ ਕਿਵੇਂ ਮਿਲਦੇ ਹੈਗੇ ਨੇ। ਇੱਕ ਤਾਂ ਤੁਸੀਂ ਦੇਖੋ ਕਿ ਪ੍ਰੋਗਰੈਸਿਵ ਕਹਾਉਣ ਵਾਲੀਆਂ ਜਿਹੜੀਆਂ ਜਥੇਬੰਦੀਆਂ ਤੁਹਾਨੂੰ ਇਹੋ ਜਿਹੀਆਂ ਮਿਲ ਜਾਣਗੀਆਂ, ਜਿਹੜੀਆਂ ਜਮਹੂਰੀਅਤ ਲਈ ਲੜਦੀਆਂ ਵੀ ਨੇ, ਹੋਰ ਵੀ ਨੇ, ਲੇਕਿਨ ਜਦੋਂ ਗ੍ਰਾਸ ਰੂਟ 'ਤੇ ਦੇਖਣਾ, ਜ਼ਮੀਨੀ ਪੱਧਰ 'ਤੇ ਦੇਖਣਾ, ਅਤੇ ਉਦੋਂ ਭਾਈ ਸਿੱਧੀ ਜਿਹੀ ਗੱਲ ਆ ਮੇਰੇ ਕੋਲ, ਮੈਂ ਤੁਹਾਨੂੰ ਦੋ ਤਿੰਨ ਉਦਾਹਰਨਾਂ ਦੇਣਾ। ਉਹ ਇੱਕ ਤਾਂ ਉਦਾਹਰਨ ਹੈਗੀ ਹੈ ਕਿ ਇੱਕ ਸਾਡੇ ਜਾਣਕਾਰ ਜਿਹੜਾ ਹੈਗਾ ਵਾ, ਮੇਰੇ ਇੱਕ ਮਿੱਤਰ ਨੇ ਜਿਹੜੇ ਆਪਣੇ ਆਪ ਨੂੰ ਕੌਮਰੇਡ ਕਹਾਉਂਦੇ ਨੇ, ਉਹ ਕਹਿੰਦੇ ਕਿ ਮੈਂ ਜਦੋਂ ਘਰ ਦੀ ਗੱਲ ਕਰਿਆ ਕਰਾਂ ਤਾਂ ਮੇਰੀ ਵਾਈਫ ਨਾ ਦਖਲ ਅੰਦਾਜ਼ੀ ਕਰਿਆ ਕਰੇ। ਮਤਲਬ ਇਹ ਉਹਦਾ ਕਹਿਣਾ ਸੀਗਾ, ਜੇ ਉਹਦੀ ਵਾਈਫ ਨੂੰ ਕਹਿ ਦੇਵੇ ਨਾ ਕਿ ਤੂੰ ਰੋਟੀ ਖਾ ਲਈ ਭਾਈ, ਉਹਦੇ ਭਾਂਡੇ ਚੱਕ ਕੇ ਰੱਖਿਆ ਤੂੰ ਇੱਥੇ ਰੱਖਿਆ, ਤਾਂ ਉਹਨੇ ਗੁੱਸੇ ਨਾਲ ਭਾਂਡੇ ਵਗਾ ਕੇ ਮਾਰਨੇ ਹੈ। ਮਤਲਬ ਕਹਿਣ ਦਾ ਮਤਲਬ, ਤੁਸੀਂ ਮਾਰਕਸ ਵੀ ਪੜਿਆ ਜੀ, ਲੈਨਨ ਵੀ ਪੜਿਆ, ਹੋਰ ਪਤਲਾ ਕੁਛ ਪੜਿਆ। ਇਸੇ ਤਰ੍ਹਾਂ ਉਹਦੇ ਮੁੰਡੇ ਨੇ ਕੁੜੀ ਦੇਖਣ ਜਾਣਾ ਸੀ ਤਾਂ ਕਹਿ ਦਿੱਤਾ ਕਿ ਭਾਈ ਜਿਹੜੀ ਕੁੜੀ ਮੈਂ ਦੇਖੀ ਉਹਨਾਂ ਲਈ ਵਿਆਹ ਕਰਨਾ, ਤੂੰ ਜਸਮੋ ਨਹੀਂ ਕਰ ਸਕਦਾ। ਮਤਲਬ ਇਹ ਮਤਲਬ ਚੀਜ਼ਾਂ ਨੇ ਛੋਟੀਆਂ ਮੋਟੀਆਂ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਵੀ ਸਾਡੇ ਨਾ ਮਤਲਬ ਜਿਹੜੇ ਕਹਿੰਦੇ ਕਹਾਉਂਦੇ ਬੰਦੇ ਆ ਉਹ ਇਸ ਤਰ੍ਹਾਂ ਦੇ ਹੈਗੇ ਨੇ। ਅੱਛਾ, ਇੱਕ ਹੋਰ ਮੈਂ ਹਜੇ ਜਾਣਦਾ ਹੈਗਾ ਭਾਈ ਸਾਹਿਬ ਨੂੰ, ਜਿਹੜਾ ਜਿਹਨਾਂ ਦਾ ਮੈਂ ਜਦੋਂ ਘਰੇ ਗਿਆ ਤਾਂ ਉਹਨੇ ਆਪਣੀ ਘਰਵਾਲੀ ਨੂੰ ਕਹਿਣਾ ਤੂੰ ਰੋਟੀ ਲੈ ਕੇ ਆ, ਮੈਂ ਨਹਾਉਣ ਲੱਗਿਆ ਤਾਂ ਮੇਰਾ ਕੱਛਾ ਲੈ ਕੇ ਆ, ਮੇਰਾ ਬਨੈਣ ਲੈ ਕੇ ਆ। ਮੈਂ ਕਿਹਾ ਵੀ ਤੂੰ ਸਾਰੇ ਕੰਮ ਇਹ ਤੋਂ ਕਰਾਉਣਾ ਤਾਂ ਇਹਨੂੰ ਕਿਉਂ, ਹਾਲਾਂਕਿ ਪੜ੍ਹੀ ਲਿਖੀ ਹੈ, ਐਮ ਏ ਆ, ਤੇ ਉਹ ਕਹਿੰਦਾ ਵੀ ਗੱਲ ਇਹ ਕਿ ਮੈਂ ਤਾਂ ਜਥੇਬੰਦੀ ਦਾ ਕੰਮ ਕਰਦਾ, ਇਸ ਲਈ ਘਰ ਦਾ ਕੰਮ ਇਹ ਕਰੂਗੀ। ਮਤਲਬ ਉਦੋਂ ਜਿਹੜੀ ਵਰਗ ਵੰਡ ਪਈ ਹੈ, ਤੇ ਜਾਂ ਫਿਰ ਜਿਹੜਾ ਹੈਗਾ ਵਾ ਜਿਹਨੂੰ ਕਹਿੰਦੇ ਨੇ ਕਿ ਉੱਥੇ ਜਿਹੜੀ ਆਜ਼ਾਦੀ ਹੈ ਇੱਕ ਦੂਜੇ ਨੂੰ ਸਪੇਸ ਦੇਣੀ ਹੈ, ਜਿਹੜੀ ਖਾਸ ਕਰ ਆਪਣੇ ਲਾਈਫ ਪਾਰਟਨਰ ਨੂੰ ਸਪੇਸ ਦੇਣੀ ਆ, ਉਹ ਚੀਜ਼ਾਂ ਵਿੱਚ ਜਿਹੜਾ ਇਹੋ ਜਿਹੇ ਕਹਿੰਦੇ ਕਹਾਉਂਦੇ ਬੰਦੇ ਵੀ ਆ ਜਾ, ਜਿਵੇਂ ਉਹਨੂੰ ਲੱਗਦਾ ਕਿ ਉਹ ਕੋਈ ਜਥੇਬੰਦੀ ਦਾ ਕੰਮ ਕਰਕੇ ਬਹੁਤ ਵੱਡਾ ਕੰਮ ਕਰ ਰਿਹਾ ਹੈਗਾ, ਤੇ ਦੂਜੇ ਪਾਸੇ ਉਹਨੇ ਆਪਣੀ ਵਾਈਫ ਨੂੰ ਦਈ ਵੀ ਤੂੰ ਆਪਣਾ ਕੱਛਾ ਵੀ ਨਹੀਂ ਚੱਕ ਸਕਦਾ, ਤੂੰ ਆਪਣਾ ਬਨੈਣ ਵੀ ਨਹੀਂ ਚੱਕ ਸਕਦਾ, ਇਹ ਹਾਲਤ ਵੀ ਹੈਗੀ ਹੈ ਚਰਨਜੀਤ ਜੀ।
ਹਾਂਜੀ, ਕਾਮਰੇਡਾਂ ਨੇ ਨਾਰਾਜ਼ ਹੋ ਜਾਣਾ ਜੀ ਆਪਣੇ ਨਾਲ, ਉਹਨਾਂ ਨੇ ਕਹਿਣਾ ਸਾਡੇ ਤੇ ਤਵਾ ਲਾਤਾ।
ਨਹੀਂ, ਉਹ ਮੈਂ ਗੱਲ ਕੀਤੀ ਆ ਤਾਂ ਬਾਤ ਨਿਕਲੀ ਹੈ ਤਾਂ ਦੂਰ ਤੱਕ ਜਾਏਗੀ ਨਾ।
ਉਹ ਕਹਿੰਦੇ ਜੀ, ਉਹ ਤਾਂ ਕਹਿੰਦੇ ਪ੍ਰੋਲਟਾਰੀ ਦੀ ਡਿਕਟੇਟਰਸ਼ਿਪ ਚਾਹੀਦੀ ਆ। ਪ੍ਰੋਲਟਾਰੀ ਦੋਸਤੋ ਹੁੰਦਾ ਵੀ ਜਿਹਦੇ ਕੋਲ ਕਮਾਈ ਦਾ ਸਾਧਨ ਆਪਣਾ ਸਰੀਰ ਹੀ ਆ, ਜਿਹਦੇ ਕੋਲ ਕੋਈ ਹੋਰ ਆਮਦਨ ਨਹੀਂ, ਉਹ ਕਹਿੰਦੇ ਨੇ ਵੈਸੇ ਤਾਂ ਪ੍ਰੋਲਟਾਰੀ ਆ, ਸਾਡੀ ਡਿਕਟੇਟਰਸ਼ਿਪ ਹੋਣੀ ਚਾਹੀਦੀ ਆ। ਦੂਜੇ ਪਾਸੇ ਚਲੋ, ਇਹ ਤਾਂ ਇਹ ਆਪਣੇ ਆਪ ਨੂੰ ਅਗਾਂਹ ਵਧੂ ਕਹਾਉਣ ਵਾਲੇ ਲੋਕਾਂ ਦਾ ਹਾਲ ਆ ਵੀ ਉਹ ਕਹਿੰਦੇ ਕੁਛ ਹੋਰ ਨੇ, ਕਰਦੇ ਕੁਛ ਹੋਰ ਨੇ, ਕਹਿੰਦੇ ਵਿਚਾਰਾਂ ਦੀ ਆਜ਼ਾਦੀ ਚਾਹੀਦੀ, ਪਰ ਘਰੇ ਆਪਦੇ ਸੋਚਦੇ ਨੇ ਵੀ ਸਾਡੇ ਵਿਚਾਰ ਠੀਕ ਨੇ, ਇਸ ਕਰਕੇ ਸਾਡੇ ਵਿਚਾਰ ਲਾਗੂ ਹੋਣੇ ਚਾਹੀਦੇ ਨੇ। ਮੇਰਾ ਖਿਆਲ ਜਿਹੜਾ ਘਰੇ, ਦੇਖੋ ਮੈਂ ਕੋਈ ਪੁਰਾਣੇ ਜਿਹੜੇ ਸੰਸਕਾਰ ਨੇ ਉਹਨਾਂ ਦਾ ਮੈਂ ਮਜ਼ਾਕ ਨਹੀਂ ਡਾ ਰਿਹਾ, ਕਈ ਵਾਰੀ ਪਰਿਵਾਰ ਦੇ ਵਿੱਚ ਬਾਪੂ ਹਮੇਸ਼ਾ ਹੀ ਕਹਿੰਦਾ ਜੀ ਮੇਰੀ ਹੀ ਚੱਲੇ, ਤੇ ਉਹਦੇ ਪੁੱਤਰ ਕਦੇ ਵਿਕਾਸ ਨਹੀਂ ਕਰਦੇ ਗੇ, ਕਿਉਂਕਿ ਉਹ ਇਹੀ ਸੋਚਦੇ ਰਹਿੰਦੇ ਨੇ ਹਰੇਕ ਗੱਲ ਦੇ ਵਿੱਚ ਤਾਂ ਬਾਪੂ ਦੀ ਚੱਲਣੀ ਹੈ। ਦੋ ਚਾਰ ਸਾਲ ਖੋਜਲ ਕੇ ਹਟ ਜਾਂਦੇ ਆ ਤੇ ਬਾਪੂ ਵਿਚਾਰਾ ਉਹ ਭਾਵੇਂ ਬੁੜਾ ਵੀ ਹੋ ਕੇ ਤੇ ਮੰਜੇ ਤੋਂ ਵੀ ਨਾ ਉਤਰੇ, ਹਰ ਗੱਲ ਉਹਦੀ ਹੀ ਮੰਨੀ ਜਾਂਦੀ ਹੈ ਜੀ ਘਰ ਦੇ ਵਿੱਚ, ਉਸ ਤੋਂ ਵੱਡੀ ਡਿਕਟੇਟਰਸ਼ਿਪ ਹੋਰ ਕੀ ਹੋ ਸਕਦੀ ਹੈ ਜੀ।
ਉਹਨੂੰ ਕਈ ਵਾਰ ਸਮਾਜ ਐਕਸੈਪਟ ਵੀ ਕਰਦਾ ਚਰਨਜੀਤ, ਕਿਉਂਕਿ ਮੁੰਡਿਆਂ ਨੂੰ ਲੱਗਦਾ ਫਿਰ ਇਹੀ ਚੰਮ ਦੀਆਂ ਅਸੀਂ ਚਲਾਉਣੀਆਂ ਹੈਗੀਆਂ, ਜਾਂ ਮਤਲਬ ਜੇ ਹੁਣ ਮੈਂ ਇਹੋ ਜਿਹੀਆਂ ਕਈ ਉਦਾਹਰਨਾਂ ਦੇਖ ਰਿਹਾ ਜਿੱਥੇ ਸੱਸ ਕਹਿੰਦੀ ਹੈ ਕਿ ਦੇਖ ਭਾਈ ਪਹਿਲਾਂ ਤਾਂ ਮੈਂ ਵੀ ਗਾਲਾਂ ਖਾਂਦੀ ਰਹੀ ਹਾਂ ਆਪਦੀ ਜਿਹੜੀ ਹੈਗੀ ਸੱਸ ਕੋਲੋਂ, ਹੁਣ ਤੇਰੀ ਵਾਰੀ ਆ ਗਈ ਗਾਲਾਂ ਖਾਣ ਦੀ, ਤੂੰ ਵੀ ਮੇਰੇ ਮੂਹਰੇ ਬੋਲਣਾ ਨਹੀਂ ਹੈਗਾ। ਮਤਲਬ ਇਹ ਇੱਕ ਸਹੀ ਭਾਵਨਾ ਨਹੀਂ ਹੈਗੀ, ਸਹੀ ਭਾਵਨਾ ਤਾਂ ਇਹ ਕਿ ਉਸ ਸਮੇਂ ਮੇਰੇ ਨਾਲ ਜੋ ਹੋ ਗਈ ਹੋ ਗਈ, ਪਰ ਇੱਥੇ ਮੈਂ ਜਿਹੜਾ ਹੈਗਾ ਵਾ ਹੁਣ ਇੱਕ ਨਵਾਂ ਅਧਿਆਇ ਲਿਖਾਂ, ਜੇ ਉੱਦਾਂ ਹੀ ਚੱਲਣਾ ਭਾਈ ਸਾਰਾ ਕੁਛ ਹੀ ਜਿਵੇਂ ਤੁਹਾਡੇ ਪਿਓ ਦਾਦੇ ਪੜਦਾਦੇ ਕਰਦੇ ਆ ਰਹੇ ਸੀ, ਫਿਰ ਤੁਹਾਡੀ ਇਹ ਪੜ੍ਹਾਈ ਲਿਖਾਈਆਂ ਦਾ ਕਹਿੰਦਾ ਫਾਇਦਾ ਸੀ? ਪੜ੍ਹ ਕੇ ਜਿਹੜਾ ਇੱਕ ਤਾਂ ਸਾਡੇ ਇੰਨੇ ਸਾਲਾਂ ਦੇ ਵਿੱਚ ਅਸੀਂ ਆਪਣੀ ਐਜੂਕੇਸ਼ਨ ਦਾ ਪੱਧਰ ਉੱਚਾ ਕਰ ਲਿਆ, ਤਕਨੀਕ ਦਾ ਪੱਧਰ ਉੱਚਾ ਕਰ ਲਿਆ, ਫਿਰ ਇਹ ਵੱਡੇ ਵੱਡੇ ਵਿਸ਼ਵ ਵਿਦਿਆਲੇ ਜਿਹੜੇ ਹੈਗੇ ਆ ਉਸਾਰਨ ਦਾ ਕੀ ਫਾਇਦਾ ਹੋਇਆ ਜੀ? ਅਸੀਂ ਉਹੀ ਗੱਲ ਉੱਤੇ ਪਹਿਰਾ ਦੇਣਾ ਵੀ ਭਾਈ ਠੀਕ ਆ ਜੀ ਪਰੰਪਰਾ ਸਾਡੇ ਬਜ਼ੁਰਗ ਕਰਦੇ ਸੀ ਅਸੀਂ ਵੀ ਕਰੀ ਜਾਣਾ?
ਬਿਲਕੁਲ, ਮੈਂ ਸੋਰੀ ਇੰਟਰਪਟ ਕਰਦਾ, ਛੋਟੀ ਜਿਹੀ ਬ੍ਰੇਕ ਲੈਣੀ ਪੈਣੀ ਆ ਦੋਸਤੋ, ਬ੍ਰੇਕ ਤੋਂ ਬਾਅਦ ਆਉਂਦੇ ਆ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬਿਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬਿਨ ਰੋਡ, ਬਿਗ ਬੌਸ ਫਰਨੀਚਰ, 416-675-8988, ਬਿਗ ਬੌਸ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਦੋਸਤੋ ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। 3 ਬੈਡਰੂਮ 3 ਵਾਸ਼ਰੂਮ ਦਾ ਘਰ ਜੇ ਤੁਸੀਂ ਕਿਰਾਏ ਦੇ ਉੱਤੇ ਲੈਣਾ ਹੈ ਚੰਗੂਜ਼ੀ ਕੁਈਨ ਏਰੀਆ ਦੇ ਵਿੱਚ, ਤਾਂ ਹਰਮੇਲ ਸਿੱਧੂ ਨੂੰ ਹੁਣੇ ਤਾਲਮੇਲ ਕਰ ਲਿਓ ਜੀ, 6474016565, 6474065665। ਹਰਮੇਲ ਸਿੱਧੂ ਦਾ ਨੰਬਰ ਆ। ਤੇ 3 ਬੈਡਰੂਮ ਤੇ 3 ਵਾਸ਼ਰੂਮ ਦਾ ਹੈਗਾ ਜੀ, ਰੈਂਟ ਵਾਸਤੇ ਅਵੇਲੇਬਲ ਆ, ਹੁਣੇ ਕਾਲ ਕਰੋ 6474065665। ਮੈਂ ਤੁਹਾਨੂੰ ਆਪਣਾ ਸੁਨੇਹਾ ਵੀ ਦੁਬਾਰਾ ਦੇ ਦਾਂ, ਬਿਲਡਰ ਦਾ ਜਿਹੜਾ ਘਰ ਬਿਲਡਰ 740-45,000 ਦਾ ਵੇਚ ਰਿਹਾ, ਬਿਲਡਰ ਦੀ ਪ੍ਰਾਈਸ ਲਿਸਟ ਵੀ ਮੇਰੇ ਕੋਲ ਆ ਜੀ, ਤੇ ਉਹ ਘਰ ਵੀ ਅਸੀਂ ਵੇਚੇ ਨੇ, ਹੁਣ ਵੀ ਵੇਚ ਰਹੇ ਹਾਂ। ਪਰ ਜੇ ਤੁਸੀਂ ਅਸਾਈਨਮੈਂਟ ਸੇਲ ਦੇ ਉੱਤੇ ਇਹੀਓ ਟਾਊਨ ਹਾਊਸ ਨੇ ਜਿਹੜੇ 70,000 ਸਸਤਾ ਲੈਣਾ ਟਾਊਨ ਹਾਊਸ ਤੁਸੀਂ ਅਸਾਈਨਮੈਂਟ ਸੇਲ ਤੇ, ਮੇਰੇ ਨਾਲ ਫੌਰੀ ਸੰਪਰਕ ਕਰ ਲਿਓ ਜੀ, ਅੱਜ ਕਰ ਲਓ ਸ਼ਾਮ ਨੂੰ ਸੰਪਰਕ, ਕੱਲ ਨੂੰ ਕਰ ਲਓ, ਕੱਲ ਸ਼ਾਮ ਤੱਕ ਇਹ ਘਰ ਵੇਚਿਆ ਜਾਣਾ ਬਹੁਤ ਜ਼ਰੂਰੀ ਹੈਗਾ। $70,000 ਸਸਤਾ ਬਿਲਕੁਲ ਜੀ, ਪ੍ਰਾਈਸ ਲਿਸਟ ਨਾਲ, ਪੁਰਾਣਾ ਐਗਰੀਮੈਂਟ ਨਾਲ ਲੱਗੂਗਾ। ਉਹਦੇ ਨੰਬਰ ਮੇਰਾ 6473008436 ਹੈਗਾ, 6473384-36-3 ਬੈਡਰੂਮ 3 ਵਾਸ਼ਰੂਮ ਦਾ ਘਰ, ਬੜਾ ਸੋਹਣਾ ਰੂਫ ਟੋਪ ਟੈਰਿਸ ਉੱਤੇ ਵਿਹੜਾ ਬਣਿਆ ਹੋਇਆ ਜੀ, ਤਾਂ ਛੱਤ ਦੇ ਉੱਤੇ, ਤੇ ਸ਼ੋਪਰਜ਼ ਵਰਲਡ ਦੇ ਕੋਲੇ ਆ ਜੀ, ਨਵੇਂ ਘਰ ਨੇ ਇਹ। ਸੰਪਰਕ ਕਰ ਲਿਓ 6473-3008436। ਸ਼ਿਵਿੰਦਰ ਜੀ ਮੈਂ ਮਾਫੀ ਚਾਹੁੰਦਾ, ਹੁਣ ਸਮਾਂ ਆਪਣਾ ਸਮਾਪਤ ਹੋ ਗਿਆ ਦੋਸਤੋ, ਤੁਹਾਡੀਆਂ ਵੀ ਕਾਲਜ ਨਹੀਂ ਲੈ ਸਕਦੇ, ਕੱਲ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
अमीजान सलाम, पैसे मिल गए?
जीती रहो। हाँ हाँ बेटा, इस बार सैलरी जल्दी मिल गई क्या?
नहीं अम्मी, जूम किए हैं।
जूम? क्या मतलब?
जूम मतलब फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब पाकिस्तान पैसे भेजिए सिर्फ चंद क्लिक्स के जरिए।
जूम, अ PayPal सर्विस, तेज, आसान और महफूज मनी ट्रांसफर।
कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दिया दोनों लोकेशंस खुल गईयां हन।
ब्रम्पटन दे सब तो वड्डे फर्नीचर स्टोर्स विचों एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो, स्टोर विच आके सेम फर्नीचर देखो अते सेम प्राइस ते लो, इना दिया दोवें लोकेशंस हुन खुल गईयां हन। फॉर मोर information call 9058747171।
grand opening akal truck lube the grand opening tade jaane pehchane raja ya fir jess truck the behtareen quality service te naal fir warranty akal truck and lube
drive through
akal truck and lube
truck wash
akal truck and lube
repair
akal truck and lube
tire service
akal truck and lube call jess 416-889-0303 1776 Myerside Drive in Mississauga akal truck and lube
اب جبکہ مزید مقامی کاروبار اور خدمات دوبارہ کھل رہے ہیں اور ہجوم میں لوگوں کی تعداد بڑھ کر دستک ہو گئی ہے، ہمیں ایک دوسرے کو محفوظ رکھنے کی اپنی کوششیں جاری رکھنی چاہیے۔ جسمانی فاصلہ رکھنے پر عمل کریں، اپنے درمیان 2 میٹر کا فاصلہ رکھیں۔ جب جسمانی فاصلہ رکھنا دشوار ہو تو چہرے کو ڈھانپ کر رکھیں اور کثرت سے ہاتھوں کو دھونا جاری رکھیں۔ اگر آپ کو فکر ہو کہ آپ کو COVID-19 ہو سکتا ہے یا آپ کا سامنا وائرس سے ہوا ہے تو اپنی جانچ کروائیں، گھر کے اندر یا باہر۔ محفوظ رہیں، زندگیاں بچائیں۔ مزید جاننے کے لیے ontario.ca/coronavirus ملاحظہ کریں۔ اس کے لیے حکومت اونٹیریو کے ذریعے ادائیگی کی گئی ہے۔
برامپٹن شہر سے خاص پیغام، 10 سے زیادہ افراد کا اجتماع نہ کریں اور نہ اس میں حصہ لیں۔